ਗੱਲ ਕੇ ਬੋਲਾਂ ਸਤਨਾਮ। ਕਾਰੋਬਾਰ ਸੰਕੋਚਦੇ ਹੋਏ, ਗਰਮੀ ਦੀ ਨਾ ਪਰਵਾਹ ਕਰਦੇ ਹੋਏ, ਆਪਣੇ ਨੇਮ ਦੇ ਮੁਤਾਬਕ ਗੁਰੂ ਦਰਬਾਰ ਚ ਆ ਪਹੁੰਚੇ ਹੋ। ਸਹਿਜ ਤਪ ਜਿਸਦਾ ਨਾ ਕੋਈ ਮਾਣ ਹੋ ਸਕਦਾ ਹੈ, ਜਿਸ ਪੁੰਨ ਨੂੰ ਕੋਈ ਵੀ ਚੀਜ਼ ਖੋ ਨਹੀਂ ਸਕਦੀ, ਕਿਉਂਕਿ ਸਭ ਤੋਂ ਵੱਡਾ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਦਾ, ਗੋਬਿੰਦ ਦੇ ਗੁਣ ਗਾਉਣ ਵਾਸਤੇ ਆਪਾਂ ਇਕੱਤਰ ਹੋਏ ਆ। ਬਾਤ ਸਮਝ ਲਈ, ਬੇਨਤੀ ਕੀਤੀ ਹੈ, ਹੇ ਪ੍ਰਭੂ ਕਿਰਪਾ ਕਰ, ਜਦ ਤੋਂ ਤਾਂ ਇਹ ਸੰਸਾਰ ਬਣਾਇਆ, ਬਾਤ ਸੋਚਣ ਵਾਲੀ ਹੈ, ਸਮਝਣ ਵਾਲੀ ਹੈ, ਹਿਰਦੇ ਚ ਵਸਾਉਣ ਵਾਲੀ ਹੈ। ਕਿਉਂਕਿ ਸੰਸਾਰ ਨੂੰ ਕੋਈ ਕਹਿ ਨਹੀਂ ਸਕਦਾ, ਥਿੱਤਵਾਰ ਨਾ ਜੋਗੀ ਜਾਣੇ, ਰੁੱਤਵਾਰ ਨਾ ਕੋਈ, ਜਾਂ ਕਰਦਾ ਸਿੱਖੀ ਕੋ ਸਜਾ ਆਪੇ ਜਾਣਾ ਸੀ। ਕਦੋਂ ਕਦਾ ਬਣਨਾ ਸ਼ੁਰੂ ਹੋਇਆ? ਮਹਾਰਾਜ ਕਹਿੰਦੇ ਮੂਰਖ ਨੇ ਲੋਕ ਜਿਹੜੇ ਸੰਸਾਰ ਦੀਆਂ ਹੱਦਾਂ ਮਿਲਦੇ ਨੇ, ਵੀ ਫਲਾਣੇ ਵੇਲੇ ਚੱਲਿਆ ਜੀ ਸੰਸਾਰ, ਚਾਹੇ ਕੰਪਿਊਟਰ ਦੀ ਹੋਰ ਹਜ਼ਾਰਾਂ ਮਸ਼ੀਨਾਂ ਬਣਾ ਲੈਣ, ਇਹ ਵਾਹਿਗੁਰੂ ਦੀ ਕਿਰਿਆ ਸਮਝਣੀ ਬੜੀ ਔਖੀ ਹੈ। ਉਸ ਵੇਲੇ ਤੋਂ ਸਾਰਾ ਜਿਹੜਾ ਸੰਸਾਰ ਹੈ, ਇਹ ਜੀਵ ਆਤਮਾਵਾਂ ਉਸ ਵੇਲੇ ਤੋਂ ਹੀ ਘੁੰਮਦੀਆਂ ਫਿਰਦੀਆਂ ਨੇ। ਕਰਦੀਆਂ ਕੀ ਨੇ ਇਹ? ਬਹੁਤ ਸਾਰੀਆਂ ਤਾਂ ਬੇਅੰਤ ਐਸੀਆਂ ਨੇ ਜਿਹੜੀਆਂ ਬਹੁਤ ਹੀ ਘਟੀਆ ਜੂਨੀਆਂ ਦੇ ਵਿੱਚ ਪਈਆਂ ਨੇ, ਜਿਨ੍ਹਾਂ ਦੇ ਬਾਰੇ ਮਹਾਰਾਜ ਜੀ ਨੇ ਐਸਾ ਫਰਮਾਨ ਕੀਤਾ ਹੈ।
ਕਿਤੇ ਨਾ ਕੁਲੀ ਨੇ ਆਏ, ਕਿਤੇ ਮੰਤ ਬੁਲਾਏ ਨੇ, ਕਿਤੇ ਨਾ ਕੁਲੀ ਨੇ ਆਏ, ਕਿਤੇ ਮੰਤ ਬੁਲਾਏ ਨੇ। ਕਿਤੇ ਨਾਗ ਕੁਲੀ ਨੇ ਆਏ, ਕਿਤੇ ਪੰਖਾਏ ਨੇ, ਕਿਤੇ ਨਾਗ ਕੁਲੀ ਨੇ ਆਏ, ਕਿਤੇ ਪੰਖਾਏ ਨੇ। ਕਿਤੇ ਪੰਖ ਉਡਾਈ ਨੇ, ਪੰਖ ਉਡਾਈ ਨੇ, ਕਿਤੇ ਪੰਖ ਉਡਾਈ ਨੇ, ਉਡਾਈ ਨੇ, ਕਿਤੇ ਪੰਖ ਉਡਾਈ ਨੇ, ਪੰਖ ਉਡਾਈ ਨੇ, ਦੇਖ ਹਮ ਕਿਤੇ ਪੰਖ ਉਡਾਏ, ਕਿਤੇ ਨਾਗ ਕੁੜੀ ਨੇ ਆਏ ਕਿਤੇ ਪੰਥ ਰਾਏ ਕਈ ਜਨਮ ਮੈਂ ਕੀ ਪਤੰਗਾ ਕਈ ਜਨਮ ਗਰਮੀ ਤਿਰੰਗਾ ਕਈ ਜਨਮ ਅਸੀਂ ਸਰਸੋਇਓ ਕਈ ਜਨਮ ਹੈ ਮੇਰੇ ਜਗਦੀਪ ਮਿਲਨ
ਕਿਹਾ ਜਾ ਇਤਿਹਾਸ ਹੈ ਸਾਡਾ ਧਿਆਨ ਨਾਲ ਕਦੇ ਬੈਠ ਕੇ ਸੋਚਿਆ ਕਰੋ ਵੀ ਹੈ ਆਹ ਗੰਡ ਵਿੰਦੋਲਿਆਂ ਦੀਆਂ ਜੂਨੀਆਂ ਚ ਅਸੀਂ ਵੀ ਘੁੰਮਿਆ ਸੱਪਾਂ ਦੀ ਜੂਨੀਆਂ ਚ ਚੂਹਿਆਂ ਦੀਆਂ ਨਿਖੇਧ ਜੂਨੀਆਂ ਨੇ ਬਹੁਤ ਸਾਰੀਆਂ ਇਹਨਾਂ ਵਿੱਚ ਹੀ ਹੋ ਕੇ ਆਇਆ। ਮਹਾਰਾਜ ਕਹਿੰਦੇ ਤੇਰਾ ਆਪ ਤਾਂ ਬਹੁਤ ਹੇਠਾਂ ਤੋਂ ਹੋਇਆ। 4 ਲੱਖ ਕਿਸਮ ਦੇ ਐਸੇ ਪੱਥਰ ਨੇ ਜਿਨ੍ਹਾਂ ਦੇ ਅੰਦਰ ਜਾਨ ਹੈ, ਜਿਉਂਦੇ ਨੇ, ਉਹ ਵੱਧਦੇ ਨੇ, ਫੁੱਲਦੇ ਨੇ। 24 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ ਦਰਖਤ ਬੇਅੰਤ ਛੋਟੀਆਂ ਨੈਵੀਤਾਤ ਜਿਹਨੂੰ ਕਹਿੰਦੇ ਨੇ, ਵੈਜੀਟੇਸ਼ਨ ਕਹਿੰਦੇ ਨੇ, ਇਹਦੀ ਬੜੀਆਂ ਕਿਸਮਾਂ ਨੇ ਜਿਨ੍ਹਾਂ ਦੇ ਵਿੱਚ ਤੂੰ ਹੋ ਕੇ ਆਇਆ। 7.5 ਲੱਖ ਕਿਸਮ ਦੇ ਐਸੇ ਪੰਛੀ ਨੇ ਜਿਨ੍ਹਾਂ ਦਾ ਰੂਪ ਧਾਰ ਕੇ ਤੂੰ ਫੰਗਾਂ ਦੇ ਨਾਲ ਉੜਦਾ ਰਿਹਾ। ਬਹੁਤ ਵਾਰੀ ਪਿੰਜਰਿਆਂ ਚ ਬੈਠਾ ਗੰਗੂ ਰਾਮ ਵੀ ਬਣਿਆ, ਗੰਗਾ ਰਾਮ ਬੋਲ ਰਾਮ ਰਾਮ ਵੀ ਕਹਿੰਦਾ ਰਿਹਾ। ਕਦੇ ਸੱਪ ਬਣਿਆ ਪਟਾਰੀਆਂ ਚ ਪਾਇਆ ਬੰਗਾਲਿਆਂ ਨੇ, ਨਚਾਇਆ ਤੈਨੂੰ ਬਾਹਰ ਕੱਢਿਆ, ਨਿਓਲਿਆਂ ਨਾਲ ਲੜਾਇਆ, ਕਦੇ ਰਿੱਛ ਵੀ ਬਣਿਆ, ਬਾਂਦਰ ਵੀ ਬਣਿਆ, ਬੇਅੰਤ ਕੁਛ ਬਣਿਆ। ਬਹੁਤ ਸਾਰਿਆਂ ਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ। ਉਹਨਾਂ ਦਾ ਖਿਆਲ ਹੈ ਪਹਿਲਾਂ ਤਾਂ ਇਸ ਚੀਜ਼ ਨੂੰ ਨਹੀਂ ਮੰਨਦੇ, ਨਾ ਮੰਨਣ ਇਹਨਾਂ ਦੀ ਮਰਜ਼ੀ ਹੈ। ਜੇ ਕੋਈ ਉੱਲੂ ਕਹੇ ਸੂਰਜ ਹੈ ਨਹੀਂ ਤਾਂ ਉਹਦੇ ਕਹੇ ਤੇ ਸੂਰਜ ਨਹੀਂ ਹਟਿਆ ਚੱਲ। ਇਹਦਾ ਗੁਰੂ ਸਾਹਿਬ ਦਾ ਸਿਧਾਂਤ ਹੈ। ਆਦਮੀ ਉੱਪਰ ਨੂੰ ਵੀ ਚਲਾ ਜਾਂਦਾ, ਬਹੁਤਿਆਂ ਦਾ ਖਿਆਲ ਹੈ ਕਿ ਮਨੁੱਖ ਬਣਨ ਤੋਂ ਬਾਅਦ ਫੇਰ ਨਹੀਂ ਗਿਰਦਾ ਥੱਲੇ, ਪਰ ਸਾਡਾ ਜੋ ਇਤਿਹਾਸ ਹੈ ਉਹ ਤਾਂ ਨਹੀਂ ਹੈ ਅਸੀਂ ਵਾਸ ਦੱਸਦਾ। ਉਹ ਤਾਂ ਗੁਰਬਾਣੀ ਵੀ ਇਹ ਕਹਿੰਦੀ ਹੈ ਕਿ ਕਦੇ ਉੱਪਰ ਨੂੰ ਜਾਂਦਾ, ਕਦੇ ਤੂੰ ਹੰਡ ਦੀਆਂ ਟਿੰਡਾਂ ਵਾਂਗਣ ਹੇਠਾਂ ਨੂੰ ਤੁਰ ਪੈਂਦਾ। 84 ਲੱਖ ਜੂਨਾਂ ਚ ਗੇੜੇ ਕੱਢਦਾ, ਪਸ਼ੂ ਪੰਛੀ ਬਣਦਾ ਫਿਰਦਾ। ਗੁਰੂ ਮਹਾਰਾਜ ਦਾ ਇੱਕ ਚੌਰ ਦਰਦਾਰ ਸੀ, ਕਈ ਨਾਮ ਉਸ ਦੇ ਦੱਸਦੇ ਨੇ। ਗੁਰੂ 10ਵੇਂ ਪਾਤਸ਼ਾਹ ਦਾ ਚੌਰ ਬਰਦਾਰ ਭਾਈ ਕੀਰਤੀਆ ਸੀ, ਉਸਦਾ ਲੜਕਾ ਸੀ। ਇੱਕ ਮਦਾਰੀ ਰਿੱਛ ਲਈ ਜਾਂਦਾ, ਮਹਾਰਾਜ ਦੀ ਨਿਗਾਹ ਪੈ ਗਿਆ। ਅਜੇ ਆਪ ਬਹੁਤ ਕਿਸ਼ੋਰ ਅਵਸਥਾ ਚ ਸੀਗੇ, ਮਸੰਦ ਲੋਕਾਂ ਨੂੰ ਸ਼ੱਕ ਪਿਆ ਹੋਇਆ ਸੀ ਵੀ ਗੁਰੂ ਤਾਂ ਬਣਾ ਦਿੱਤਾ ਅਸੀਂ ਆਪੇ ਹੀ, ਕਿਉਂਕਿ ਜਦੋਂ ਪੂਜਾ ਦਾ ਧਾਮ ਕਿਸੇ ਦੇ ਹੱਡਾਂ ਚ ਬੈਠ ਜਾਵੇ ਉਹਦੇ ਵਿੱਚੋਂ 3 ਚੀਜ਼ਾਂ ਚੱਲੀਆਂ ਜਾਂਦੀਆਂ। ਪਹਿਲੀ ਹੈ ਕਿ ਉਹਦੀ ਮੱਤ ਖਤਮ ਹੋ ਜਾਂਦੀ ਹੈ, ਦੂਸਰੀ ਹੈ ਕਿ ਉਹਨੂੰ ਬਿਮਾਰੀਆਂ ਦੁਨੀਆਂ ਭਰਦਿਆਂ ਚਿੰਬੜ ਜਾਂਦੀਆਂ, ਤੀਸਰੀ ਹੈ ਕਿ ਉਹਦੇ ਅੰਦਰ ਨਾਸਤਿਕਤਾ ਆ ਜਾਂਦੀ ਹੈ, ਭਜਨ ਨਹੀਂ ਉਹ ਕਰ ਸਕਦਾ। ਧਰਮਸ਼ਾਲਾ ਦੀਆਂ ਰੋਟੀਆਂ 3 ਕੰਮ ਕਰੇਣ, ਮੱਤ ਮਾਰਨ, ਹੱਡ ਗਾਲਣ, ਭਜਨ ਕਰਨ ਨਾ ਦੇਣ। ਉਹ ਗੁਰੂ ਮਹਾਰਾਜ ਨੂੰ ਦਸਵੰਤਾਂ ਲਿਆਉਂਦੇ ਸੀਗੇ ਇਕੱਠਾ ਕਰਕੇ, ਲੇਕਿਨ ਇਹ ਨਹੀਂ ਸੀ ਪਤਾ ਵੀ ਆਪ 70% ਰੱਖ ਜਾਂਦੇ ਨੇ ਜਾਂ 80%। ਕਈ ਵਾਰੀ ਇਹ ਸਵਾਲ ਐਸਾ ਇਤਿਹਾਸ ਚ ਆਉਂਦਾ ਵੀ ਕਿਉਂ ਆਮਦਨ ਘੱਟ ਗਈ, ਗੁਰੂ 10ਵੇਂ ਪਾਤਸ਼ਾਹ ਵੇਲੇ ਹੀ ਆਇਆ ਵੀ ਪਹਿਲੇ ਗੁਰੂਆਂ ਦੇ ਵੇਲੇ ਬੜਾ ਧਨ ਆਉਂਦਾ ਸੀ, ਹੁਣ ਕਿਉਂ ਹਟ ਗਿਆ। ਪਤਾ ਲੱਗਿਆ ਵੀ ਇਹ ਮਸੰਦੇ ਖਾ ਜਾਂਦੇ ਨੇ, ਰਾਤ ਆਪੇ ਖਾ ਜਾਂਦੇ, ਆਉਣ ਨਹੀਂ ਦਿੰਦੇ। ਸੋ ਬੁੱਧੀ ਭ੍ਰਿਸ਼ਟ ਹੋ ਜਾਇਆ ਕਰਦੀ ਹੈ। ਜਿਹੜਾ ਭਜਨ ਕਰਦਾ ਵੰਡ ਕੇ ਖਾਂਦਾ ਉਹ ਬਚ ਰਹਿੰਦਾ, ਕਿਉਂਕਿ ਇਹ ਧਨ ਹੈ ਗੁਰੂ ਦਾ। ਗੁਰੂ ਦੇ ਧਨ ਦੇ ਏਕ ਕਬੀਰਾ ਨਾਮ ਉਸਾਇਆ ਜਿਨ ਕੀਨੇ 12 ਵਾਰ, ਜਿਹੜਾ 12ਵਾਂ ਹਿੱਸਾ ਇਹਦੇ ਚੋਂ ਲੈ ਲਵੇ ਉਹ ਦੋਸ਼ ਨਹੀਂ ਲੱਗਦਾ। 11 ਹਿੱਸੇ ਜਿਹੜੇ ਨੇ ਉਹ ਗੁਰੂ ਦੇ ਖਜ਼ਾਨੇ ਚ ਪਾਵੇ, ਇੱਕ ਹਿੱਸੇ ਨਾਲ ਬਾਰਵਾਂ ਹਿੱਸਾ ਗੁਰੂ ਮਹਾਰਾਜ ਨੇ ਦਿੱਤਾ। ਪਰ ਇਹ ਨਾਲ ਇਹ ਵੀ ਕਹਿਤਾ, ਜੇ ਬਹੁਤਾ ਆਉਂਦਾ ਹੈ ਤਾਂ ਲਾਲਚ ਨਾ ਕਰੇ, ਨਿਰਭਾਅ ਮਾਤਰੇ ਰੱਖੇ, ਫਿਰ ਵੀ ਵੱਧ ਨਾ ਲਵੇ। ਵੀ ਬਾਰਵੇਂ ਹਿੱਸੇ ਤੱਕ ਤਾਂ ਨਹੀਂ ਬੁੱਧੀ ਭ੍ਰਿਸ਼ਟ ਹੁੰਦੀ, ਫਿਰ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਸੋਏ ਮਸੰਦ ਗੁਰੂ ਮਹਾਰਾਜ ਤੇ ਨਿਸ਼ਚਾ ਨਹੀਂ ਸੀ ਲਿਆਉਂਦੇ, ਇਹੀ ਕਹਿੰਦੇ ਸੀ ਵੀ ਇਹ ਸ਼ਸਤਰ ਚਲਾਉਣ ਵਾਲਾ ਗੁਰੂ ਹੈ, ਘੋੜਿਆਂ ਤੇ ਚੜਿਆ ਹੋਇਆ, ਸ਼ਸਤਰ ਚਲਾਈ ਜਾਂਦਾ, ਉਹ ਬਾਤ ਨਹੀਂ ਹੈ ਜਿਹੜੀ ਉਹਨਾਂ ਨੇ ਪਹਿਲੇ ਗੁਰੂਆਂ ਚ ਦੇਖੀ, ਨਾਸਤਕ ਹੋਏ ਹੋਏ ਸੀ। ਸੋ ਮਸੰਦ ਹਾਜ਼ਰ ਨੇ ਤੇ ਗੁਰੂ ਮਹਾਰਾਜ ਨੇ ਕਿਹਾ ਉਹ ਰਿੱਛ ਵਾਲੇ ਨੂੰ ਬੁਲਾਓ। ਮਦਾਰੀ ਹਾਜ਼ਰ ਹੋ ਗਿਆ, ਕਹਿੰਦੇ ਤਮਾਸ਼ਾ ਵੀ ਕਰਨ ਜਾਣਦਾ? ਕਹਿੰਦਾ ਹਾਂਜੀ। ਕਹਿੰਦੇ ਦਿਖਾ ਤਾਂ। ਮਸੰਦਾ ਨੇ ਕਿਹਾ ਕਿ ਬੱਚਿਆਂ ਵਾਲੀ ਗੱਲ ਫੇਰ ਕਰਤੀ। ਕਹਿੰਦੇ ਮਹਾਰਾਜ ਤੁਸੀਂ ਗੱਦੀ ਤੇ ਬੈਠੇ ਹੋ, ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਣਗੇ, ਕੀ ਕਹਿਣਗੇ ਵੀ ਗੁਰੂ ਤਮਾਸ਼ੇ ਰਿੱਛਾਂ ਤੇ ਕਰਾਉਂਦਾ ਸੀ? ਕਹਿੰਦੇ ਚੁੱਪ ਕਰੋ, ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਤੁਹਾਡੀ ਤਾਂ ਜੋ ਬੁੱਧੀ ਹੈ ਪੂਜਾ ਨੇ ਖਰਾਬ ਕਰੀ ਹੋਈ ਹੈ। ਉਹ ਰਿੱਛ ਤਮਾਸ਼ਾ ਰਿੱਛ ਦਾ ਦਿਖਾਉਣ ਲੱਗਿਆ, ਕਦੇ ਘੁਲਦਾ ਹੈ, ਕਦੇ ਟਹਿੰਦਾ ਹੈ, ਕਦੇ ਢਾਉਂਦਾ ਹੈ, ਹਾਸਾ ਪਿਆ ਹੋਇਆ ਬਹੁਤ, ਹਾਸ ਰਸ ਸੰਗਤ ਤੇ ਛਾਇਆ ਹੋਇਆ। ਜਿਹੜਾ ਗੁਰੂ ਮਹਾਰਾਜ ਨੂੰ ਚੌਰ ਕਰਦਾ ਸੀ ਭਾਈ ਕੀਤੀਆ, ਉਹ ਵੀ ਹੱਸ ਰਿਹਾ। ਮਹਾਰਾਜ ਨੇ ਪਿੱਛੇ ਮੁੜ ਕੇ ਦੇਖਿਆ, ਹੱਥ ਨਾਲ ਇਸ਼ਾਰਾ ਕਰਿਆ, ਕਹਿੰਦੇ ਭਾਈ ਕੀਤੀਆ ਤੂੰ ਨਾ ਹੱਸ, ਹੋਰ ਹੱਸ ਲੈਣ ਦੇ ਸਾਰਿਆਂ ਨੂੰ। ਕਹਿੰਦਾ ਮਹਾਰਾਜ ਮੈਂ ਕਿਉਂ ਨਾ ਹੱਸਾਂ? ਕਹਿੰਦੇ ਤੇਰਾ ਬਾਪੂ ਹੈ, ਇਹ ਤੇਰਾ ਪਿਓ ਹੈ, ਬੜਾ ਗੁੱਸਾ ਖਾਧਾ ਉਸ, ਉਹ ਵੀ ਸ਼ਰਧਾ ਤੋਂ ਹੀਣਾ ਹੀ ਸੀ। ਕਹਿ ਬੱਚਿਆਂ ਵਾਲੀ ਗੱਲ ਕਰਦੀ, ਮੇਰਾ ਬਾਪ ਦੱਸਦਾ ਉਹ ਗੁਰੂ ਨੌਵੇਂ ਪਾਤਸ਼ਾਹ ਦਾ ਚੌਰ ਬਰਦਾਰ ਰਿਹਾ, ਇਧਰੋਂ ਆ ਕੇ ਮੱਥਾ ਟੇਕਦਾ, ਚੌਰ ਰੱਖਦਾ ਮਹਾਰਾਜ ਦੇ ਚਰਨਾਂ ਚ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦਾ ਮਹਾਰਾਜ ਗੁਰੂਆਂ ਦੀ ਸੇਵਾ ਕੀ ਫਲ ਦਿੰਦੀ ਹੈ, ਮੇਰੇ ਪਿਤਾ ਨੇ ਸੇਵਾ ਕਰੀ, ਉਹ ਤਾਂ ਬਣ ਗਿਆ ਰਿੱਛ, ਤੇ ਮੈਂ ਹੁਣ ਤੁਹਾਡੀ ਸੇਵਾ ਕਰਦਾ, ਮੈਨੂੰ ਕੀ ਬਣਾਓਗੇ, ਬਾਂਦਰ? ਮਹਾਰਾਜ ਕਹਿਣ ਲੱਗੇ, ਸਾਰੇ ਮਸੰਦਾਂ ਨੇ ਵੀ ਬੁਰਾ ਮੰਨਿਆ ਇਸ ਗੱਲ ਨੂੰ, ਵੀ ਮਹਾਰਾਜ ਨੇ ਕਹੀ ਜੀ ਗੱਲ ਕਹਿਤੀ ਖੁੱਲੀ ਉਹ ਸਭਾ ਚ, ਐਂ ਤਾਂ ਸੇਵਾਦਾਰ ਕੋਈ ਵੀ ਨਹੀਂ ਰਹਿਣਾ, ਜੇ ਸੇਵਾ ਕਰਕੇ ਹੀ ਰਿੱਛ ਬਣਨਾ ਹੈ ਫਿਰ ਸੇਵਾ ਦਾ ਕੀ ਫਾਇਦਾ? ਮਹਾਰਾਜ ਕਹਿੰਦੇ ਤੇਰਾ ਬਾਪੂ ਹੈ, ਤੈਨੂੰ ਹੁਣੇ ਦਿਖਾ ਦਿੰਦੇ ਹਾਂ। ਕਹਿੰਦੇ ਕਿਉਂ ਬਈ? ਰਿੱਛ ਵੇਚਣਾ, ਮੁੱਲ ਕਰ ਲਿਆ ਮਹਾਰਾਜ ਨੇ, ਪੈਸੇ ਦੇ ਤੇ ਤੇ ਰਿੱਛ ਲੈ ਲਿਆ। ਕਹਿੰਦੇ ਅਸੀਂ ਜਾਣ ਨਹੀਂ ਦੇਣਾ, ਚਾਹੇ ਖੁਸ਼ੀ ਨਾਲ ਵੇਚਦੇ, ਚਾਹੇ ਤੂੰ ਔਖਾ ਹੋ ਕੇ ਵੇਚਦੇ, ਸਾਡਾ ਸਿੱਖ ਲਈ ਜਾਂਦਾ ਤੂੰ, ਅਸੀਂ ਆਪਣੇ ਸਿੱਖ ਨੂੰ ਡੁੱਬਣ ਨਹੀਂ ਦੇਣਾ, ਬਚਾਉਣਾ ਸਾਡੀ ਡਿਊਟੀ ਹੈ ਕਿਤੇ ਹੋਵੇ ਚਾਹੇ। ਸਾਰਾ ਦੀਵਾਨ ਸੁਣ ਰਿਹਾ ਬਚਨ, ਕਹਿੰਦੇ ਇਹ ਤਾਂ ਲੈ ਲਓ। ਉਹਦੇ ਮਨ ਚ ਆ ਗਿਆ ਵੀ ਥੋੜੇ ਪੈਸੇ ਮੰਗੇ, ਬਈ ਹੋਰ ਮੰਗਣੇ ਸੀ ਮੈਂ। ਫਿਰ ਉਹ ਸਿੰਘਾਂ ਨੇ ਰਿੱਛ ਲੈ ਲਿਆ, ਪੈਸੇ ਦੇ ਤੇ, ਕਹਿੰਦੇ ਜਾਤ। ਮਹਾਰਾਜ ਕੋਲ ਦੇਗ ਸੀ, ਦੇਗ ਆਈ ਹੋਈ ਸੀ, ਆਪਨੇ ਛਾਂਦਾ ਲਿਆ, ਥੋੜਾ ਜਿਹਾ ਛਕਣ ਤੋਂ ਬਾਅਦ ਸੀਤ ਪ੍ਰਸ਼ਾਦ ਉਸ ਰਿੱਛ ਦੇ ਅੱਗੇ ਰਖਾਤਾ, ਉਹਨੇ ਖਾ ਲਿਆ। ਜਿਸ ਤੋਂ ਬਾਅਦ ਸੀਤ ਪ੍ਰਸ਼ਾਦ ਛਕਿਆ, ਦੜਮ ਕਰਕੇ ਉੱਥੇ ਗਿਰ ਪਿਆ। ਕਹਿੰਦੇ ਕੀਰਤੀਆ ਦੇਖ ਤਾਂ ਧਿਆਨ ਨਾਲ ਕੌਣ ਹੈ? ਕਹਿੰਦਾ ਇਹ ਤਾਂ ਮੇਰਾ ਬਾਪੂ ਹੈ। ਤੇ ਕਹਿੰਦੇ ਗੁੱਸੇ ਕਿਉਂ ਹੁੰਦਾ ਸੀ? ਪੁੱਛੇ ਤੇ ਵੀ ਕੀ ਗੱਲ ਹੋ ਗਈ, ਸੇਵਾ ਕਰਕੇ ਰਿੱਛ ਕਿਉਂ ਬਣ ਗਿਆ? ਕਹਿਣ ਲੱਗਿਆ ਬੇਟਾ, ਗੁਰੂ ਘਰ ਦੀ ਸੇਵਾ ਜਿਹੜੀ ਹੈ ਬਹੁਤ ਚੇਤਨ ਹੋ ਕੇ, ਸੁਚੇਤ ਹੋ ਕੇ ਕੀਤੀ ਜਾਂਦੀ ਹੈ। ਖੁਰਾਕ ਵੀ ਜੇ ਗਲਤੀ ਖਾ ਗਏ ਨਾ ਇਹ ਸੇਵਾ ਚ, ਤਾਂ ਸੇਵਾ ਥਾਂ ਨਹੀਂ ਪੈਂਦੀ, ਗਲਤੀ ਹੋ ਜਾਂਦੀ ਹੈ, ਸਜ਼ਾ ਮਿਲਦੀ ਹੈ। ਫਿਰ ਕਹਿਣ ਲੱਗੇ ਤੁਹਾਨੂੰ ਕਹਿੰਦੀ ਪਿਤਾ ਜੀ ਸਜ਼ਾ ਮਿਲ ਗਈ? ਕਹਿਣ ਲੱਗੇ ਮੈਂ ਵੀ ਬਹੁਤ ਜ਼ਿਆਦਾ, ਮੇਰੇ ਅੰਦਰ ਅਭਿਮਾਨ ਆ ਗਿਆ ਸੀ ਕਿ ਮੇਰੇ ਨਾਲੋਂ ਗੁਰੂ ਮਹਾਰਾਜ ਦੇ ਨੇੜੇ ਹੋਰ ਕੋਈ ਸਿੱਖ ਨਹੀਂ ਰਹਿੰਦਾ, ਮੈਂ ਹੀ ਰਹਿਣਾ, ਸਾਰੀਆਂ ਸੰਗਤਾਂ ਦੇ ਸਾਹਮਣੇ ਮੈਂ ਹੀ ਚੌਰ ਕਰਦਾ। ਕੋਈ ਨੇੜੇ ਨਾ ਹੋਵੇ ਤਾਂ ਮੈਂ ਪੈਸਾ ਟਕਾ ਵੀ ਸੰਭਾਲਣ ਦੀ ਸੇਵਾ ਕਰਦਾ, ਪ੍ਰਸ਼ਾਦ ਵੰਡਣ ਦੀ ਵੀ ਸੇਵਾ ਕਰਦਾ। ਕਹਿਣ ਲੱਗੇ, ਇੱਕ ਦਿਨ ਮੈਂ ਪ੍ਰਸ਼ਾਦ ਵੰਡ ਰਿਹਾ ਸੀ, ਫਿੱਕਾ ਮੈਂ ਬਹੁਤ ਬੋਲਦਾ ਸੀ, ਬਹੁਤ ਫਿੱਕਾ ਬੋਲਦਾ ਸੀ। ਇੱਕ ਗੁਰਸਿੱਖ ਅਵੇਧ ਅਵਸਥਾ ਦਾ ਆ ਗਿਆ, ਜਿਸਦਾ ਨਾਮ ਭਾਈ ਧੰਨਾ ਸੀ। ਉਹ ਦਸਵੰਧ ਲੈ ਕੇ ਆ ਰਿਹਾ, ਗੱਡਾ ਭਰਿਆ ਹੋਇਆ, ਤੇ ਦੇਖ ਕੇ ਵੀ ਪ੍ਰਸ਼ਾਦ ਵੰਡਿਆ ਜਾ ਰਿਹਾ, ਮਨ ਚ ਸ਼ਰਧਾ ਜਾਗੀ। ਤੇ ਨਾਲ ਗੱਡਾ ਖੜਾ ਕਰਨ ਤੋਂ ਬਾਅਦ ਪੁਰਾਣੀ ਉਹਨੇ ਕੱਛ ਚ ਦਿੱਤੀ ਹੋਈ, ਲਈ ਹੋਈ ਹੈ, ਬਾਂਹ ਦੇ ਥੱਲੇ ਦੱਬੀ ਹੋਈ ਹੈ। ਪ੍ਰਸ਼ਾਦ ਵਾਸਤੇ ਹੱਥ ਕੱਢਤੇ, ਦਾਲਾ ਜਿਹੜਾ ਧੂੜ ਨਾਲ ਸਾਰਾ ਭਰਿਆ ਪਿਆ, ਪੈਰ ਭਰੇ ਪਏ ਨੇ। ਮੇਰੇ ਮਨ ਚ ਗਿਲਾਨੀ ਆਈ ਵੀ ਇਹ ਇੱਥੇ ਕਿਉਂ ਬੈਠ ਕੇ ਪ੍ਰਸ਼ਾਦ ਮੰਗਦਾ। ਮੈਂ ਦੂਜੇ ਪਾਸੇ ਸੰਗਤ ਨੂੰ ਦੇਣ ਲੱਗ ਗਿਆ, ਉਹ ਥਾਂ ਹੀ ਛੱਡ, ਉਹ ਵੀ ਉੱਠ ਕੇ ਆ ਗਿਆ, ਕਹਿੰਦਾ ਮੈਂ ਇੱਧਰ ਹੋ ਗਿਆ। ਉਹਨੇ ਪਿੱਛੇ ਨੂੰ ਮੁੜ ਕੇ ਦੇਖਿਆ ਤਾਂ ਬਲਦ ਹੌਲੀ ਹੌਲੀ ਤੁਰਨ ਲੱਗ ਗਿਆ। ਉਹ ਫੇਰ ਉਧਰ ਆਇਆ, ਕਹਿੰਦੇ ਮੇਰੇ ਮੂੰਹੋਂ ਨਿਕਲ ਗਿਆ, ਕਦੀ ਛਿਜਿਆ, ਕਹਿੰਦੇ ਟਿੱਕੇ ਹੀ ਨਹੀਂ ਪਹਿਲਾਂ। ਉਹਨੇ ਇੱਕ ਕਿਣਕਾ ਚੁੱਕ ਲਿਆ, ਮੁੱਖ ਚ ਪਾਇਆ ਤੇ ਕਹਿੰਦਾ ਪਿਆਰਿਆ, ਮੈਂ ਧਨੀ ਰਿੱਛ ਮੰਗਣ ਟੱਪਦਾ, ਪਰ ਤੂੰ ਜ਼ਰੂਰ ਟੱਪਦਾ, ਤੂੰ ਰਿੱਛ ਬਣੇਗਾ। ਮੇਰੇ ਮਨ ਚ ਆ ਗਈ ਵੀ ਗੁਰਸਿੱਖ ਦਾ ਜੋ ਵਚਨ ਹੈ ਇਹ ਅੰਥਾ ਨਹੀਂ ਜਾਣਾ, ਇਹ ਜ਼ਰੂਰ ਪੂਰਾ ਹੋਣਾ। ਉਸ ਵੇਲੇ ਮੈਂ ਉਹ ਚਲਿਆ ਜਾਂਦਾ ਹੈ ਤੇ ਮੈਨੂੰ ਪਤਾ ਲੱਗਿਆ ਵੀ ਭਾਈ ਧੰਨਾ ਸੀ, ਬ੍ਰਹਮ ਗਿਆਨੀ, ਅਭੇਦ ਅਵਸਥਾ ਦਾ ਗੁਰਸਿੱਖ। ਮਨ ਚ ਮੇਰੇ ਬਹੁਤ ਜ਼ਿਆਦਾ ਸ਼ੰਕਾ ਪੈ ਗਿਆ ਵੀ ਮੈਂ ਤਾਂ ਰਿੱਛ ਬਣੂੰਗਾ ਹੀ। ਗੁਰੂ ਨੌਵੇਂ ਪਾਤਸ਼ਾਹ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਤੇਰੀ ਸੇਵਾ ਕਰਦਾ, ਤੇਰੀ ਸੇਵਾ ਦਾ ਫਲ ਬਹੁਤ ਹੈ। ਮਹਾਰਾਜ ਕਹਿੰਦੇ ਪਿਆਰਿਆ, ਫਲ ਤਾਂ ਬੇਅੰਤ ਹੈ ਪਰ ਮਤ ਥੋੜੀ ਸੇਵ ਗਵਾਈ ਹੈ। ਕਈ ਵਾਰੀ ਥੋੜੀ ਮਤ ਚਾ ਕੇ ਸੇਵਾ ਕੀਤੀ ਕਤਰੀ ਸਾਰੀ ਗਵਾ ਲਈ ਜਾਂਦੀ ਹੈ। ਦੱਸ ਕੀ ਗੱਲ ਹੈ? ਕਹਿੰਦੇ ਮਹਾਰਾਜ ਮੈਨੂੰ ਭਾਈ ਧੰਨੇ ਨੇ ਕਹਿਤਾ ਰਿੱਛ ਬਣੇਗਾ। ਕਹਿੰਦੇ ਉਹ ਤਾਂ ਬਣੇਗਾ ਹੀ ਤੂੰ ਸੱਚੇ ਪਾਤਸ਼ਾਹ। ਮੈਂ ਆਪਦੀ ਸ਼ਰਨਾ ਬਚਪਨ ਤੋਂ ਆਪਦੀ ਸੇਵਾ ਕਰਦਾ, ਤੁਸੀਂ ਗੁਰੂ ਹੋ ਤੇ ਭਾਈ ਧੰਨਾ ਇੱਕ ਸਿੱਖ ਹੈ ਅਣਗੌਲਿਆ ਜਿਹਾ, ਤੇ ਤੁਸੀਂ ਵੀ ਉਸ ਦਾ ਪੱਖ ਲੈਂਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਤੂੰ ਰਿੱਛੇ ਬਣੇਗਾ, ਆਪ ਉਹਦਾ ਵਚਨ ਬਦਲ ਨਹੀਂ ਸਕਦੇ? ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਮੇਰੇ ਚ ਇਹ ਸ਼ਕਤੀ ਹੈ ਨਹੀਂ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਬੱਤੀ ਨਾ ਛੁੱਟਦੀ, ਬੰਨੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਬੱਤੀ ਨਾ ਛੁੱਟਦੀ। Thank you.
ਅਵਸਥਾ ਦਾ ਗੁਰਸਿੱਖ ਹੈ ਜਿਹਦਾ ਹਰ ਸਵਾਸ ਪਰਮੇਸ਼ਰ ਦੀ ਯਾਦ ਵਿੱਚ ਲੰਘਦਾ, ਜਿਨ੍ਹਾਂ ਨੂੰ ਕਦੇ ਪਰਮੇਸ਼ਰ ਨਹੀਂ ਵਿਸਰਦਾ ਉਹ ਗੁਰੂ ਦਾ ਰੂਪ ਹੀ ਹੋਇਆ ਕਰਦੇ ਨੇ, ਪਰਮੇਸ਼ਰ ਦਾ ਰੂਪ ਹੋਇਆ ਕਰਦੇ ਆ। ਜਿਨ੍ਹਾਂ ਨਾ ਵਿਸਰਿਆ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈਂ ਜੇ ਆ। ਦੂਸਰਾ, ਤੂੰ ਬਾਣੀ ਵਿੱਚ ਪੜ੍ਹਦਾ ਨਹੀਂ ਹੈ। ਜਿਹੜੇ ਭੇਦ ਅਵਸਥਾ ਦੇ ਗੁਰਸਿੱਖ ਨੇ ਉਹ ਗੁਰੂ ਦੀ ਮਰਜ਼ੀ ਬਿਨਾ ਗੁਰੂ ਦੇ ਬਚਨੇ ਬੋਲਦੇ ਨੇ, ਦੂਸਰਾ ਨਹੀਂ ਬੋਲਦੇ। ਗੁਰੂ ਇਹ ਬੋਲਦਾ ਉਹਨਾਂ ਦੀ ਰਸਨਾ ਦੇ ਉੱਤੇ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ। ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ। ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ।
ਕਹਿਣ ਲੱਗੇ ਪਿਆਰਿਆ, ਉਹ ਵਚਨ ਉਹਨੇ ਨਹੀਂ ਆਖਿਆ, ਮੈਂ ਹੀ ਆਖਿਆ ਸੀ। ਪਾਤਸ਼ਾਹ ਮੇਰੀ ਸੇਵਾ, ਮੈਂ ਤਾਂ ਸਾਰੀ ਜ਼ਿੰਦਗੀ ਆਪਦੇ ਚਰਨਾਂ ਗੁਜ਼ਰਾਨ ਕਰ ਦਿੱਤੀ, ਇੱਕ ਭੁੱਲ ਮੇਤੇ ਹੋ ਗਈ, ਕਿਰਪਾ ਕਰੋ ਤੇ ਮੈਂ ਇਸੇ ਤਰ੍ਹਾਂ ਜੁਨੀਆਂ ਚ ਨਾ ਘੁੰਮਦਾ ਫਿਰ। ਕਹਿੰਦੇ ਦੇਖ ਬਈ ਪਿਆਰਿਆ, ਰਿਸ਼ਤਾ ਬਣੇਗਾ ਜ਼ਰੂਰ, ਪਰ ਦਸਵੇਂ ਜਾਮੇ ਚ ਅਸੀਂ ਤੈਨੂੰ ਛੇਤੀ ਉਹ ਛਡਾ ਲਾਂਗੇ। ਤੇ ਮਹਾਰਾਜ ਕਹਿੰਦੇ ਕਿਉਂ ਭਾਈ ਕੀਰਤੀਆ, ਪੁੱਛ ਲਿਆ ਬਾਪੂ ਨੂੰ ਸਾਰਾ ਹਾਲ? ਇਸ ਤਰ੍ਹਾਂ ਕਰਕੇ ਰਿੱਛ ਦੀ ਜੂਨੀ ਚ ਆਇਆ ਸੀ। ਬਹੁਤ ਸਾਖੀਆਂ ਨੇ ਗੁਰੂ ਦਸਵੇਂ ਪਾਤਸ਼ਾਹ ਦੇ ਇਤਿਹਾਸ ਦੇ ਅੰਦਰ, ਜਿੱਥੇ ਗੁਰਸਿੱਖਾਂ ਨੂੰ ਜਾ ਕੇ ਛੁਡਾਇਆ, ਕਿਤੇ ਕੋਗੜ ਬਣਿਆ ਹੋਇਆ, ਕਿਤੇ ਕੌਂ ਬਣੇ ਹੋਏ ਨੇ। ਮਹਾਰਾਜ ਕਹਿੰਦੇ ਸ਼ਿਕਾਰ ਖੇਲਦੇ ਸੀ ਉਹ ਤਾਂ ਰੂਹਾਂ ਨੂੰ ਭਾਲ ਭਾਲ ਕੇ, ਸਤਯੁਗ ਤ੍ਰੇਤਾ ਦੁਆਪਰ ਕਲਯੁਗ ਦੀਆਂ ਰੂਹਾਂ ਦਾ ਉਧਾਰ ਕਰਦੇ ਸੀ। ਜੋ ਕਿਸੇ ਸ਼ਰਾਬ ਬਸ ਜਾਂ ਕਿਸੇ ਹੋਰ ਗਲਤੀ ਦੇ ਕਾਰਨ ਇਹਨਾਂ ਜੂਨਾਂ ਚ ਪੈ ਗਿਆ ਸੀ। ਉਹ ਤਾਂ ਸਾਰਿਆਂ ਨੂੰ ਇਹ ਜਿਉਂਦਾ ਹੀ ਕਰ ਦਿੰਦੇ ਸੀ, ਜੇ ਕਹਿੰਦੇ ਜਿੰਨੇ ਮਾਰੇ ਨੇ ਸਾਰੇ ਜਿਉਂਦੇ ਕਰ ਦਿੰਦੇ। ਸਾਡੇ ਚ ਤਾਂ ਇਹ ਤਾਕਤ ਨਹੀਂ, ਅਸੀਂ ਤਾਂ ਆਪਣੇ ਸਿਰ ਦੇ ਉੱਤੇ ਪਾਪ ਲੈਂਦੇ ਹਾਂ। ਸੋ ਮੇਰਾ ਬੇਨਤੀ ਕਰਨ ਤੋਂ ਭਾਵ ਇਹ ਹੈ ਕਿ ਜੂਨਾਂ ਦੇ ਵਿੱਚ ਜਾਣਾ ਪੈਂਦਾ, ਮਨੁੱਖ ਥੱਲੇ ਨੂੰ ਵੀ ਜਾ ਸਕਦਾ, ਮਨੁੱਖ ਉੱਤੇ ਵੀ ਜਾ ਸਕਦਾ, ਬਹੁਤ ਉੱਤਮ ਜੂਨਾਂ ਚ। ਦੇਵਤਿਆਂ ਦੀ ਜੂਨ ਤਾਂ ਮਨੁੱਖਾਂ ਤੋਂ ਉੱਤਮ ਨਹੀਂ ਗਿਣੀ ਗਈ, ਦੇਵਤੇ ਤਾਂ ਲੋਚਦੇ ਨੇ, ਇਸ ਦੇ ਹੀ ਕੋ ਲੋਚੈ ਦੇ ਸੋ ਦੇ ਹੀ ਬਾਜ਼ਾਰ ਕਿਸੇ। ਸੋ ਉਹ ਦੇ ਹੀ ਸਾਨੂੰ ਪ੍ਰਾਪਤ ਹੋ ਗਈ ਜਿਸ ਨੂੰ ਅਸੀਂ ਲੇਖੇ ਵਿੱਚ ਲਾਉਣਾ ਚਾਹੁਣ ਵਾਸਤੇ ਬੇਨਤੀ ਕਰਿਆ, ਹੇ ਪ੍ਰਭੂ ਇਹ ਜਨਮ ਤੇਰੇ ਲੇਖੇ ਚ ਅਸੀਂ ਦੇਤਾ, ਦਲਾਂ ਨਾਲੇ ਦੇਤਾ ਕਿ ਸੱਚਮੁੱਚ ਇਹ ਦੇਤਾ। ਗਾਉਂਦੇ ਤਾਂ ਅਸੀਂ ਹੈਗੇ ਠੀਕ ਹੈ, ਲੇਕਿਨ ਇਸ ਗੱਲ ਦੀ ਅਜੇ ਸਾਨੂੰ ਸਮਝ ਨਹੀਂ ਆਈ ਵੀ ਸੱਚਮੁੱਚ ਵੀ ਦਿੱਤਾ ਜਾਂਦਾ ਕੋਈ ਗਾ ਕੇ ਸਾਰ ਲੈਂਦਾ। ਇੱਕ ਥਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਨੇ ਮਰਦਾਨਾ ਇੱਧਰ ਉੱਧਰ ਟਹਿਲ ਲਿਆ, ਕੀ ਦੇਖਦਾ ਕਬਰਸਤਾਨ ਤੇ ਉਮਰਾਂ ਲਿਖੀਆਂ ਹੋਈਆਂ ਨੇ, 5 ਸਾਲ, 7 ਸਾਲ, 10 ਸਾਲ। ਹੈਰਾਨ ਹੋ ਗਿਆ ਮਹਾਰਾਜ ਕੋ ਆ ਗਿਆ ਕਿ ਪਾਤਸ਼ਾਹ ਸ਼ਹਿਰ ਦਾ ਨਿਰਵਾਹ ਕਿਵੇਂ ਹੁੰਦਾ, ਇਹ ਉਮਰਾਂ ਲਿਖੀਆਂ ਹੋਈਆਂ ਇੱਥੇ ਸਾਰਿਆਂ ਦੀਆਂ, ਪਰ ਮੈਂ ਹੈਰਾਨ ਹੋ ਗਿਆ ਕਿ ਕਿਸੇ ਦੀ ਉਮਰ 7-8 ਸਾਲ ਤੋਂ ਵੱਧ ਨਹੀਂ ਲਿਖੀ ਹੋਈ। ਮਹਾਰਾਜ ਕਹਿੰਦੇ ਹੈਰਾਨ ਕਿਉਂ ਨਾ ਮਰਦਾਨਿਆ, ਤੂੰ ਆ ਸ਼ਹਿਰ ਨਗਰ ਨੇੜੇ ਹੀ ਹੈ, ਜਾ ਕੇ ਪ੍ਰਸ਼ਾਦ ਪਾਣੀ ਛਕਿਆ, ਨਾਲੇ ਆਪਣਾ ਸੰਸਾਰ ਨਿਵਿਰਤ ਕਰਿਆ ਹੀ। ਸੋ ਮਰਦਾਨਾ ਉੱਥੇ ਜਾਂਦਾ ਦੇਖਦਾ, ਉੱਥੇ ਤਾਂ 100-100 ਸਾਲ ਦੇ ਬਿਰਧ ਬੈਠੇ ਨੇ, ਦਰਵਾਜ਼ਾ ਹੈ ਪਿੰਡ ਦਾ, ਦੋਹੀਂ ਥਾਈਂ ਬੈਠਣ ਨੂੰ ਥਾਂ ਬਣਿਆ ਹੋਇਆ, ਆਏ ਗਏ ਅਤਿਥੀ ਦੀ ਕੁਛ ਪ੍ਰਤੀਤ ਹੁੰਦੀ ਹੈ, ਸਾਰਿਆਂ ਨੇ ਉਸ ਨੂੰ ਬੜੇ ਆਦਰ ਨਾਲ ਬੁਲਾਇਆ, ਕਹਿਣ ਲੱਗੇ ਕਿੱਥੋਂ ਆਇਆ ਪ੍ਰੇਮੀਆ, ਆਪਣਾ ਪਰਿਚਾ ਦਿੱਤਾ। ਉਹਦੇ ਬਾਅਦ ਕਹਿੰਦੇ ਦੱਸੋ ਕਿਸ ਤਰ੍ਹਾਂ ਆਏ। ਭਾਈ ਮਰਦਾਨਾ ਜੀ ਆਦਰ ਸਤਿਕਾਰ ਦੇ ਨਾਲ ਬਿਠਾਏ ਗਏ ਤਾਂ ਉਹਨਾਂ ਨੇ ਬੇਨਤੀ ਕਰੀ, ਕਹਿੰਦੇ ਦੇਖੋ ਭਾਈ ਪ੍ਰੇਮੀਓ, ਤੁਸੀਂ ਤਾਂ ਵੱਡੀ ਉਮਰਾਂ ਦੇ ਹੋ, ਕਬਰਸਤਾਨ ਇੱਕੋ ਹੀ ਹੈ ਕਿ ਦੋ ਨੇ? ਕਹਿੰਦੇ ਭਾਈ ਮਰਦਾਨਾ ਇੱਕੋ ਹੀ ਆ। ਕਹਿੰਦੇ ਉੱਥੇ ਤਾਂ ਉਮਰ ਬੜੀ ਥੋੜੀ ਲਿਖੀ ਹੋਈ ਹੈ। ਕਹਿੰਦੇ ਹਾਂ। ਕਹਿੰਦੇ ਕੀ ਗੱਲ ਹੈ? ਕਹਿੰਦੇ ਦੇਖ ਭਾਈ ਮਰਦਾਨਾ, ਸਾਡੇ ਨਗਰ ਦੇ ਅੰਦਰ ਕੋਈ ਮਨਮੁੱਖ ਨਹੀਂ ਹੈ, ਕੋਈ ਬੇਮੁੱਖ ਨਹੀਂ ਹੈ, ਸਾਰੇ ਹੀ ਪੀਰ ਪ੍ਰਸਤ ਨੇ, ਪੀਰ ਨੂੰ ਮੰਨਦੇ ਹਾਂ ਅਸੀਂ, ਮੁਰਸ਼ਦ ਵਾਲੇ ਹਾਂ ਅਸੀਂ, ਬੇਮੁਰਸ਼ਦੇ ਨਹੀਂ ਹਾਂ। ਸਾਡੇ ਰਿਵਾਜ ਇਹ ਹੈ ਕਿ 5 ਸਾਲ ਤੱਕ ਜਦ ਬੱਚਾ ਹੁੰਦਾ ਹੈ, 5 ਸਾਲ ਦੀ ਉਮਰ ਥਈ, ਉਸ ਵੇਲੇ ਉਹਨੂੰ ਸੋਝੀ ਨਾ ਹੋਣ ਕਰਕੇ ਪੁੰਨ ਤੇ ਪਾਪ ਦੋਏ ਨਹੀਂ ਲੱਗਦੇ। 5 ਤੋਂ ਬਾਅਦ ਅਸੀਂ ਇੱਕ ਡਾਇਰੀ ਦਿੰਦੇ ਹਾਂ ਉਹਦੇ ਮਾਂ ਬਾਪ ਨੂੰ, ਵੀ ਜਿੰਨਾ ਇਹ ਪਾਠ ਕਰੇ, ਜਿੰਨਾ ਇਹ ਭਜਨ ਕਰੇ, ਕੋਈ ਨਏ ਕੰਮ ਕਰੇ, ਇਹਦੇ ਵਿੱਚ ਰਾਤ ਨੂੰ ਪੈਣ ਵੇਲੇ ਲਿਖ ਕੇ ਸੋਇਆ ਕਰੋ। ਇਹ ਰੂਲ ਹੈ, ਰੀਤ ਹੈ ਸਾਡੇ ਇਸ ਸ਼ਹਿਰ ਦੀ। ਫਿਰ ਜਦ 18 ਸਾਲ ਦਾ ਹੁੰਦਾ ਹੈ, ਸਾਡੀ ਪੰਚਾਇਤ ਇਕੱਠੀ ਹੁੰਦੀ ਹੈ, ਫਿਰ ਅਸੀਂ ਇੱਕ ਬਹੀ ਦੇ ਦਿੰਦੇ ਹਾਂ, ਲੈਜਰ ਦੇ ਦਿੰਦੇ ਹਾਂ, ਉਹਦੇ ਵਿੱਚ ਉਹ ਆਪ ਆਪਣੇ ਹੱਥ ਨਾਲ ਲਿਖੀ ਜਾਂਦਾ। ਜਦੋਂ ਚੜ੍ਹਾਈ ਕਰ ਜਾਂਦਾ ਫਿਰ ਸਾਡੀ ਪੰਚਾਇਤ ਹੁੰਦੀ ਹੈ, ਅਸੀਂ ਉਹ ਦੋਏ ਡਾਇਰੀਆਂ ਲੈ ਕੇ ਉਹਦਾ ਟਾਈਮ ਕੱਢਦੇ ਹਾਂ ਵੀ ਕਿੰਨਾ ਟਾਈਮ ਇਹ ਪਰਮੇਸ਼ਰ ਵੱਲ ਰਿਹਾ ਤੇ ਕਿੰਨਾ ਟਾਈਮ ਇਸ ਨੇ ਸੰਸਾਰ ਦੇ ਵਿੱਚ ਬਰਬਾਦ ਕਰਿਆ। ਉਹਦੇ ਬਾਅਦ ਅਸੀਂ ਟੋਟਲ ਲਾਉਂਦੇ ਹਾਂ, ਉਹਦੇ ਬਾਅਦ ਉਹਦੀ ਉਮਰ ਜੋ ਹੁੰਦੀ ਹੈ 10 ਸਾਲ 9 ਸਾਲ 8 ਸਾਲ, ਉਹ ਅਸੀਂ ਲਿਖਦੇ ਹਾਂ ਉੱਤੇ, ਕਿਉਂਕਿ ਜਿਹੜੀ ਉਮਰ ਪਰਮੇਸ਼ਰ ਦੀ ਯਾਦ ਤੋਂ ਬਗੈਰ ਲੰਘ ਗਈ ਉਹ ਕਿਸੇ ਲੇਖੇ ਵਿੱਚ ਨਹੀਂ ਪੈਂਦੀ। ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਫਜ਼ਰੇ ਸੰਝ ਤੇ, ਇਸ ਵਿੱਚ ਨੀਲੇ ਫਜ਼ਰੇ ਸੰਝ ਤੇ ਫਜ਼ਰੇ। ਸੋ ਪਿਆਰਿਆ ਇਹ ਉਮਰ ਅਸੀਂ ਲਿਖਦੇ ਹਾਂ, ਕਦੇ ਸੋਚ ਕੇ ਵੇਖੋ 75 ਸਾਲ ਦੀ ਉਮਰ ਹੋਵੇ ਕਿਸੇ ਬੰਦੇ ਦੀ, 5 ਸਾਲ ਤਾਂ ਉਹਦੇ ਕੱਢ ਦੋ, ਕਿਉਂਕਿ 5 ਸਾਲ ਤਾਂ ਪਤਾ ਹੀ ਨਹੀਂ ਲੱਗਦਾ ਭਜਨ ਬੰਦਗੀ ਦਾ। ਉਹਦੇ ਬਾਅਦ ਉਹ ਜੇ ਰੋਜ਼ 2.5 ਘੰਟੇ ਨਾਮ ਜਪਦਾ, ਨਿਤ ਨੇਮ ਜਪਦਾ 2.5 ਘੰਟੇ। ਪਹਿਲਾਂ ਤਾਂ ਇਹ ਹੈ ਕਿ 2.5 ਘੰਟੇ ਪੂਰੇ ਨਹੀਂ ਲੱਗਿਆ ਕਰਦੇ, ਕਿਸੇ ਦੇ 2.5 ਘੰਟੇ ਚੋਂ 10 ਮਿੰਟ ਲੱਗਦੇ ਨੇ, ਕਿਸੇ ਦੇ 5 ਲੱਗਦੇ ਨੇ, ਕਿਸੇ ਦੇ 2 ਲੱਗਦੇ ਨੇ, ਕੋਈ ਭਾਗਾਂ ਵਾਲਾ 20 ਮਿੰਟ ਵੀ ਲਾ ਲੈਂਦਾ। ਬਾਕੀ ਟਾਈਮ ਕਿੱਥੇ ਚਲਿਆ ਗਿਆ? ਬਾਕੀ ਚਲਿਆ ਗਿਆ ਸੈਰ ਸਪਾਟਿਆਂ ਚ, ਮਨ ਨੇ ਮਾਰਨੇ ਚਾਲਾਂ। 5 ਬਿਰਤੀਆਂ ਨੇ, ਉਹ ਇਹਨੂੰ ਟਿਕਣ ਨਹੀਂ ਦਿੰਦੀਆਂ, 28 ਫਿਰਦੀਆਂ। ਚਿੱਤਾ ਇਕਾਗਰ ਹੁੰਦਾ ਨਹੀਂ ਹੈ, ਜਿੰਨਾ ਚਿਰ ਇਕਾਗਰ ਨਹੀਂ ਹੁੰਦਾ ਉਨਾ ਚਿਰ ਲੇਖੇ ਚ ਨਹੀਂ ਪੈਂਦਾ। ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਇਹ ਪੂਜਾ ਪਾਠ ਸਾਵਧਾਨਤਾ ਦਾ ਕੀਤਾ ਹੋਇਆ ਲੇਖੇ ਚ ਪੈਂਦਾ ਨਹੀਂ। ਮਹਾਰਾਜ ਨੇ ਪਹਿਲੇ ਕਦਮ ਪੁੱਟਣ ਵੇਲੇ ਹੀ ਇਹ ਗੱਲ ਸਾਨੂੰ ਸਾਫ਼ ਕਰਤੀ, ਪਹਿਲਾ ਕਦਮ ਜਦ ਪੁੱਟਿਆ। ਨਮਾਜ਼ ਪੜ੍ਹਨ ਵਾਸਤੇ ਲੈ ਜਾਂਦੇ ਨੇ, ਨਵਾਬ ਨਾਰਾਜ਼ ਹੁੰਦਾ, ਨਾਨਕ ਜੀ ਤੂੰ ਨਮਾਜ਼ ਪੜ੍ਹਨ ਆਇਆ ਸੀ? ਮਹਾਰਾਜ ਕਹਿੰਦੇ ਤਾਈ ਨਹੀਂ ਪੜ੍ਹੀ, ਮੈਂ ਕਿਹਦੇ ਨਾਲ ਪੜ੍ਹਦਾ? ਕਿੰਨਾ ਟਾਈਮ ਨਮਾਜ਼ ਨੂੰ ਲੱਗਦਾ ਹੈ? ਕਾਜੀ ਕਹਿਣ ਲੱਗੇ ਤਾਂ ਪੜ੍ਹਦੇ ਸੀ, ਕਹਿੰਦੇ ਇਹ ਤਾਂ ਫਿਰਦਾ ਸੀ ਕੰਧਾਰ ਚ ਘੋੜੇ ਛਾਂਟਦਾ। ਕਹਿੰਦੇ ਫਿਰ ਮੇਰੇ ਨਾਲ ਪੜ੍ਹ ਲੈਂਦੀ? ਪੜ੍ਹ ਲੈਂਦੇ। ਮਹਾਰਾਜ ਕਹਿਣ ਲੱਗੇ ਕਿ ਕਾਜੀ ਸਾਹਿਬ ਤੂੰ ਵੀ ਬਛੇਰੀ ਮੋੜਦਾ ਫਿਰਦਾ ਸੀ, ਟੋਏ ਚ ਨਾ ਗਿਰਜੇ, ਖੂਹ ਚ ਨਾ ਗਿਰਜੇ, ਤੂੰ ਇੱਥੇ ਕਦ ਸੀਗਾ? ਕਹਿੰਦੇ ਨਮਾਜ਼ ਇਹ ਨਹੀਂ ਹੋਇਆ ਕਰਦੀ, ਨਮਾਜ਼ ਹੁੰਦੀ ਹੈ ਚਿੱਤ ਦੀ ਇਕਾਗਰਤਾ, ਭੁੱਲ ਜਾਣਾ ਸਭ ਕੁਛ। ਜਿਹਦੇ ਬਾਰੇ ਪੜ੍ਹ ਰਹੇ ਹਾਂ ਉਹ ਉਸੇ ਦੀ ਯਾਦ ਮਨ ਵਿੱਚ ਰਹਿਣੀ, ਤਾਂ ਪੈਂਦੀ ਹੈ ਲੇਖੇ ਚ। ਦੇਖੋ ਗੱਲ ਸਮਝਣ ਵਾਲੀ ਹੈ, ਸਮਝ ਕੇ ਕਮਾਉਣ ਵਾਲੀ ਹੈ। ਟਾਈਮ ਤਾਂ ਲੇਖੇ ਚ ਪਿਆ ਨਾ, ਅਸੀਂ ਤਾਂ ਇੱਧਰ ਉੱਧਰ ਦੌੜੇ ਫਿਰ, ਮਨ ਦੌੜਿਆ ਫਿਰਦਾ, ਜਵਾਨ ਨਾਲ ਪੜ੍ਹੀ ਜਾਂਦੇ ਹਾਂ, ਉਹਦੇ ਨਾਲ ਤਾਂ ਕੋਈ ਗੱਲ ਨਹੀਂ ਬਣਦੀ ਹੈ ਜੇ ਚਿੱਤ ਇਕਾਗਰ ਨਹੀਂ ਹੈ। ਇਕਾਗਰ ਚਿੱਤ ਕਦੇ ਪੜ੍ਹ ਕੇ ਦੇਖਿਓ ਕਿੰਨਾ ਆਨੰਦ ਆਉਂਦਾ। ਐ ਰੋਜ਼ੇ ਪੜ੍ਹਦੇ ਹਾਂ, ਰੋੜ ਜੇ ਖੜਕਾਈ ਜਾਂਦੇ ਹਾਂ ਗੜਬੀ ਚ ਪਾ ਕੇ, ਗੱਲ ਨਹੀਂ ਬਣਦੀ ਹੈ। ਐਵੇਂ ਕਿਤੇ ਭੁਲੇਖਿਆਂ ਚ ਰਹਿ ਜਾਈਏ ਵੀ ਮੈਂ 5 ਬਾਣੀਆਂ ਪੜ੍ਹਦਾ, ਮੈਂ ਇੰਨਾ ਨਾਮ ਜਪਦਾ, ਚਿੱਤ ਵੀ ਇਕਾਗਰ ਹੁੰਦਾ। ਇੱਕ ਵਾਰੀ ਇੱਕ ਸੁਦਾਗਰ ਕਾਫਲੇ ਲੈ ਕੇ ਜਾ ਰਿਹਾ ਤੇ ਇਰਾਨ ਦੀ ਬਾਤ ਹੈ, ਉੱਥੇ ਇੱਕ ਬੀਬੀ ਹੈ, ਉਹ ਪਿਆਰ ਕਰਦੀ ਹੈ ਮਜਨੂੰ ਨੂੰ, ਲੈਲਾ ਉਹਦਾ ਨਾਮ। ਉਹ ਮਜਨੂੰ ਕੱਢ ਕੇ ਸ਼ਹਿਰ ਤੋਂ ਬਾਹਰ ਬਿਰਾਨ ਵਿੱਚ ਬਿਠਾ ਤਾ, ਉੱਥੇ ਉਹ ਕਾਫਲਾ ਨਮਾਜ਼ ਪੜ੍ਹਦਾ ਸੀ। ਉਹ ਬੇਧਿਆਨੀ ਉਹਨਾਂ ਦੇ ਅੱਗੋਂ ਦੀ ਲੰਘ ਗਈ, ਉਹਨੂੰ ਕੋਈ ਪਤਾ ਨਹੀਂ ਵੀ ਕੋਈ ਕਾਫਲਾ ਹੈ ਜਾਂ ਕੀ ਹੈ, ਉਹ ਮਜਨੂੰ ਦੇ ਧਿਆਨ ਚ ਪਈ ਹੋਈ। ਉਹ ਜਿਸ ਵਕਤ ਅੱਗੇ ਦੀ ਲੰਘੀ ਇਹ ਨਮਾਜ਼ ਪੜ੍ਹ ਹਟੇ, ਤਾਂ ਇਹਨਾਂ ਨੇ ਜਾ ਕੇ ਉਹਨੂੰ ਫੜ ਲਿਆ, ਕਾਜ਼ੀ ਦੇ ਮੁਕੱਦਮਾ ਕਰ ਦਿੱਤਾ। ਅਮੀਰ ਬੱਚੀ ਸੀ ਇਹ ਵੀ ਬਹੁਤ, ਮੁਕੱਦਮਾ ਹੋਇਆ ਤਾਂ ਉਹਨਾਂ ਨੇ ਕਿਹਾ ਸਾਡੀ ਨਮਾਜ਼ ਕਜ਼ਾ ਕਰ ਦਿੱਤੀ, ਖੰਡਿਤ ਕਰ ਦਿੱਤੀ ਹੈ ਲੜਕੀ ਨੇ। ਉਸ ਵੇਲੇ ਬੜਾ ਇਮਾਨਦਾਰ ਸੀ ਕਾਜ਼ੀ, ਕਹਿਣ ਲੱਗਿਆ ਲੜਕੀ ਤੂੰ ਇਹਨਾਂ ਦੀ ਨਮਾਜ਼ ਕਜ਼ਾ ਕਰੀ ਹੈ? ਉਹ ਕਹਿਣ ਲੱਗੀ ਦੇਖੋ ਕਾਜ਼ੀ ਸਾਹਿਬ, ਮੈਨੂੰ ਸੱਚਮੁੱਚ ਇਹ ਨਹੀਂ ਪਤਾ ਵੀ ਇਹ ਨਮਾਜ਼ ਪੜ੍ਹ ਰਹੇ ਨੇ। ਮੈਂ ਦੇਖੋ ਇੱਕ ਇਨਸਾਨ ਨੂੰ ਪਿਆਰ ਕਰਦੇ, ਉਹਦਾ ਪਿਆਰ ਮੇਰੇ ਰੋਮ ਰੋਮ ਚ ਇੰਨਾ ਸਮਾ ਗਿਆ ਕਿ ਮੈਨੂੰ ਕੁਛ ਨਜ਼ਰ ਹੀ ਨਹੀਂ ਆਉਂਦਾ, ਆਲੇ ਦੁਆਲੇ ਦਾ ਕੱਖ ਨਹੀਂ ਪਤਾ ਲੱਗਦਾ, ਤੇ ਮੈਂ ਕਦ ਲੰਘੀ ਇਹਨਾਂ ਦੇ ਮੂਹਰੇ ਦੀ, ਕਿੱਥੇ ਸੀਗੇ ਮੈਨੂੰ ਨਹੀਂ ਪਤਾ, ਮੈਂ ਇੰਨੀ ਖਿਆਲ ਦੇ ਵਿੱਚ ਗਰਕ ਹੋਈ ਹੋਈ ਸੀ। ਪਰ ਇਹਨਾਂ ਨੂੰ ਐਂ ਪੁੱਛੋ ਵੀ ਇਹ ਤਾਂ ਅੱਲਾਹ ਤਾਲਾ ਨੂੰ ਪਿਆਰ ਕਰਦੇ ਨੇ ਤੇ ਉਹ ਦੁਆ ਕਰ ਰਹੇ ਨੇ ਉਸ ਵੇਲੇ ਇੱਕ ਚਿੱਤ ਇੱਕ ਮਨ ਹੋ ਕੇ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਮੂਹਰੇ ਦੀ ਲੰਘੀ ਜਾਂਦੀ ਹਾਂ? ਤਾਂ ਇਹ ਨਮਾਜ਼ ਪੜ੍ਹਦੇ ਹੋਏ ਕਿ ਐਵੇਂ ਹੀ ਰਸਮ ਪੂਰੀ ਕਰਦੇ? ਕਾਜ਼ੀ ਨੇ ਮੁਕੱਦਮਾ ਖਾਰਜ ਕਰਤਾ, ਕਹਿਣ ਲੱਗਿਆ ਕਾਫਲੇ ਦੇ ਸਰਦਾਰ ਨੂੰ, ਕਹਿੰਦਾ ਤੁਸੀਂ ਨਮਾਜ਼ ਨਹੀਂ ਸੀ ਪੜ੍ਹਦੇ, ਤੁਹਾਡਾ ਮਨ ਇਕਾਗਰ ਨਹੀਂ ਸੀ, ਇੱਕ ਸੋਈ ਨਹੀਂ ਸੀ, ਜਿੰਨਾ ਚਿਰ ਇੱਕ ਸੋਈ ਨਾ ਹੋਵੇ ਲੇਖੇ ਚ ਨਹੀਂ ਪਿਆ ਕਰਦੀ ਬਾਤ। ਸੋ ਕਿੰਨਾ ਕੁ ਮੈਂ ਬੇਨਤੀ ਕਰਦਾ ਸੀ ਵੀ ਜੇ ਅਸੀਂ 5 ਸਾਲ ਤੋਂ ਲੱਗ ਜਾਈਏ ਨਾ ਗਿਣ, 2.5 ਘੰਟੇ ਰੋਜ਼ ਦੀ ਐਵਰੇਜ ਲਈਏ, ਤਾਂ ਸਾਡੀ ਜੇ ਪੂਰੇ ਚਿੱਤ ਦੀ ਇਕਾਗਰਤਾ ਨਾਲ ਪੜ੍ਹੀਏ ਤਾਂ ਸਾਡੇ ਦਿਨ ਬਣਦੇ ਨੇ ਸਾਰੇ 7 ਸਾਲ ਬਣਦੇ, ਗਿਣ ਕੇ ਦੇਖ ਲਏ। 7 ਸਾਲ ਸਾਡੀ ਉਮਰ ਗਿਣੀ ਜਾਣੀ ਹੈ, ਉਹ ਵੀ ਜੇ ਪੂਰੇ ਚਿੱਤ ਦੇ ਨਾਲ 2.5 ਘੰਟੇ ਲੱਗਦੇ ਨੇ। ਜੇ ਖੰਡਿਤ ਕਰਦੇ ਹਾਂ ਅਸੀਂ ਫੁਰਨਿਆਂ ਦੇ ਨਾਲ ਤਾਂ ਕੁਛ ਵੀ ਟਾਈਮ ਨਹੀਂ ਲੱਗਦਾ। ਸੋ ਲੇਖੇ ਵਿੱਚ ਤਾਂ ਉਹੀ ਪੈਂਦੀ ਹੈ ਜਿਹੜੀ ਯਾਦ ਵਿੱਚ ਗੁਜ਼ਰੇ ਉਮਰ ਹਵਾ ਵਿੱਚ, ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਸੋ ਉਹ ਪੈਂਦੀ ਹੈ, ਦੂਸਰੀ ਨਹੀਂ। ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਗੁਜ਼ਰੇ ਸੱਜ ਦੇ ਫਜਰੇ। ਸੋ ਗੁਰੂ ਮਹਾਰਾਜ ਜੀ ਲੇਖੇ ਦੀ ਬਾਤ ਦੱਸਦੇ ਹਾਂ, ਅਸੀਂ ਕਿਹਾ ਵੀ ਸੱਚੇ ਪਾਤਸ਼ਾਹ ਸਾਡਾ ਜੀਵਨ ਜਿਹੜਾ ਹੈ ਇਹ ਬਹੁਤ ਘੁੰਮ ਕੇ ਆਇਆ, ਤੁਸੀਂ ਸਾਨੂੰ ਲੇਖੇ ਵਿੱਚ ਲਾ ਲਓ, ਲੇਖੇ ਚ ਲੱਗ ਜਾਵੇ ਸਾਡਾ ਜੀਵਨ। ਪੜ੍ਹ ਲਓ ਪਿਆਰੇ,
ਲੇਖੇ ਵਿੱਚ ਲਾ ਲਓ ਜੀ ਜਨਮ ਤੁਮਾਰੇ, ਲੇਖੇ ਵਿੱਚ ਲਾ ਲਓ ਜਨਮ ਤੁਮਾਰੇ, ਲੇਖੇ
ਜਨਮ ਤੁਮਾਰੇ ਲਈ। ਗੁਰਦਾਸ ਜੀ ਨੇ ਲੇਖੇ ਚ ਲਾ ਦਿੱਤਾ ਸੀ, ਅਸੀਂ ਪੜ੍ਹਦੇ ਹਾਂ ਸਾਡਾ ਜਨਮ ਜਿਹੜਾ ਹੈ ਹੋਰ ਲੇਖਿਆਂ ਚ ਲੱਗ ਰਿਹਾ, ਪਰ ਜੇ ਸਾਡਾ ਇਰਾਦਾ ਬਣ ਜਾਵੇ ਆ ਜਨਮ ਲੇਖੇ ਵਿੱਚ ਲੱਗ ਜਾਵੇ ਫਿਰ ਸਫਲਤਾ ਵੀ ਬਹੁਤ ਛੇਤੀ ਪ੍ਰਾਪਤ ਹੋ ਜਾਂਦੀ ਹੈ। ਇਹ ਸਰੀਰ ਨੂੰ ਪਰਮੇਸ਼ਰ ਨੇ ਬਹੁਤ ਹੀ ਪੁੱਤਰੀ ਤੇਰੀ ਵਿਧਕਰ ਥਾਪੀ, ਜਾਨ ਸੱਚ ਕਰ ਹੋਏਗੀ ਮਾਟੀ, ਬਹੁਤ ਤਰੀਕੇ ਦੇ ਨਾਲ ਬਣਾਈ ਹੈ। ਇਹਦਾ ਇੱਕ ਇੱਕ ਅੰਗ ਜਿਹੜਾ ਉਹ ਲੇਖੇ ਵਿੱਚ ਪੈਂਦਾ ਹੈ ਅਤੇ ਬੜਾ ਵੱਡੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਇਕੱਲੇ ਇਕੱਲੇ ਅੰਗ ਤੋਂ। ਜਿਸ ਤਰ੍ਹਾਂ ਦੇ ਨਾਲ ਇੱਕ ਸੀਡ ਡਰਿੱਲ ਹੁੰਦੀ ਹੈ, ਇੱਕ ਦੇ ਤਾਂ ਇੱਕੋ ਹੀ ਫਲਾ ਲੱਗਿਆ ਹੋਇਆ, ਖੇਤ ਬਹੁਤ ਵੱਡਾ ਹੈ 30-40 ਏਕੜ ਦਾ, ਇੱਕ ਫਲੇ ਨਾਲ ਤਾਂ ਕਿੰਨਾ ਹੀ ਟਰੈਕਟਰ ਨਠਾਈ ਜਾਏ ਬੀਜੇ ਨਹੀਂ ਹੁੰਦੀ। ਇੱਕ ਨੇ 12-15 ਨਾਲੀਆਂ ਲਾਈਆਂ ਹੋਈਆਂ, ਉਹ ਥੋੜੇ ਜਿਹੇ ਚਿਰ ਤੇ ਬੀਜ ਦਿੰਦਾ। ਆਹੀ ਹਾਲ ਇਹਦਾ ਹੈ, ਇਹਦੇ ਚ 5 ਗਿਆਨ ਇੰਦਰੇ ਤੇ 5 ਕਰਮ ਇੰਦਰੇ ਪਰਮੇਸ਼ਰ ਨੇ ਦਿੱਤੇ ਨੇ। ਇਹ ਜੇ ਮਨ ਸਾਥ ਦੇ ਦੇਵੇ, ਕਿਉਂਕਿ ਜਿਹੜੇ ਇੰਦਰੇ ਨੇ ਮਨ ਦੇ ਅਧੀਨ ਨੇ, ਜੇ ਮਨ ਸਾਥ ਦੇ ਦੇਵੇ ਫਿਰ ਬਹੁਤ ਛੇਤੀ ਸਾਡਾ ਕੰਮ ਬਣ ਜਾਂਦਾ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਮਨਾਉਣ ਦੀ ਬਾਤ ਹੈ, ਜੇ ਮਨ ਮੰਨ ਜਾਵੇ, ਅੰਦਰ ਵੈਰਾਗ ਆ ਜਾਵੇ, ਸ਼ਰਧਾ ਆ ਜਾਵੇ, ਵਿਚਾਰ ਆ ਜਾਵੇ, ਫਿਰ ਇਹ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਬਹੁਤ ਛੇਤੀ ਆਪਣਾ ਕਾਰਜ ਸਫਲ ਕਰ ਲੈਂਦੇ। ਜੇ ਨਾ ਮਨ ਮੰਨੇ ਤਾਂ ਫਿਰ ਇਹ ਵੀ ਨਹੀਂ ਮੰਨਦੇ। ਇਸ ਤਰ੍ਹਾਂ ਦੇ ਨਾਲ ਇਸ ਗੱਲ ਨੂੰ ਸਮਝਣਾ ਪੈਂਦਾ। ਜੇ ਨਹੀਂ ਸਮਝਦਾ, ਮਹਾਰਾਜ ਕਹਿੰਦੇ ਆਤ ਆ ਗਏ ਤੁਸੀਂ ਸਾਰੇ, ਮਨੁੱਖ ਦਾ ਜਾਮਾ ਵੀ ਤਾਰ ਲਿਆ ਪਰ ਮਨੁੱਖ ਬਣ ਨਹੀਂ ਸਕੇ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਦਿਨ ਪੂਛੇ ਪਸ ਸੁਰ ਆਵਣ ਨੂੰ ਜੱਗ ਵਿੱਚ ਆ ਗਏ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਉਹ ਦਿਨ ਬੂਟੇ ਪਸੂਰ ਮਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਸ੍ਰਿਸ਼ਟ ਮੈਂ ਬਿਨ ਬੁੱਝੇ ਪਸ ਟੋਰ। ਜੇ ਤਾਂ ਬੁੱਝ ਲਿਆ ਤਾਂ ਮਨੁੱਖ ਹੈ, ਜੇ ਗੱਲ ਬੁੱਝੀ ਨਹੀਂ ਹੈ ਤਾਂ ਮਹਾਰਾਜ ਕਹਿੰਦੇ ਫਿਰ ਪਸ਼ੂ ਹੈ, ਪਸ਼ੂ ਵੀ ਟੋਰ ਹੈ, ਕਿਉਂਕਿ ਮਨੁੱਖ ਬਿਨ ਬੁੱਝੇ ਬਿਰਥਾ ਆਇਆ, ਉਹਦੇ ਆਉਣ ਦਾ ਕੋਈ ਫਾਇਦਾ ਹੀ ਨਹੀਂ ਹੈ ਜੇ ਬੁੱਝ ਨਹੀਂ ਸਕਿਆ ਮੈਂ ਕਿਉਂ ਆਇਆ। ਅਣਕ ਸਾਜ ਸ਼ਿਕਾਰ ਸ਼ਿਕਾਰ ਬਹੁ ਕਰਤਾ, ਜਿਉ ਮੇਰੇ ਤੇ ਘੋੜ ਆਇਆ, ਤਾਏ ਤਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ ਕਿਸੇ ਕਾਜ ਨਾ ਆਇਆ। ਪੈਸੇ ਪਿੱਛੇ ਲੱਗਿਆ ਗ੍ਰਿਹਾ ਦਿਨ ਰਾਤ ਦਿਨ ਰਾਤ, ਨਾ ਦਾਨ ਕਰਿਆ ਨਾ ਪੁੰਨ ਕਰਿਆ ਨਾ ਸੰਤਾਂ ਦੀ ਸੇਵਾ ਕਰੀ, ਕਹਿ ਦੱਸੋ ਉਹਦੇ ਆਉਣ ਦਾ ਕੀ ਫਾਇਦਾ। ਸਾਰੋ ਦਿਨ ਮਜ਼ੂਰੀ ਕਰਤਾ ਤੋ ਮੂਸਲਾ ਛਡਾਇਆ, ਕਹਿੰਦੇ ਤੋ ਤੁਖ ਨੂੰ ਕੱਟਣ ਕੁੱਟਣ ਲੱਗਿਆ ਹੈ, ਚੌਲ ਕੱਢ ਲੇ, ਉਹ ਜਿਹੜਾ ਬਾਕੀ ਬਚਦਾ ਛਿਲਕਾ ਉਹਨੂੰ ਘੁੱਟੀ ਜਾਂਦਾ, ਉਹਦੇ ਵਿੱਚੋਂ ਨਿਕਲਣਾ ਕੁਛ। ਖੇਦ ਭਇਓ ਬੇਗਾਰੀ ਨਿਆਈ, ਕਰ ਕੇ ਕਾਮ ਨਾ ਆਇਆ, ਨਾ ਤਾਂ ਕੋਈ ਕੰਮ ਬਣਿਆ ਨਾ ਪੈਸਾ ਕਮਾਇਆ, ਥਕੇਵਾ ਪੱਲੇ ਪਾ ਕੇ ਹਟ ਗਿਆ। ਸੋ ਇਸ ਤਰ੍ਹਾਂ ਦੇ ਨਾਲ ਬੁੱਝਣ ਤੋਂ ਬਗੈਰ ਕਿਸੇ ਕੰਮ ਨਹੀਂ। ਜੇ ਬੁੱਝ ਜਾਵੇ ਇਹਦੇ ਸਾਰੇ ਜਿਹੜੇ ਅੰਗ ਨੇ ਇਹਦੀ ਸਹਾਇਤਾ ਕਰਦੇ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਜੰਗਲ ਦੇ ਅੰਦਰ ਬੈਠੇ ਸ਼ਬਦ ਦਾ ਉਚਾਰਨ ਹੋ ਰਿਹਾ, ਉਹ ਸ਼ਬਦ ਦੇ ਉਚਾਰਨ ਦੀ ਆਵਾਜ਼ ਦੂਰ ਦੂਰ ਤੱਕ ਗਈ, ਦਰਖਤਾਂ ਵਿੱਚ ਹੀ ਹੋਈ, ਦਰਖਤਾਂ ਦਾ ਭਲਾ ਹੋ ਗਿਆ, ਪੱਥਰਾਂ ਨੇ ਸੁਣੀ ਪੱਥਰਾਂ ਦਾ ਭਲਾ ਹੋ ਗਿਆ, ਤੇ ਉੱਥੇ ਮਰਦਾਨਾ ਕੀ ਦੇਖਦਾ ਕਿ ਇੱਕ ਬਘਿਆੜ ਹੈ ਜੰਗਲ ਚੋਂ ਨਿਕਲਿਆ ਤੇ ਇੱਕ ਮੁਰਦਾ ਨਦੀ ਦੇ ਕਿਨਾਰੇ ਖੜਕੇ ਆ ਕੇ ਕਿਨਾਰੇ ਨਾਲ ਲੱਗਿਆ ਹੋਇਆ ਹੈ। ਉਹ ਬਘਿਆੜ ਬੜੇ ਚੌ ਨਾਲ ਅੱਗੇ ਵਧਿਆ, ਜਾ ਕੇ ਮੁਰਦੇ ਦੇ ਕੋਲ ਗਿਆ, ਜਾ ਕੇ ਉਸਨੇ ਸੁੰਘਿਆ, ਪਿੱਛੇ ਹਟ ਗਿਆ, ਲੱਕਾਂ ਨਾਲ ਲੱਗਿਆ ਹੋਇਆ ਸੀ, ਫੇਰ ਹਿੰਮਤ ਕਰਕੇ ਅੱਗੇ ਵਧਿਆ। ਉਸ ਵੇਲੇ ਮੱਥਾ ਚੋਂ ਸੁੰਘਿਆ, ਬਾਕੀ ਹੱਥ ਸੁੰਘੇ, ਸਰੀਰ ਸੁੰਘਿਆ, ਚਰਨ ਸੁੰਘੇ, ਫਿਰ ਸਿਰ ਮਾਰਨ ਲੱਗ ਗਿਆ। ਮਰਦਾਨੇ ਨੇ ਮਹਾਰਾਜ ਦੀ ਸੇਵਾ ਚ ਬੇਨਤੀ ਕਰੀ, ਕਹਿੰਦਾ ਪਾਤਸ਼ਾਹ ਆਹ ਕੌਤਕ ਮੇਰੇ ਸਮਝ ਚ ਨਹੀਂ ਆਇਆ, ਭੁੱਖਾ ਬਘਿਆੜ ਆਇਆ, ਸਾਹਮਣੇ ਬੰਦਾ ਪਿਆ ਮਰਿਆ ਹੋਇਆ, ਇਸਨੇ ਖਾਧਾ ਕਿਉਂ ਨਹੀਂ? ਮਹਾਰਾਜ ਕਹਿੰਦੇ ਮਰਦਾਨਿਆ ਇਸ ਤੋਂ ਹੀ ਪੁੱਛ ਲੈ, ਬਲਦੇ ਤਾਂ ਮਹਾਰਾਜ ਜੀ ਨੇ ਕਿਉਂਕਿ ਇਹ ਬਾਤਾਂ ਜਿਹੜੀਆਂ ਨੇ ਅਧਿਆਤਮਵਾਦ ਦੀਆਂ ਇਹ ਸੰਸਾਰ ਦੀ ਸਮਝ ਤੋਂ ਉੱਪਰ ਨੇ। ਇੱਕ ਆਦਮੀ ਦੇ ਅੰਦਰ ਐਸੀ ਅਵਸਥਾ ਹੈ, ਇੱਕ ਐਸਾ ਥਾਂ ਹੈ ਦਸਵੇਂ ਦੁਆਰ ਦੇ ਨੇੜੇ ਜਿੱਥੇ ਸਰਵ ਵਿਦਿਆ ਦਾ ਗਿਆਨ ਰਹਿੰਦਾ, ਜਾਨਵਰਾਂ ਦੀ ਬੋਲੀ, ਪਸ਼ੂ ਪੰਛੀਆਂ ਦੀ ਬੋਲੀ, ਹਰੇਕ ਦੀ ਬੋਲੀ ਸਮਝ ਸਕਦਾ। ਪਹਿਲੇ ਜ਼ਮਾਨੇ ਬੰਦਗੀ ਕਰਨ ਵਾਲੇ ਲੋਕ ਹੁੰਦੇ, ਟੈਲੀਪੈਥੀ ਨਾਲ ਸਾਰਿਆਂ ਦੀ ਬੋਲੀ ਸਮਝ ਜਾਂਦੇ ਸੀ, ਅੰਦਰੇ ਭਾਵ ਆਈ ਜਾਣੇ, ਅੰਦਰੇ ਭਾਵ ਜਾਈ ਜਾਣੇ, ਕਨਵੇ ਕਰ ਲੈਂਦੇ ਸੀ ਇੱਕ ਦੂਏ ਨਾਲ। ਇਹ ਜਿਉਂ ਜਿਉਂ ਆਦਮੀ ਦਾ ਮਨ ਖਿੰਡਿਆ ਇਸ ਵਿਦਿਆ ਤੋਂ ਦੂਰ ਹੋਣ ਕਰਕੇ, ਹੁਣ ਤਾਂ ਇਹਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਲੱਗਦਾ। ਸੋ ਮਹਾਰਾਜ ਨੇ ਕਿਰਪਾ ਕਰਤੀ, ਮਰਦਾਨਾ ਪੁੱਛਦਾ, ਜਵਾਬ ਦਿੰਦਾ ਕਿ ਭਾਈ ਮਰਦਾਨਾ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਸੁਣ ਕੇ ਮੇਰੇ ਅੰਦਰ ਗਿਆਨ ਹੋ ਗਿਆ, ਪ੍ਰਕਾਸ਼ ਹੋ ਗਿਆ, ਤੇ ਮੈਨੂੰ ਪਤਾ ਲੱਗ ਗਿਆ ਵੀ ਮੈਂ ਕਿਹੜਾ ਕੰਮ ਕਰਿਆ ਜਿਹਦੇ ਕਰਕੇ ਮੈਨੂੰ ਇਹ ਨਿਖਿਧ ਜੁਨੀ ਪ੍ਰਾਪਤ ਹੋਈ ਹੈ। ਕਿਉਂਕਿ ਮੇਰੀ ਨਿਖਿਧ ਜੁਨੀ ਹੈ ਪਸ਼ੂ ਜੁਨੀ, ਤੇ ਕੰਮ ਮੇਰਾ ਮਾਸ ਖਾਣਾ ਹੈ, ਭੁੱਖ ਮੈਨੂੰ ਲੱਗੀ ਹੋਈ ਸੀ ਤੇ ਮੈਂ ਆਇਆ। ਪਹਿਲਾਂ ਮੈਂ ਸਹਿਜ ਨਾਲ ਇਹ ਸੁੰਘਿਆ ਤੇ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਮਨਮੁਖ ਬੰਦਾ, ਬੇਮੁਖ ਬੰਦਾ, ਨਾਸਤਕ ਹੈ, ਇਹਦਾ ਸਰੀਰ ਮਹਾ ਪਵਿੱਤਰ ਹੈ। ਦੁਬਾਰਾ ਮੈਂ ਆਇਆ ਵੀ ਸ਼ਾਇਦ ਕਦੇ ਇਸਨੇ ਇਸਦਾ ਮਸਤਕ ਕਿਸੇ ਮਹਾਂਪੁਰਸ਼ਾਂ ਦੇ ਅੱਗੇ ਨਿਭ ਗਿਆ ਹੋਵੇ, ਕਦੇ ਨੇਤਰਾਂ ਦੇ ਨਾਲ ਕਿਸੇ ਮਹਾਂਪੁਰਸ਼ ਦੇ ਦਰਸ਼ਨ ਕੀਤੇ ਹੋਣ, ਕਦੇ ਰਸਨਾ ਦੇ ਨਾਲ ਜੀ ਕਿਹਾ ਹੋਵੇ, ਕਿਸੇ ਮਹਾਂਪੁਰਸ਼ ਨੂੰ ਆਦਰ ਨਾਲ ਬਿਠਾਇਆ ਹੋਵੇ, ਹੱਥਾਂ ਨਾਲ ਸੇਵਾ ਕਰੀ ਹੋਵੇ, ਕਦੇ ਪੈਰਾਂ ਨਾਲ ਚੱਲ ਕੇ ਸਤਸੰਗ ਚ ਗਿਆ ਹੋਵੇ। ਭਾਈ ਮਰਦਾਨਾ, ਮੈਂ ਹੈਰਾਨ ਹੋ ਗਿਆ ਕਿ ਐਸਾ ਬੰਦਾ ਜਿਹੜਾ ਭੁੱਲ ਕੇ ਵੀ ਇਹ ਕੰਮ ਨੇਕ ਨਹੀਂ ਕਰੇ, ਸਾਰਾ ਬੁਰਿਆਈ ਨਾਲ ਭਰਿਆ ਪਿਆ, ਰੋਂ ਰੋਂ ਭਰਿਆ ਪਿਆ, ਇਹਦਾ ਗੰਦਾ ਹੋਇਆ ਪਿਆ। ਭਾਈ ਮਰਦਾਨਾ, ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਅੰਦਰ ਮੈਂ ਸੋਚਿਆ ਵੀ ਅੱਗੇ ਹੀ ਮੇਰੀ ਲਿਖਿਤ ਜੁਨੀ ਹੈ, ਜੇ ਮੈਂ ਐਸੇ ਮਹਾਂ ਮਾੜੇ ਆਦਮੀ ਦਾ ਮਾਸ ਖਾ ਲਿਆ, ਪਤਾ ਨਹੀਂ ਮੇਰੇ ਬੁੱਢੀ ਨੂੰ ਕੀ ਹੋਏ, ਕਿਹੜਾ ਕਿਹੜਾ ਪਾਪ ਮੈਨੂੰ ਹੋਰ ਲੱਗ। ਇਹ ਤਾਂ ਮਨਮੁਖ ਬੰਦਾ ਹੈ, ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ, ਤਿੰਨ ਸਾਧੂ ਚਰਨ ਸੇਵੇ ਕਹੂੰ ਤਿੰਨ ਸਭ ਜਨਮ ਕਥ, ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਇਹ ਮਨਮੁਖ ਦਾ ਵਿਚਾਰ, ਹਰ ਨਾਮ ਨਾ ਪਾਇਆ ਵਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਇਹ ਮਨਮੁਖਾਂ ਦਾ ਹਾਲ ਹੋਇਆ ਕਰਦਾ, ਨਾ ਕਦੇ ਕਿਸੇ ਮਹਾਂਪੁਰਸ਼ ਦੇ ਦਰਸ਼ਨ ਤਾਂ ਕੀ ਕਰਨੇ, ਸਮਾਂ ਲਾਗਬਾਜ਼ੀ ਕਰਦੇ ਨੇ, ਦੁਖੀ ਕਰਦੇ ਨੇ, ਕਿਉਂਕਿ ਉਹਨਾਂ ਦਾ ਸੁਭਾਅ ਹੁੰਦਾ ਸੰਤਾਂ ਨਾਲ ਵੈਰ ਕਮਾਉਣ ਦੇ, ਸੰਤਾਂ ਨਾਲ ਵੈਰ ਕਮਾਉਣਾ ਤੇ ਮਨਮੁਖਾਂ ਦੇ ਨਾਲ ਪਿਆਰ ਕਰਨਾ। ਸੋ ਇਹ ਆਚਾਰ ਹੈ ਉਸਦਾ, ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ। ਦੇਖਣ ਨੂੰ ਤਾਂ ਕਹਿੰਦੇ ਉਹ ਮਨੁੱਖ ਹੁੰਦਾ ਮਹਾਰਾਜ ਕਹਿੰਦੇ, ਪਰ ਉਹਦਾ ਜਿਹੜਾ ਲੈਵਲ ਹੈ ਅੰਦਰਲਾ ਸੋਝੀ ਦਾ, ਉਹ ਮਾਨਸ ਜਮੁਨਾ ਅੱਖੀਆਂ ਨੂੰ ਪਸ਼ੂ ਟੋਰ ਗਵਾਰ, ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰ ਸਿਉ ਪ੍ਰੀਤ ਨਾ ਪਿਆਰ, ਮਨਮੁਖ ਮੂਹੇ ਵਿਕਾਰ ਮੈਂ ਮਰ ਜੰਮੇ ਬਾਰੋ ਬਾਰ। ਸੋ ਇਸ ਤਰ੍ਹਾਂ ਭਾਈ ਮਰਦਾਨਾ, ਮੈਂ ਇਸ ਦੋਸ਼ ਕਰਕੇ ਇਹਦਾ ਮਾਸ ਨਹੀਂ ਖਾਧਾ। ਹੁਣ ਜੇ ਵਿਚਾਰ ਕਰੀਏ ਵੀ ਸਾਨੂੰ ਬਹੁਤ ਮੁਸ਼ਕਲ ਦੇ ਨਾਲ ਇਹ ਦੇਹ ਪ੍ਰਾਪਤ ਹੋਈ ਹੈ, ਇਸ ਨੂੰ ਕਿਉਂ ਵਾਰ 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 ਕਿਉਂ ਇੰਪੋਰਟੈਂਸ ਦੇਈ ਜਾਂਦੇ ਨੇ, ਇਹਦੀ ਵਿਚਾਰ ਸਾਨੂੰ ਕਰਨੀ ਚਾਹੀਦੀ। ਮਹਾਰਾਜ ਕਹਿੰਦੇ ਤੂੰ ਬਹੁਤ ਸਮਾਂ ਗਵਾ ਲਿਆ, ਤੇ ਇੰਨੇ ਸਮੇਂ ਦੇ ਘੁੰਮਣ ਦੇ ਨਾਲ, ਬੜੀਆਂ ਜੂਨਾਂ ਦੇ ਵਿੱਚ ਜਾਣ ਦੇ ਨਾਲ ਤੈਨੂੰ ਇਹ ਦੇਹ ਪ੍ਰਾਪਤ ਹੋਈ ਹੈ, ਇਸ ਗੱਲ ਨੂੰ ਤੂੰ ਆਪਣੇ ਅੰਦਰ ਵਸਾ ਲੈ। ਬਹੁਤੇ ਜੁਗ ਫਿਰਦੇ ਫਿਰਦੇ ਬਹੁਤੇ ਜੁਗ ਫਿਰਦੇ ਫਿਰਦੇ ਯੁੱਗ ਫਿਰਦੇ ਫਿਰਦੇ ਯੁੱਗ ਫਿਰਦੇ ਫਿਰਦੇ ਤੈਨੂੰ ਮਾਨਸ ਨਹੀਂ ਮਿਲ ਗਈ, ਯੁੱਗ ਫਿਰਦੇ ਫਿਰਦੇ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ। ਕਿਸ ਕੰਮ ਨੂੰ ਤੂੰ ਕਰਨ ਵਾਸਤੇ ਆਇਆ ਸੰਸਾਰ ਚ? ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨ ਉਪਦੇਵਰੀਆ ਗੋਵਿੰਦ ਮਿਲਣ ਕੀ ਇਹ ਚਾਹੀਦਾ। ਕਰੋੜਾਂ ਸਾਲਾਂ ਤੋਂ ਬਾਅਦ ਤੈਨੂੰ ਮਨੁੱਖ ਦਾ ਜਾਮਾ ਮਿਲਿਆ ਹੈ, ਮਿਲਿਆ ਇਸ ਕਰਕੇ ਹੈ ਕਿ ਤੈਂ ਪਰਮੇਸ਼ੁਰ ਨੂੰ ਮਿਲਣਾ ਹੈ ਕਿ ਕਦਮ ਪੱਟਿਆ ਇਸ ਪਾਸੇ ਕਿ ਨਹੀਂ ਪੱਟਿਆ, ਇਹ ਆਪੇ ਹੀ ਦੇਖਣਾ ਚਾਹੀਦਾ। ਪਰਮੇਸ਼ਰ ਹੈ ਕਿੱਥੇ ਜਿਹਨੂੰ ਮਿਲਣਾ ਹੈ? ਮਹਾਰਾਜ ਕਹਿੰਦੇ ਤੇਰੇ ਅੰਦਰ ਹੈ ਪਰਮੇਸ਼ਰ, ਕਾਇਆ ਨਗਰ, ਨਗਰ ਗੜ੍ਹ ਅੰਦਰ, ਸਾਚਾ ਵਾਸਾ ਪੁਰਬ ਅਗਨੰਦਰ, ਅਸਥਰ ਥਾਨ ਸਦਾ ਨਰਮੈਲ, ਆਪੇ ਆਪ ਪੈਣ ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ, ਗੁਰ ਸ਼ਬਦੀ ਕੁਲਾਏ ਦਾ ਭੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ, ਆਪੇ ਲੱਖ ਲਖਾਇੰਦਾ, ਤੇਰੇ ਅੰਦਰ ਵਾਹਿਗੁਰੂ ਜੀ ਦਾ ਵਾਸਾ ਹੈ। ਪਰ ਤੈਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਵੀ ਇੰਨੀ ਉੱਤਮ ਦੇਈ ਮੈਨੂੰ ਪ੍ਰਾਪਤ ਹੋ ਗਈ ਜਿਹਦੇ ਅੰਦਰ ਵਾਹਿਗੁਰੂ ਵੱਸਦਾ। ਇਸ ਤਰ੍ਹਾਂ ਫਰਮਾਨ ਕਰ ਦਿੰਦੇ ਨੌ ਦਰਵਾਜੇ ਕਾਇਆ ਕੋਟ ਹੈ, ਕੋਟ ਹੈ ਉਹ ਕੋਟ ਹੈ ਦਸ ਗੁਪਤਰ ਜੀਤੈ, ਨੌ ਦਰਵਾਜੇ ਕਾਇਆ ਕੋਟ ਹੈ ਦਸ ਗੁਪਤਰ ਜੀਤੈ, ਨੌ ਦਰਵਾਜੇ ਕਾ ਕੋਟ ਹੈ, ਕੋਟ ਹੈ ਉਹ ਕੋਟ ਹੈ ਦਸ ਗੁਪਤਰ ਜੀਤੈ, ਨੌ ਦਰਵਾਜੇ ਕਾ ਕੋਟ ਹੈ ਦਸ ਗੁਪਤਰ ਜੀਤੈ, ਬਜਰ ਕਪਾਟ ਨ ਕੁਰਲਣੀ ਨਾ ਕੁਰਲਣੀ ਨਾ ਕੁਰਲਣੀ ਗੁਰ ਸ਼ਬਦ ਕਲੀਜੈ, ਬਜਰ ਕਪਾਟ ਮੈਂ ਕੁਰਲਣੀ ਗੁਰ ਸ਼ਬਦ ਕਲੀਜੈ, ਉਹ ਬਜਰ ਕਪਾਟ ਨਾ ਕੁਰਲਣੀ ਨਾ ਕੁਰਲਣੀ ਨਾ ਕੁਰਲਣੀ ਗੁਰ ਸ਼ਬਦ ਕਲੀਜੈ, ਬਜਰ ਕਪਾਟ ਨਾ ਕੁਰਲਣੀ ਗੁਰ ਸ਼ਬਦ ਕਲੀਜੈ, ਅਨੰਦ ਬਜ ਤੁਨ ਬਚਦੇ ਉਹ ਬਚਦੇ ਬਚਦੇ ਗੁਰ ਸ਼ਬਦ ਸੁਣੀਜੈ, ਅਨਹਦ ਬਜ ਤੁਨ ਬਚਦੇ ਗੁਰ ਸ਼ਬਦ ਸੁਣੀਜੈ, ਅਨਹਦ ਬਜ ਤੁਨ ਬਚਦੇ ਉਹ ਬਚਦੇ ਬਚਦੇ ਗੁਰ ਸ਼ਬਦ ਸੁਣੀਜੈ, ਅਨਹਦ ਬਜ ਤੁਨ ਬਚਦੇ ਗੁਰ ਸ਼ਬਦ ਸੁਣੀਜੈ, ਚਿਤ ਕਟ ਅੰਤਰ ਚਾਨਣਾ ਚਾਨਣਾ ਉਹ ਚਾਨਣਾ ਸਰਬਤ ਮਲੀਜੈ,
अंदर चल ला कर पंच बनी जय अंतर चानना वो चानना चानना कर पंचम लीजे जितने अंतर चानना कर पंचम लीजे तब मैं एक बरसदा वो बरसदा बरसदा जिन्हें आपे रजन रचाई तब मैं एक बरसदा जिन्हें आपे रजन रचाई ओ सब मैं एक बरसदा हो बरसदा बरसदा जिन आपे रजन रचाई सब मैं एक बरसदा जिन आपे रजन रचाई बाबा सच्चे पातशाह 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 सच्ची नाई बाबा सच्चे पातशाह तू सच्ची नाई
देवता लोग इस देही नूं क्यों लोचते ने हालांकि उन्होंने कोल साडे नालों अरबां ते खरबां गुणा ज्यादा सुख फिर मनुख देही नूं क्यों लोचते ने कारण यह है कि वह परमेशर नूं देख नहीं सकते मनुख देख सकता इहनूं ऐसी अख दित्ती है कि परमेशर नूं देख लवे देवत्यां कोल उह अख नहीं है ज्ञान बड़ा है उन्हां कोल शक्तियां बड़िया ने वो इस करके के महाराज ने दसिया कि है तो बहुत बड़े संसार का आद ने एका माई जुगत ब्याई तीन चेले प्रवान एक संसारी एक भंडारी एक लाए जीवान जिब ते पावै तिवै चलावै जिब हो वै फरमान ओ वेखै उन्हां नजर ना आवै बहुता ए बिटा आश्चर्य बात यह है कि देवत्यां नूं परमेशर नजर नहीं आ रहा वह नजर केवल मनुख न आ सकता होर किसी आंदा नहीं और संगो पांग जिमें तुसी ते मैं बैठे हां वह इस तरह नाल मनुख देख सकता हर थां ते देख सकता ऐसा फरमान है
पुराने मेरे वो नैन कोल दे पुराने मेरे वो नैन कोल दे Thank you.
ਵਿਚਾਰ ਨਾਲ ਹੀ ਬਾਤ ਹੈ। ਈਤਾ ਊਤਾ ਹੈ ਘੱਟ 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 ਤੂੰ ਹੀ ਮੈਂ। ਅੱਖ ਤਾਂ ਪਹਿਲਾਂ ਵੀ ਸਾਡੀ ਸੀਗੀ ਤੇ ਡਾਕਟਰ ਕਹਿੰਦਾ ਤੂੰ ਅੱਛੀ ਤਰ੍ਹਾਂ ਦੇਖਦਾ, ਤੇਰੀ ਜਿਹੜੀ ਨਿਗਾਹ ਹੈ ਸਾਈਟ ਹੈ ਇਹ ਬਿਲਕੁਲ ਸਹੀ ਹੈ, ਇਹਦੇ ਚ ਕੋਈ ਨੁਕਸ ਨਹੀਂ ਹੈ, ਨਾ ਕੋਈ ਮੋਤੀਆ ਬਿੰਦ ਹੈ ਨਾ ਕੋਈ ਪਿੱਛੋਂ ਨਾਲੀ ਆਉਂਦੀ ਹੈ ਉਹਦੇ ਵਿੱਚ ਕੋਈ ਕਸੂਰ ਹੈ, ਪੂਰੀ ਜੋਤੀ ਹੈ, ਤੂੰ ਸਾਫ ਸਹੀ ਦੇਵ ਹੈ। ਲੇਕਿਨ ਗੁਰੂ ਮਹਾਰਾਜ ਕਹਿੰਦੇ ਵੀ ਨਹੀਂ, ਇਹ ਅੱਖ ਤਾਂ ਸੀਗੀ ਹੋਈ, ਮੈਨੂੰ ਗੁਰੂ ਨੇ ਇੱਕ ਅੱਖ ਹੋਰ ਦਿਖਾ ਦਿੱਤੀ। ਨਾਨਕ ਸੇ ਅੱਕੜੀਆਂ ਬਿਆਨ ਜਿਹਨਾਂ ਦੱਸਣ ਤੋਂ ਮਾਫ। ਭਜਨ ਬੰਦਗੀ ਕਰਨ ਵਾਲਿਆਂ ਨੂੰ ਪੁੱਛੋ ਵੀ ਹੈ ਅੱਖ, ਉਹ ਕਹਿੰਦੇ ਅਸੀਂ ਤੁਹਾਡੇ ਮੰਗਣ ਤਾਂ ਨਹੀਂ ਕਹਿੰਦੇ, ਪਰ ਇੱਕ ਗੱਲ ਦੱਸ ਦਿੰਦੇ, ਇੱਕ ਤੀਸਰਾ ਤਿਲ ਹੈ, ਅੱਖ ਹੈ ਜਿਹਨੂੰ ਅੱਖੇ ਕਹਿ ਲੋ, ਉਹ ਗੁਪਤ ਹੈ, ਉਹ ਦੇਵ ਅੱਖ ਹੈ। ਦੇਵ ਜਿਹੜੇ ਨਜ਼ਾਰੇ ਕਿਸੇ ਤਰ੍ਹਾਂ ਦਿਸਦੇ ਨਹੀਂ ਆਏ ਅੱਖ ਨਾਲ, ਉਹ ਉਹਦੇ ਨਾਲ ਦਿਸਦੇ। ਜੇ ਦੇਵ ਅੱਖ ਪ੍ਰਾਪਤ ਖੁੱਲ ਜਾਵੇ ਅੱਖ, ਉਹਦੇ ਨਾਲ ਪਰਮੇਸ਼ਰ ਵੀ ਦਿਸ ਰਿਹਾ, ਐਸੀ ਤੇਜ਼ ਅੱਖ ਹੈ ਉਹ ਆਦਮੀ ਦੇ ਅੰਦਰ ਲਾਈ ਹੋਈ। ਦੂਜਿਆਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਭਾਈ ਤੁਸੀਂ ਵੀ ਇਸ ਗੱਲ ਦੀ ਗਵਾਹੀ ਦਿੰਦੇ ਆ, ਉਹ ਕਹਿੰਦੇ ਹਾਂ। ਕਹਿੰਦੇ ਤੁਸੀਂ ਕੀ ਕਹਿੰਦੇ ਹੋ ਉਹਨੂੰ? ਕਹਿੰਦੇ ਅਸੀਂ ਸ਼ਿਵ ਨੇਤਰ ਕਹਿੰਦੇ ਹਾਂ। ਤੀਸਰਾ ਤਿਲ ਹੈ ਸ਼ਿਵ ਨੇਤਰ ਹੈ। ਇਸਲਾਮ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਠੀਕ ਹੈ ਬਿਲਕੁਲ। ਉਹ ਆਦਮੀ ਦੇ ਅੰਦਰ ਹੈ ਕਿੱਥੇ ਕੁ, ਉਹ ਤਾਂ ਪਤਾ ਲੱਗਦਾ ਜੇ ਅਸੀਂ ਖੋਜ ਕਰੀਏ, ਕਿਸੇ ਨੂੰ ਸ਼ੌਕ ਹੋਵੇ ਉਹਦਾ ਪਤਾ ਲੱਗ ਜਾਂਦਾ ਵੀ ਹਾਂ ਇੱਥੇ ਹੈ। ਕਿਉਂਕਿ ਇਹ ਜਿਹੜੇ ਪੰਜ ਗਿਆਨ ਇੰਦਰੇ ਨੇ ਇਹ ਬਾਹਰ ਨੂੰ ਖੁੱਲਦੇ ਨੇ ਗੇਟ ਇਹਨਾਂ ਦੇ, ਤੇ ਅੰਦਰਲੇ ਬੰਦ ਪਏ ਨੇ। ਕਿਉਂ ਅੰਦਰ ਇਹ ਕਦੇ ਖੋਲਦਾ ਹੀ ਨਹੀਂ, ਬਾਹਰ ਇਹ ਝਾਕੀ ਜਾਂਦਾ। ਅੱਖੀਆਂ ਵੇਖ ਨਾ ਰੱਜੀਆਂ ਬਰੰਗ ਤਵਾਸ, ਨਾ ਕੰਨ ਰੱਜੇ ਨੇ ਰੋਵਣ ਤੇ ਹਾਸੇ ਸੁਣ ਕੇ, ਨਾ ਰਸਨਾ ਰੱਜੀ ਹੈ ਸਵਾਦ ਲੈ ਕੇ, ਨਾ ਨੱਕ ਰੱਜਿਆ ਵਾਸਨਾ ਲੈ ਕੇ। ਕਿਉਂਕਿ ਬਾਹਰ ਨੂੰ ਚੱਲਦਾ ਹੈ ਸਾਰੀ ਜ਼ਿੰਦਗੀ, ਬਾਹਰ ਸਾਰੀ ਜ਼ਿੰਦਗੀ ਬਾਹਰ, ਅੰਦਰ ਤਾਂ ਇਹ ਜਾਂਦਾ ਹੀ ਨਹੀਂ। ਕਹਿੰਦਾ ਪੰਜ ਬਾਣੀਆਂ ਪੜ੍ਹਦਾ, ਪੰਜ ਬਾਣੀਆਂ ਤੂੰ ਪੜ੍ਹ ਲੈਂਦਾ, ਪੜ੍ਹਨਿਆ ਹੋਰ ਚੀਜ਼ ਹੈ, ਅੰਦਰ ਜਾਣਾ ਹੋਰ ਚੀਜ਼ ਹੈ। ਮੰਤਰ ਦੇ ਬਲ ਤੋਂ ਬਗੈਰ ਅੰਦਰ ਨਹੀਂ ਜਾ ਸਕਦਾ। ਇੱਥੇ ਹੀ ਰੁਕੇ ਪਏ ਨੇ ਜੀ, ਮੈਂ ਪੰਜ ਬਾਣੀਆਂ, ਮੈਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ, ਇੰਨੇ ਪੱਤਰੇ ਰੋਜ਼ ਕਰਦਾ। ਉਹ ਕਰਦਾ ਤਾਂ ਹੈ, ਉਹਦਾ ਫਲ ਆਪਣੇ ਥਾਂ ਦੇ ਉੱਤੇ ਹੈ, ਪਰ ਜਿੱਥੇ ਤੈਨੂੰ ਬੇਨਤੀ ਕਰਕੇ ਲਿਜਾਣਾ ਚਾਹੁੰਦੇ ਆ ਉਹ ਗੱਲ ਹੋਰ ਹੈ। ਉਹ ਜਿੰਨੀ ਦੇਰ ਤੱਕ ਤੇਰੀ ਸੁਰਤ ਅੰਦਰ ਨਹੀਂ ਜਾਏਗੀ, ਬਾਹਰ ਫਿਰਦਾ ਰਹੇਗਾ, ਨੌ ਘਰ ਦੇਖ, ਜੇ ਕਾਮਣ ਭੁੱਲੀ ਬਸ ਤਾਂ ਰੂਪ ਨਾ ਪਾਈ, ਤੈਨੂੰ ਉਹਦੀ ਪ੍ਰਾਪਤੀ ਨਹੀਂ ਹੋਣੀ। ਅੱਖ ਖੁੱਲਣੀ ਨਹੀਂ, ਅੱਖ ਨਹੀਂ ਖੁੱਲਣੀ ਕੋਈ ਪਤਾ ਨਹੀਂ, ਪੜ੍ਹ ਪੜ੍ਹ ਕੇ ਤੂੰ ਗੱਲਾਂ ਕਰੇਗਾ, ਅੱਖ ਖੁੱਲੀ ਨਹੀਂ, ਨਾ ਤੂੰ ਇਹਦਾ ਕੋਈ ਯਤਨ ਕਰਦਾ, ਨਾ ਤੇਰੇ ਮਨ ਅੰਦਰ ਸ਼ੌਕ ਹੈ। ਹੱਦ ਤੋਂ ਜ਼ਿਆਦੇ ਅਨੂਪ ਜਿਹਦੀ ਉਪਮਾ ਨਾ ਕੀਤੀ ਜਾਵੇ ਉਹ ਤੇਰੇ ਅੰਦਰ ਚੀਜ਼ ਪਈ ਹੈ। ਉਹ ਕੀ ਹੈ? ਪਹਿਲਾਂ ਤਾਂ ਆਤਮਾ ਹੈ, ਆਪਣਾ ਹੀ ਸਰੂਪ ਹੈ, ਫਿਰ ਆਤਮਾ ਪ੍ਰਾਤਮਾ ਏਕੋ ਕਰੇ ਪਰਮਾਤਮਾ ਹੀ ਦਿਸਣ ਲੱਗ ਜਾਂਦਾ। ਸਾਰੇ ਜਿਹਨੇ ਕ੍ਰੀਏਸ਼ਨ ਕਰੀ ਆ ਦਿਸਦਾ ਹੀ ਨਹੀਂ ਕਿਸੇ ਤਰੀਕੇ ਨਾਲ, ਕਿੰਨਾ ਸੂਕਸ਼ਮ ਹੈ। ਇੱਕ ਵਾਰੀ ਸਾਰੇ ਰਿਸ਼ੀ ਬੈਠੇ ਵਿਸ਼ਿਸ਼ਟਾਤ, ਵਿਚਾਰ ਚੱਲ ਰਹੀ ਹੈ, ਸ਼ਿਵਜੀ ਮਹਾਰਾਜ ਆ ਗਏ, ਸਾਰਿਆਂ ਨੇ ਉੱਠ ਕੇ ਸਤਿਕਾਰ ਕਰਿਆ, ਅੱਛਾ ਆਸਣ ਉੱਚਾ ਦਿੱਤਾ, ਬਿਠਾਇਆ ਉਹਦੇ ਉੱਤੇ। ਕਹਿਣ ਲੱਗੇ ਕੀ ਕਰ ਰਹੇ ਹੋ ਮਹਾਂਪੁਰਸ਼? ਉਹ ਕਹਿੰਦੇ ਮਹਾਰਾਜ ਵਿਚਾਰ ਕਰ ਰਹੇ ਸੀ ਕਿ ਜਿਹੜਾ ਚੇਤਨ ਤੱਤ ਹੈ ਉਹ ਕਿੰਨਾ ਸੂਕਸ਼ਮ ਹੈ, ਆਪਦੇ ਬਾਰੇ ਇਹ ਹੈ ਕਿ ਆਪ ਸਦਾ ਹੀ ਧਿਆਨ ਲਾਈ ਰੱਖਦੇ ਹੋ, ਆਪ ਕਿਰਪਾ ਕਰਕੇ ਦੱਸੋ ਚੇਤਨ ਤੱਤ ਕਿੰਨਾ ਸੂਕਸ਼ਮ ਹੈ। ਕਹਿਣ ਲੱਗੇ ਦੇਖੋ ਜਾਣਦੇ ਤਾਂ ਤੁਸੀਂ ਵੀ ਹੋ, ਪਰ ਉਹਦੇ ਬਾਰੇ ਕੋਈ ਕੁਛ ਕਹਿ ਨਹੀਂ ਸਕਦਾ ਕਿਉਂਕਿ ਜਿੱਥੇ ਕਹਾਂਗੇ ਉਦੋਂ ਗਾਹਾਂ ਹੋਵੇ। ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ਼। ਜਿਨ੍ਹਾਂ ਨੇ ਲੇਖਾ ਕਰਿਆ ਡਾਕਟਰ ਸਟੀਫਨ ਇੰਗਲੈਂਡ ਦੇ ਵਿੱਚ, ਹੁਣੇ ਪਿਛਲੇ 2 ਸਾਲ ਹੋਏ, ਕਰੈਸ਼ ਹੋ ਗਿਆ ਸੀ, ਏਅਰ ਕਰੈਸ਼, ਉਹਦੇ ਚ ਮਾਰਿਆ ਗਿਆ ਵਿਚਾਰਾ ਗਰੀਬ। ਉਹਨੇ ਟਾਈਮ ਐਂਡ ਸਪੇਸ ਦੀ ਕਿਤਾਬ ਲਿਖੀ ਹੈ। ਉਹ ਲੈ ਬੈਠਿਆ ਵਾਹਿਗੁਰੂ ਨੂੰ ਤਾਂ ਛੱਡਤਾ, ਪ੍ਰਕਿਰਤੀ ਨੂੰ ਲੈ ਬੈਠਿਆ। ਉਹ ਕਹਿੰਦਾ ਜਦੋਂ ਕੰਪਰੈਸ ਹੁੰਦੀ ਹੈ ਪ੍ਰਕਿਰਤੀ, ਇਹ ਕਿੰਨੀ ਛੋਟੀ ਹੋ ਜਾਂਦੀ ਹੈ। ਹਿਸਾਬ ਕੱਢਣ ਲੱਗ ਗਿਆ। ਹਿਸਾਬ ਕੀ ਕੱਢਿਆ? ਪੁਆਇੰਟ ਲਾ ਤਾ 0080 ਲਾਉਣ ਤੋਂ ਬਾਅਦ ਏਕ ਲਾ ਕੇ ਅੱਗੇ ਲਿਖਤਾ ਇਨਫਿਨਿਟੀ। ਇਨਫਿਨਿਟੀ ਦਾ ਮਤਲਬ ਹੁੰਦਾ ਵੀ ਚਾਹੇ ਕਰੋੜ ਸਾਲ 0 ਲਾ ਕੇ ਏਕ ਲਾ ਦੋ ਤਾਂ ਵੀ ਗਾਂ, ਜੇ ਫੇਰ ਕਰੋੜ ਸਾਲ 0 ਲਾ ਕੇ ਫੇਰ ਗਾਂ ਲਿਖ ਦੋ ਫੇਰ ਉਦੋਂ ਗਾਂ। ਜਿਹਦਾ ਅੰਤ ਬਾਰਾ ਨਾ ਆਵੇ, ਬੇਅੰਤ ਹੋਵੇ, ਉਹਨੂੰ ਇਨਫਿਨਿਟੀ ਕਹਿੰਦੇ ਨੇ। ਜਦੋਂ ਸਪੈਂਸ਼ਨ ਦੱਸਣ ਲੱਗਿਆ ਤਾਂ ਇਹ ਗੱਲ ਆ ਕੇ 80 ਲਾਉਣ ਤੋਂ ਬਾਅਦ ਇਨਫਿਨਿਟੀ ਲਿਖਦਾ ਬਈ ਨਾ ਪ੍ਰਕਿਰਤੀ ਦੇ ਕੰਪਰੈਸ ਹੋਣ ਦਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਤੇ ਨਾ ਇਹ ਪ੍ਰਕਿਰਤੀ ਦੇ ਫਲਾਅ ਦਾ, ਕਿਉਂਕਿ ਇਹ ਪ੍ਰਕਿਰਤੀ ਕਹਿੰਦਾ ਇਹ ਤੂੰ ਗਾਂ ਮੰਨ ਗਿਆ ਨੀ ਨਾ। ਗੁਰੂ ਮਹਾਰਾਜ ਕਹਿੰਦੇ ਸੂਖਮ ਤੇ ਸੂਖਮ ਕਰ ਚੀਨੈ ਬਿਰਧਨ ਬਿਰਧ ਬਿਰਧਾ ਭੂਮ ਆਕਾਸ਼ ਪਤਾਲ ਸਭੋ ਸਜ ਏਕ ਅਨੇਕ ਸਦਾਏ। ਜਿੰਨਾ ਕੁਛ ਦਿਖ ਰਿਹਾ ਹੈ ਪਰਮੇਸ਼ਰ ਪਸਰੇ ਹੋ ਆਪ ਹੋ ਜਾਣ ਕਤਰਾ, ਆਪੇ ਹੀ ਪਸਰਿਆ ਹੋਇਆ, ਲਗੇ ਨਾ ਜਾਏ ਪਾਰ ਬ੍ਰਹਮ ਕੇਰਾ, ਕੋਈ ਦੱਸ ਨਹੀਂ ਸਕਦਾ। ਕਹਿਣ ਲੱਗੇ ਸੰਤ ਜਨੋ, ਇਹਦਾ ਕੋਈ ਬੰਨਿਆ ਨਹੀਂ ਜਾ ਸਕਦਾ, ਪਰ ਅਨੁਮਾਨ ਦੇ ਤੌਰ ਤੇ ਮੈਂ ਬੇਨਤੀ ਕਰਦਾ ਕਿ ਮਿੱਟੀ ਤੋਂ ਪਾਣੀ 10 ਗੁਣਾ ਸ਼ੁਭ ਹੈ। ਪਾਣੀ ਤੋਂ ਜਿਹੜੀ ਅੱਗ ਹੈ ਉਹ ਹੋਰ 100 ਗੁਣਾ ਜ਼ਿਆਦਾ ਸੂਕਸ਼ਮ ਹੈ। ਅੱਗ ਤੋਂ ਜਿਹੜੀ ਹਵਾ ਹੈ ਉਹ ਹੋਰ 100 ਗੁਣਾ ਜ਼ਿਆਦਾ ਸੂਕਸ਼ਮ ਹੈ। ਹਵਾ ਤੋਂ ਲੱਖਾਂ ਗੁਣਾ ਜ਼ਿਆਦਾ ਸੂਕਸ਼ਮ ਆਕਾਸ਼ ਹੈ। ਤੁਸੀਂ ਹੁਣ ਆਕਾਸ਼ ਨੂੰ ਇੱਕ ਵੱਟਾ ਬਣਾ ਦੋ, ਉਹ ਇਹ ਬਣਾਓ ਕਿ ਸੁਮੇਰ ਪਰਬਤ ਜਿਸਦੇ ਬਾਰੇ ਕਹਿੰਦੇ ਨੇ ਵੀ 40,000 ਮੀਲ ਉਹ ਧਰਤੀ ਚ ਗਹਿਰਾ ਹੈ, 40,000 ਮੀਲ ਚੌੜਾ ਹੈ, 40,000 ਮੀਲ ਦੂਏ ਪਾਸੇ ਨੂੰ, ਯਾਨੀ 40 ਹਰ ਪਾਸੇ 40,000 ਮੀਲ ਹੈ। ਕਹਿੰਦੇ ਉਹਨੂੰ ਵੱਟਾ ਬਣਾ ਲਓ, ਉਹਦੇ ਮੁਕਾਬਲੇ ਤੇ ਇੱਕ ਇਹ ਜਿਹੜੀ ਨਿਸਬਤ ਹੈ ਇਹ ਐਂ ਸਮਝ ਲਓ ਵੀ ਆਕਾਸ਼ ਤਾਂ ਹੈਗਾ ਇੰਨਾ ਮੋਟਾ ਤੇ ਜਿਹੜਾ ਚੇਤਨ ਤੱਤ ਹੈ ਉਹ ਇੰਨਾ ਛੋਟਾ, ਪਰ ਇਹ ਹਿਸਾਬ ਮੈਂ ਮਨੁੱਖੀ ਅਕਲ ਨਾਲ ਤੁਹਾਨੂੰ ਦੱਸਿਆ, ਇਹ ਤੋਂ ਵੀ ਗਾਂ ਹੈ। ਉਹ ਜਿਹੜਾ ਸੂਖਮ ਤੱਤ ਵਾਹਿਗੁਰੂ ਹੈ ਉਹ ਦਿਸਦਾ ਕਿਵੇਂ ਹੈ? ਜਦ ਅੰਦਰਲੀ ਅੱਖ ਖੁੱਲ ਜਾਵੇ। ਤੋ ਮਹਾਰਾਜ ਕਹਿੰਦੇ ਤੇਰਾ ਪਿਆਰਿਆ ਤੈਨੂੰ ਐਸੀ ਦੇਹੀ ਪ੍ਰਾਪਤ ਹੋ ਗਈ ਜਿਹਦੇ ਅੰਦਰ ਬਹੁਤ ਵਿਚਿੱਤਰ ਚੀਜ਼ਾਂ ਨੇ ਪਰ ਤੂੰ ਐਕਸਪਲੋਰ ਨਹੀਂ ਕਰ ਸਕਿਆ, ਕਿਉਂਕਿ ਤੂੰ ਮਾਇਆ ਨੇ ਮੋਹਰਿਆ ਤੇ ਲੁੱਟਿਆ ਗਿਆ। ਇਸ ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਤੇ ਲੁੱਟਿਆ ਜਾ ਰਿਹਾ, ਤੈਨੂੰ ਨੀ ਪਤਾ ਤੇਰੇ ਅੰਦਰ ਕੀ ਹੈ। ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਦ ਅਨੰਤ ਹੈ ਨਾਦ, ਕਹਿ ਨਾ ਜਾਈਏ ਚਰਜ ਵਿਸਵਾ। ਇਹੋ ਜੇ ਨਾਦ ਨੇ, ਉਹਨਾਂ ਦੀਆਂ ਐਸੀਆਂ ਟਿਊਨਾਂ ਨੇ ਕਿ ਵਿਸਮਾਦ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਹ ਅੰਦਰ ਹੈ ਸਰ। ਇਹਨੂੰ ਦੇਵਤੇ ਖੋਜਦੇ ਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਇਸ ਤੋਂ ਬਾਹਰਲੇ ਅੰਮ੍ਰਿਤ ਨੂੰ ਕਹਿ ਦਿੰਦੇ ਹਨ, 5 ਪਿਆਰਿਆਂ ਨੇ ਜਿਹੜਾ ਤਿਆਰ ਕਰਿਆ। ਉਹ ਜੇ ਤਰਕ ਵਾਲਾ ਬੰਦਾ ਗੱਲ ਕਰੇ ਤਾਂ ਫਿਰ ਅਸੀਂ ਉਹਦੇ ਮੂਹਰੇ ਨੀਵੀਂ ਪਾ ਲੈਂਦੇ, ਕਿਉਂਕਿ ਗਲਤ ਗੱਲ ਕਹਿ ਗਏ ਆਪਣੇ ਆਪਣੇ ਤਾਂ ਅਸੀਂ ਕਹਿ ਦਾਂਗੇ। ਡਰਦੇ ਵੀ ਹਾਂ ਅਸੀਂ ਵੀ ਇਹ ਗੱਲ ਜੇ ਕਹੀ ਕੋਈ ਮਗਰੇ ਨਾ ਪੈ ਜੇ। ਤੋ ਲੜਨ ਨੂੰ ਤਾਂ ਸਾਰੀ ਦੁਨੀਆ ਹੀ ਤਿਆਰ ਹੈ, ਗੱਲ ਨਹੀਂ ਸਮਝਦੇ, ਅਕਲ ਦੀ ਬਾਤ ਵਿਚਾਰ ਦੀ ਬਾਤ ਨਹੀਂ ਸਮਝ ਸਕਦੇ। ਉਹ ਅੰਮ੍ਰਿਤ ਅੰਦਰ ਹੈ ਮਨੁੱਖ ਦੇ ਅੰਦਰ, ਹੋਰ ਨਹੀਂ ਕਿਸੇ ਦੇ ਅੰਦਰ। ਉਹ ਦੇਵਤਿਆਂ ਨੂੰ ਨਹੀਂ ਮਿਲਦਾ, ਮਿਲਦਾ ਕਿਸ ਨੂੰ ਹੈ? ਸਾਨੂੰ ਵੀ ਤਾਂ ਮਿਲਦਾ ਜੇ ਸਮਰੱਥ ਗੁਰੂ ਕਿਰਪਾ ਕਰ ਦੇਵੇ ਤੇ ਆਪਣੇ ਕਿਰਪਾ ਦੇ ਨਾਲ ਇਸ ਅੰਮ੍ਰਿਤ ਦੇ ਕੁੰਡ ਤੇ ਸਾਨੂੰ ਪਹੁੰਚਾ ਦੇਵੇ। ਵੈਸੇ ਨਹੀਂ ਮਿਲਿਆ ਕਰਦਾ, ਸੋ ਉਹ ਚੀਜ਼ਾਂ ਅੰਦਰ ਪਈਆਂ। ਮਹਾਰਾਜ ਕਹਿੰਦੇ ਨੇ ਕਿ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵ ਕੱਢਾ ਖੋਤ। ਕੋਈ ਐ ਨੀ ਰਿਹਾ, ਸਾਰੇ ਨੀ ਕੱਢ ਸਕਦੇ, ਕਿਉਂਕਿ ਸਾਰਿਆਂ ਨੂੰ ਵਿਸ਼ਵਾਸ ਹੈ ਨਹੀਂ ਵੀ ਮੇਰੇ ਅੰਦਰ ਕੀ ਹੈ। ਉਹ ਤਾਂ ਅਪਰ ਲੇਅਰ ਜਿਹੜੀ ਹੈ ਨਾ, ਜਿਹਨੂੰ ਮਹਾਰਾਜ ਨੇ ਕਿਹਾ ਬਿਸ਼ਟਾ ਅਸਤ ਰਗਤ ਪ੍ਰੇਟੇ ਚਾਮ, ਇਸ ਉੱਪਰਲੇ ਰੱਖਿਓ ਕਮਾਨ। ਨਾਲ ਇਹ ਵੀ ਦੱਸ ਦਿੱਤਾ, ਏਕ ਵਸਤ ਬੂਝੇ ਤਾਂ ਹੋਵੇ ਪਾਗ, ਬਿਨ ਬੂਝੇ ਤੂੰ ਸਦਾ ਨਾ ਪਾਗ। ਉਹ ਚੀਜ਼ ਆਦਮੀ ਨੂੰ ਮਿਲੀ ਹੋਈ ਹੈ ਦੇਹ ਦੇਹ ਦੇ ਅੰਦਰ, ਪਰਮੇਸ਼ਰ ਨੇ ਆਸਣ ਲਾਇਆ ਹੋਇਆ ਹੈ। ਕਾਇਆ ਅੰਦਰ ਆਪੇ ਵਸੇ, ਅਲੱਖ ਨਾ ਲਗਿਆ ਜਾਈ, ਮਨਮੁਖ ਮੁਗਧ ਬੂਝੈ ਨਾਹੀ, ਬਾਹਰ ਭਾਲਣ ਜਾਈ। ਹੁਣ ਮੈਂ ਬੇਨਤੀ ਇਹ ਕਰਦਾ ਸੀ ਕਿ ਸਰੀਰ ਦੇ ਸਾਰੇ ਇੰਦਰੀਆਂ ਤੋਂ ਜੇ ਕੰਮ ਲਿਆ ਜਾਵੇ ਤਾਂ ਬਹੁਤ ਛੇਤੀ ਐਸੇ ਉਮਰ ਦੇ ਅੰਦਰ, ਐਸੇ ਟਾਈਮ ਦੇ ਅੰਦਰ ਅਸੀਂ ਸਫਲਤਾ ਤੱਕ ਪਹੁੰਚ ਸਕਦੇ ਹਾਂ। ਪਰ ਸਾਡੇ ਅੰਦਰ ਲਗਨ ਹੋਣੀ ਚਾਹੀਦੀ। ਗੁਰੂ ਮਹਾਰਾਜ ਨੇ ਐਸਾ ਰਸਤਾ ਸਾਡੇ ਵਾਸਤੇ ਲੈ ਆਂਦਾ, ਅਸੀਂ ਹੈਰਾਨ ਹਾਂ। ਆ ਜਿਹੜਾ ਅਗਸਤ ਦਾ ਪੇਪਰ ਆਉਣਾ, ਇਹਦੇ ਵਿੱਚ ਮੈਂ ਬੜਾ, ਕੱਲ ਮੈਂ ਡਿਕਟੇਟ ਕਰਾਇਆ ਸੀ ਕਿ ਪਹਿਲੇ ਜ਼ਮਾਨਿਆਂ 'ਚ ਕਿਵੇਂ ਭਜਨ ਕਰਦੇ ਸੀ, ਕਿਵੇਂ ਸੁਰਤ ਚੜਾਇਆ ਕਰਦੇ ਸੀ। ਥੋੜਾ ਜਿਹਾ ਇਸ਼ਾਰਾ ਕੀਤਾ ਉਹਦੇ ਵਿੱਚ ਵੀ ਗੁਰੂ ਮਹਾਰਾਜ ਨੇ ਇਹਦੇ 'ਚ ਮੋਡੀਫਿਕੇਸ਼ਨ ਕਰਕੇ ਸਾਨੂੰ ਬਹੁਤ ਹੀ ਸਕਾਲਾ ਰਾਹ ਦੇ ਦਿੱਤਾ। ਜੇ ਅਸੀਂ ਨਾ ਸਮਝੀਏ ਤਾਂ ਬੜੀ ਸਾਡੀ ਭੁੱਲ ਹੈ, ਵੀ ਇੰਨਾ ਸੁਖਾਲਾ ਰਸਤਾ ਹੁੰਦੇ ਹੋਏ ਫੇਰ ਨੀ ਅਸੀਂ ਸਮਝਦੇ। ਸੋ ਇਹਦੇ ਵਿੱਚ ਸਾਰੇ ਇੰਦਰੀਆਂ ਨੂੰ ਜੇ ਅਸੀਂ ਕੰਮ ਤੇ ਲਾ ਦਈਏ ਨਾ, ਜਿਵੇਂ 10 ਨਾਲੀਆਂ ਨਾਲ ਅਸੀਂ ਬੀਜਣਾ ਸ਼ੁਰੂ ਕਰ ਦਈਏ, ਇਕਦਮ ਖੇਤ ਬੀਜਿਆ ਜਾਂਦਾ। ਐਸੇ ਤਰ੍ਹਾਂ ਦੇ ਨਾਲ ਇਸ ਉਮਰ ਦੇ ਅੰਦਰ ਅੰਦਰ ਵਿੱਚ ਵਿੱਚ ਇਹ ਸਾਨੂੰ ਪ੍ਰਾਪਤੀ ਹੋ ਸਕਦੀ ਹੈ। ਉਹ ਹੈ ਸੀਸ ਦੇ ਨਾਲ, ਸੀਸ ਦੇ ਵਿੱਚ ਨਿਮਰਤਾ ਹੋਵੇ, ਹੰਕਾਰ ਨਾ ਹੋਵੇ। ਅਭਿਮਾਨੀ ਸੀਸ ਕਿਸੇ ਨੂੰ ਨਿਭਦਾ ਨਹੀਂ ਹੈ। ਮਹਾਰਾਜ ਕਹਿੰਦੇ ਜਿਹੜਾ ਸੀਸ ਨਿਭਦਾ ਨਹੀਂ ਹੈ ਉਹਨੂੰ ਕਰਿਆ ਕੀ ਜਾਵੇ, ਕਿਉਂਕਿ ਉਹ ਪਾਪ ਕਮਾਉਂਦਾ। ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀ ਜੈ ਕਾਏ। ਉਹਨੂੰ ਕਰੀਏ ਕੀ, ਕਹਿੰਦੇ ਕੁੰਨੇ ਹੇਠ ਜਲਾਈਏ ਬਾਲਣ ਸੰਦੇ ਪਾਏ। ਬਾਲਣ ਕਾਹਨੂੰ, ਬਾਲਣ ਨਾਲੋਂ ਵੀ ਸਸਤਾ ਹੈ ਉਹ ਤਾਂ ਕੱਟ ਕੇ ਉਹਦੇ ਵਿੱਚ ਜਲਾ। ਜਿਹੜਾ ਨਹੀਂ ਨਿਭਦਾ ਉਹ ਸਰੀਰ ਦੋਸ਼ੀ ਹੈ, ਜਿਹੜਾ ਨਿਭਦਾ ਹੈ ਉਹਨੂੰ ਕਿੰਨਾ ਫਲ ਪ੍ਰਾਪਤ ਹੁੰਦਾ ਹੈ। ਤੇ ਮਹਾਰਾਜ ਜੀ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ ਬੜੋ ਪਿਆਰ ਦੇ ਨਾਲ।
ਜਿਹੜਾ ਲੱਗੇ ਨਾ ਗੁਰਾਂ ਦੇ ਚਰਨੀ ਤਿਰਗ ਤੇਰਾ ਸੀਸ ਮੰਦਿਆ, ਲੱਗੇ ਨਾ ਗੁਰਾਂ ਦੇ ਚਰਨੀ ਤਿਰਗ ਤੇਰਾ ਸੀਸ ਮੰਦਿਆ, ਉਹ ਜਿਹੜਾ ਲੱਗੇ ਨਾ ਗੁਰਾਂ ਦੇ ਚਰਨ ਤੇਰੇ ਗਿਰਾ ਸੀਸ ਮੰਦਿਆ, ਲੱਗੇ ਨਾ ਗੁਰਾਂ ਦੇ ਚਰਨ ਤੇਰੇ ਗਿਰਾ ਸੀਸ ਮੰਦਿਆ, ਸਿਰਾ 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 ਸ
ਜਿਨ੍ਹਾਂ ਨੇ ਕਵਿਤ ਸਵੱਈਏ ਤੇ ਵਾਰਾਂ ਦੀ ਰਚਨਾ ਕਰੀ ਹੈ, ਗੁਰੂ ਮਹਾਰਾਜ ਜੀ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਣ ਦਾ ਮਾਣ ਬਖਸ਼ਿਆ, ਕਿਉਂਕਿ ਗੁਰਮਤਿ ਸਿਧਾਂਤ ਆਪ ਨੇ ਬਹੁਤ ਸਰਲ ਬੋਲੀ ਦੇ ਅੰਦਰ ਪ੍ਰਗਟ ਕਰਕੇ ਸਾਨੂੰ ਰਸਤਾ ਦਿਖਾਇਆ। ਆਪ ਫਰਮਾਨ ਕਰਦੇ ਹਾਂ ਕਿ ਤਿਰਗ ਸਿਰ ਜੋ ਗੁਰ ਨਾ ਨਿਵੇ ਗੁਰ ਲਗੇ ਨਜ਼ਰ। ਕਿਉਂ ਦਰਕਾਰ ਯੋਗ ਹੈ? ਸੌ ਵਾਰੀ ਫਿੱਟੇ ਮੂੰਹ ਕਹੋ ਇੱਕ ਵਾਰੀ ਦਰਕਾਰ, ਕਿਉਂਕਿ ਇੰਨਾ ਜ਼ਬਰਦਸਤ ਕਨਸੈਸ਼ਨ ਅਵੇਲੇਬਲ ਸੀ ਕੇਵਲ ਮਸਤਕ ਨਵਾਉਣ ਨਾਲ, ਚਰਨਾਂ ਦੇ ਨਾਲ ਮਸਤਕ ਛੂਹਣ ਦੇ ਨਾਲ ਉਹ ਅਵੇਲ ਨਾ ਕਰ ਸਕਿਆ, ਹੰਕਾਰ ਵਿੱਚ ਗਰਦਨ ਆਕੜੀ ਰੱਖੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸੰਗਤਾਂ ਆ ਕੇ ਨਮਸਕਾਰਾਂ ਕਰਦੀਆਂ, ਮਹਾਰਾਜ ਅਸੀਸ ਦਿੰਦੇ ਨੇ। ਪੀਰ ਸਲਾਦੀ ਜੀ ਨੇ ਜੋ ਕਦੇ ਕਦੇ ਆ ਜਾਇਆ ਕਰਦਾ ਸੀ, ਮਹਾਰਾਜ ਦੇ ਨੇੜੇ ਬੈਠਾ, ਕਹਿਣ ਲੱਗਿਆ ਗੁਰੂ ਜੀ ਅੱਲਾ ਇੱਕ ਹੈ ਕਿ ਦੋ? ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਇੱਥੇ ਆ ਕੇ ਮਸਤਕ ਨਵਾਉਂਦੇ ਨੇ ਤੇ ਤੁਸੀਂ ਅਸੀਸਾਂ ਦੇਈ ਜਾਂਦੇ, ਇਹ ਅੱਲਾਹ ਤਾਲਾ ਨੇ ਜੋ ਲਿਖਿਆ ਹੋਇਆ ਉਹ ਠੀਕ ਹੈ ਜਿਹੜਾ ਤੁਸੀਂ ਕਰਦੇ ਹੋ? ਕਹਿੰਦੇ ਪੀਰ ਜੀ ਉਹ ਠੀਕ ਸੀ ਵਾਰ ਵਾਰ, ਪਰ ਜਦ ਗੁਰੂ ਦੇ ਦੁਆਰ ਤੇ ਕੋਈ ਪਹੁੰਚ ਕੇ ਸੀਸ ਨਵਾਉਂਦਾ ਹੈ ਉਹਦੇ ਜਿਹੜੇ ਪੁੱਠੇ ਲੇਖ ਨੇ ਸਿੱਧੇ ਹੋ ਜਾਇਆ ਕਰਦੇ, ਗੁਰੂ ਦੀ ਅਸੀਸ ਉਹਦੇ ਲੇਖਾਂ ਨੂੰ ਬਦਲ ਦਿਆ ਕਰਦੀ। ਜਿਵੇਂ ਕਣਕ ਬੀਜੀਏ ਪਿੱਛੋਂ ਹਲਕੀ ਜੀ ਬਾਰਿਸ਼ ਪੈ ਜਾਏ, ਦਾਣੇ ਤਾਂ ਉੱਗ ਪੈਣਗੇ ਪਰ ਜੇ ਕਰੰਟ ਹੋਵੇ ਉੱਤੇ ਬਾਹਰ ਨਹੀਂ ਨਿਕਲਦੇ, ਉੱਥੇ ਹੀ ਖਤਮ ਹੋ ਜਾਣ। ਇਸੇ ਤਰ੍ਹਾਂ ਦੇ ਨਾਲ ਪੁੰਨ ਕਰਮ ਜਿਹੜੇ ਨੇ ਉੱਗ ਤਾਂ ਪੈਂਦੇ ਨੇ ਪਰ ਸਤਿਗੁਰੂ ਦੀ ਮਹਾਂਪੁਰਸ਼ ਦੀ ਬਖਸ਼ਿਸ਼ ਤੋਂ ਬਗੈਰ ਉਹਨਾਂ ਵਿੱਚੋਂ ਬਹੁਤੇ ਵਿੱਚੇ ਸੁੱਕ ਜਾਂਦੇ। ਮਹਾਰਾਜ ਕਹਿੰਦੇ ਆ ਬਹੁਤ ਦੇ ਅੱਖਰ ਬੋਲੋ, ਕਹਿੰਦਾ ਪੜ੍ਹ ਨਹੀਂ ਹੁੰਦੇ। ਮਹਾਰਾਜ ਨੇ ਪੈਡ ਨਾ ਲਾਈ ਤੇ ਕਾਗਜ਼ ਤੇ ਲਾ ਤੀ, ਕਹਿੰਦੇ ਹੁਣ ਪੜ, ਕਹਿੰਦੇ ਹੁਣ ਪੜ ਉੱਤੇ ਨੀ। ਕਹਿੰਦੇ ਇਸੇ ਤਰ੍ਹਾਂ ਪੁੱਠੇ ਲੇਖ ਜਦੋਂ ਗੁਰੂ ਰੂਪੀ ਪੈਡ ਤੇ ਲੱਗ ਜਾਂਦੇ ਨੇ ਉਸ ਵੇਲੇ ਸਿੱਧੇ ਹੋ ਜਾਇਆ ਕਰਦੇ ਤੇ ਬੜਾ ਫਲ ਹੈ। ਇੱਕ ਮਹਾਨ ਰਿਸ਼ੀ ਹੋਇਆ ਭਾਰਤ ਵਰਸ਼ ਦੇ ਅੰਦਰ ਜਿਸਦਾ ਨਾਮ ਮਾਰਕੰਡਾ ਸੀ, ਆਪ ਦਾ ਜਨਮ ਇੱਕ ਰਾਜੇ ਦੇ ਘਰ ਹੋਇਆ। ਜੋਸ਼ੀਆਂ ਨੇ ਦੱਸਿਆ ਕਿ ਰਾਜੇ ਨੂੰ ਪੁੱਤਰ ਤਾਂ ਹੋ ਗਿਆ ਠੀਕ ਹੈ ਪਰ ਇਸ ਦੀ ਉਮਰ 11 ਸਾਲ 11 ਮਹੀਨੇ 11 ਦਿਨ ਦੀ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਇਸ ਨੂੰ ਦੂਰ ਪਾਲਿਆ ਜਾਵੇ ਜੰਗਲ ਦੇ ਅੰਦਰ ਤਾਂ ਕਿ ਤੈਨੂੰ ਮੋਹ ਨਾ ਹੋ ਜਾਵੇ ਤੇ ਦੁੱਖ ਤੋਂ ਬਚ ਸਕੇ, ਇਹਨੇ ਚਲਿਆ ਜਾਣਾ। ਹੋਰ ਪੁੱਤਰ ਤੇਰੇ ਕਿਸਮਤ ਵਿੱਚ ਨੇ, ਉਹ ਚਿਰੰਜੀਵੀ ਨੇ, ਉਹ ਤੇਰੇ ਕੋਲ ਰਹਿਣਗੇ। ਰਾਜੇ ਨੇ ਸਲਾਹ ਮੰਨੀ ਤੇ ਜੰਗਲ ਦੇ ਵਿੱਚ ਇੱਕ ਕਿਲਾ ਸੀ ਹੱਦ ਦੇ ਨਾਲ ਲੱਗਦਾ, ਉੱਥੇ ਪਾਲਣਾ ਦਾ ਬੰਦੋਬਸਤ ਕਰਕੇ ਦਾਈਆਂ ਭੇਜ ਦਿੱਤੀਆਂ, ਨਰਸਾਂ ਭੇਜ ਦਿੱਤੀਆਂ ਤੇ ਪੂਰੀ ਸ਼ਾਹੀ ਠਾਠ ਦੇ ਪੂਰੀ ਸ਼ਾਹੀ ਰੀਤੀ ਦੇ ਨਾਲ ਇਹਦਾ ਪਾਲਣ ਸ਼ੁਰੂ ਹੋ ਗਿਆ। 11 ਸਾਲ 11 ਮਹੀਨੇ ਲੰਘਣ ਤੋਂ ਬਾਅਦ ਜਾਂ 11 ਦਿਨ ਰਹਿ ਗਏ, ਜਿਹੜੀ ਚੀਫ ਸੀ ਸੰਭਾਲਣ ਵਾਲੀ ਉਹ ਰੋਣ ਲੱਗ ਗਈ। ਉਹਨੂੰ ਇਹ ਮਾਤਾ ਕਹਿੰਦਾ ਸੀ, ਕਹਿਣ ਲੱਗਿਆ ਮਾਤਾ ਕੋਈ ਕਾਰਨ ਹੈ ਮੈਨੂੰ ਦੱਸ ਸਕਦੀ ਹੈ ਇੱਥੋਂ ਕਿਉਂ ਰੋਣੀ ਹੈ? ਕਹਿੰਦੀ ਬੇਟਾ ਮੈਂ ਤੇਰੀ ਮਾਤਾ ਨਹੀਂ ਹਾਂ ਪਰ ਮਾਂ ਨਾਲੋਂ ਹੁਣ ਮੈਂ ਘੱਟ ਵੀ ਨਹੀਂ ਹਾਂ, ਇੰਨਾ ਚਿਰ ਮੈਂ ਤੇਰੇ ਨਾਲ ਨਹੀਂ ਹੈ, ਮੈਨੂੰ ਤੇਰੇ ਨਾਲ ਬਹੁਤ ਪਿਆਰ ਹੋ ਗਿਆ ਤੇ ਤੇਰਾ ਜਾਣਾ ਮੇਰੀ ਜ਼ਿੰਦਗੀ ਦੇ ਵਿੱਚ ਅੰਧੇਰਾ ਪੈਦਾ ਕਰ ਦੇਗਾ। ਕਹਿਣ ਲੱਗੀ ਮੈਂ ਜਾਣਾ ਹੈ। ਕਹਿੰਦੀ ਹਾਂ, ਤੇਰੇ ਸਿਰਫ 11 ਦਿਨ ਬਾਕੀ ਬਚਦੇ ਨੇ, ਇਸੇ ਕਰਕੇ ਇਸ ਕਿਲੇ ਦੇ ਵਿੱਚ ਤੇਰੀ ਪਾਲਣਾ ਹੋਈ ਹੈ। ਰਾਜਾ ਇਸ ਦੁੱਖ ਤੋਂ ਬਚਣਾ ਚਾਹੁੰਦਾ ਸੀ, ਸੋ ਮੈਂ ਹੁਣ ਜਾਣਦੀ ਹਾਂ ਕਿ ਦਿਨ ਥੋੜੇ ਰਹਿ ਗਏ, ਮੈਂ ਚਲੇ ਜਾਣਾ। ਮਾਤਾ ਕੋਈ ਉਪਾਅ ਵੀ ਹੈ, ਜੇ ਕੋਈ ਬਿਮਾਰੀ ਹੈ ਉਹਦਾ ਇਲਾਜ ਵੀ ਹੁੰਦਾ। ਕਹਿੰਦੀ ਇੱਕ ਉਪਾਅ ਹੈ ਕਿ ਤਤ ਵੇਤੇ ਮਹਾਂਪੁਰਸ਼ ਪੂਰਨ ਗਿਆਨਵਾਨ ਜਿਨ੍ਹਾਂ ਨੂੰ ਕਦੇ ਵੀ ਪਰਮੇਸ਼ਰ ਨਾ ਭੁੱਲਦਾ ਹੋਵੇ, ਹਰ ਵਕਤ ਭੇਦ ਵਸਤਾ ਵਾਲੇ ਮਹਾਤਮਾ ਆਉਣ, ਉਹ ਕਰ ਦੇਣ ਬਚਨ, ਤਾਂ ਤੈਨੂੰ ਉਮਰ ਮਿਲ ਸਕਦੀ ਹੈ, ਟੁੱਟੀ ਕੱਢੀ ਜਾ ਸਕਦੀ। ਤੇ ਮਾਤਾ ਐਸੇ ਮਹਾਂਪੁਰਸ਼ਾਂ ਨੂੰ ਟੋਲੀਏ, ਦਿਨ ਤਾਂ 11 ਹੀ ਰਹਿ ਗਏ। ਫਿਰ ਜੰਗਲ ਦੇ ਵਿੱਚ ਤਲਾਸ਼ ਕੀਤੀ, ਇੱਕ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਮੰਡਲੀ ਨਾਲ ਰਹਿੰਦੇ ਨੇ, ਬੱਚਾ ਚਲਿਆ ਗਿਆ, ਇੱਕ ਦੋ ਦਿਨ ਬਾਕੀ ਰਹਿੰਦੇ ਨੇ, ਜਾ ਕੇ ਸਾਰੇ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਨੀ ਸ਼ੁਰੂ ਕਰ ਦਿੱਤੀ। ਹਰ ਮਹਾਂਪੁਰਸ਼ ਕਹਿੰਦਾ ਬੇਟਾ ਚਿਰੰਜੀਵ ਹੋ। ਅਖੀਰ ਵੱਡੇ ਮਹਾਂਪੁਰਸ਼ਾਂ ਦੇ ਸਮਾਂ ਮਿਲ ਗਿਆ, ਉੱਥੇ ਜਾ ਕੇ ਨਮਸਕਾਰ ਕਰੀ, ਬੱਚੇ ਵੱਲ ਦੇਖਿਆ, ਅਨੁਭਵ ਦੇ ਵਿੱਚ ਸਾਰਾ ਹਾਲ ਦੇਖ ਲਿਆ ਵੀ ਇਹਦੀ ਤਾਂ ਉਮਰ ਟੁੱਟੀ ਹੋਈ ਹੈ। ਕਹਿਣ ਲੱਗੇ ਕਿਵੇਂ ਆਏ ਹੋ? ਬੱਚੇ ਨੇ ਕਿਹਾ ਮਹਾਰਾਜ ਮੇਰੀ ਉਮਰ ਟੁੱਟੀ ਹੋਈ ਹੈ, 11 ਦਿਨ ਦਾ ਹੁਣ 2 ਕੁ ਦਿਨ ਬਾਕੀ ਰਹਿੰਦੇ ਨੇ, ਆਪਦੀ ਚਰਨ ਸ਼ਰਨ ਆਇਆ, ਆਪਦੇ ਚਰਨਾਂ ਦੇ ਨਾਲ ਮਸਤਕ ਲਾਇਆ, ਆਪ ਕਿਰਪਾ ਕਰੋ। ਕਹਿੰਦੇ ਬੇਟਾ ਜਾ ਚਿਰੰਜੀਵ ਹੋ। ਕਿੰਨੀ ਉਮਰ ਵਾਲਾ ਹੋਇਆ ਮਾਰਕੰਡਾ? ਮਾਰਕੰਡੇ ਤੇ ਕੋਦ ਕਾਈ ਜਿਨ ਤਿਰਨ ਧਰਮੂੰਡ ਬੁਲਾਏ। ਕਹਿੰਦੇ ਵੱਡੀ ਉਮਰ ਵਾਲਾ ਸੀ। ਉਹ ਚਰਨਾਂ ਦੇ ਨਾਲ ਮਸਤਕ ਲੱਗਣ ਦੇ ਨਾਲ ਕਿੰਨੀ ਬਰਕਤ ਹੈ, ਜਿਹੜਾ ਆਕੜਿਆ ਰਹਿੰਦਾ। ਕਹਿੰਦੇ ਉਹ ਤਾਂ ਤਰਕਾਰ ਹੈ ਉਹ ਬੰਦੇ ਦੇ, 100 ਵਾਰੀ ਫਿੱਟੇ ਮੂੰਹ ਜਿਹਨੇ ਐਡੇ ਕਨਸੈਸ਼ਨ ਨੂੰ ਅਵੇਲ ਨਾ ਕਰਿਆ। ਤੇ ਉਹ ਤੇ ਬਾਅਦ ਹੁੰਦਾ ਲੋਇਣ, ਤਿਰਕ ਲੋਇਣ ਗੁਰਦਰਸ ਵੇਣ ਪੇਖ ਹੈ ਪਰ ਤਰ। ਜਿਹੜੇ ਗੁਰੂ ਦਾ ਦਰਸ਼ਨ ਨਹੀਂ ਕਰਦੇ, ਮਹਾਂਪੁਰਸ਼ਾਂ ਦਾ ਦਰਸ਼ਨ ਨਹੀਂ ਕਰਦੇ, ਕਹਿੰਦੇ ਉਹ ਤਰਕਾਰ ਯੋਗ ਨੇਤਰ ਨੇ, ਕਿਸੇ ਕੰਮ ਦੇ ਨਹੀਂ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਵਾਲ ਲਿਆ। ਮਹਾਰਾਜ ਕਹਿੰਦੇ ਜਿਹੜੇ ਸਾਧ ਦਾ ਦਰਸ਼ਨ ਨਹੀਂ ਕਰਦੇ ਨੈਣ, ਉਹ ਜਿਹੜੇ ਨੈਣ ਨੇ ਕਹਿੰਦੇ ਉਹਨਾਂ ਨੂੰ ਕੱਢ ਦੇਣਾ ਚਾਹੀਦਾ। ਉਹ ਰੱਖਣ ਦੇ ਕਾਬਲ ਨਹੀਂ ਹੋਇਆ ਕਰਦੇ ਤੇ ਉਹ ਤਰਕਾਰ ਯੋਗ ਨੇ, ਕਿਸੇ ਕੰਮ ਦੇ ਨਹੀਂ ਹੋਇਆ ਕਰਦੇ ਐਸੇ ਨੈਣ। ਕਿਉਂਕਿ ਕਿੰਨਾ ਇਹਦਾ ਫਾਇਦਾ ਹੈ, ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜੀ ਜਹਾਂਗੀਰ ਦੇ ਨਾਲ ਨੇ, ਖਬਰ ਆਈ ਕਿ ਇੱਕ ਬਹੁਤ ਵੱਡਾ ਸ਼ੇਰ ਜੰਗਲ ਦੇ ਅੰਦਰ ਮਹਾਰਾਜ ਕਿਸੇ ਸ਼ਿਕਾਰੀ ਤੋਂ ਨਹੀਂ ਮਰਦਾ। ਬਾਦਸ਼ਾਹ ਜਹਾਂਗੀਰ ਨੇ ਕਿਹਾ ਗੁਰੂ ਜੀ ਆਪਾਂ ਚਲੀਏ, ਹੋ ਸਕਿਆ ਤਾਂ ਜਾਂ ਤੁਸੀਂ ਤਲਵਾਰ ਨਾ ਮਾਰਿਓ ਜਾਂ ਮੈਂ ਮਾਰੂ। ਜਦ ਉਹਦੇ ਕੋਲ ਗਏ ਸ਼ੇਰ ਦੇ, ਤਾਂ ਸ਼ੇਰ ਐਡਾ ਜ਼ਬਰਦਸਤ, ਜਹਾਂਗੀਰ ਦਾ ਹੱਥ ਹੀ ਪਿੱਛੇ ਨੂੰ ਮੁੜਨ ਲੱਗ ਗਿਆ, ਪਿਛਲੇ ਪੈਰੀ। ਜਿਹੜੇ ਘੋੜੇ ਬੜੇ ਪਰਖੇ ਹੋਏ ਸੀ ਸਾਰੇ ਲਿੱਦ ਕਰਨ ਲੱਗ ਗਏ, ਪਿਸ਼ਾਬ ਕਰਨ ਲੱਗ ਗਏ, ਪਿੱਛੇ ਨੂੰ ਪੈਰ ਕਰੀ ਜਾਂਦੇ। ਮਹਾਰਾਜ ਜੀ ਖੜੇ ਨੇ, ਬਾਕੀ ਸਾਰੇ ਪਿੱਛੇ ਨੂੰ ਹਟ ਗਏ। ਮਹਾਰਾਜ ਕਹਿੰਦੇ ਜਹਾਂਗੀਰ ਇਹਦੇ ਨਾਲ ਕਰ ਬਈ ਪਿਆ ਰਿਹਾ ਦੋ ਹੱਥ। ਕਹਿੰਦਾ ਨਾ ਗੁਰੂ ਜੀ, ਇਹ ਮੇਰੇ ਬਸ ਦੀ ਬਾਤ ਨਹੀਂ, ਇਹ ਤਾਂ ਮੈਂ ਤੁਹਾਨੂੰ ਵੀ ਕਹਾਂਗਾ ਵੀ ਤੁਸੀਂ ਵੀ ਨਾ ਜਾਓ। ਮਹਾਰਾਜ ਕਹਿੰਦੇ ਨਹੀਂ, ਹੁਣ ਅਸੀਂ ਤਾਂ ਜਾਵਾਂਗੇ ਕਿਉਂਕਿ ਸਾਡਾ ਫਰਜ਼ ਹੈ। ਉਸ ਵੇਲੇ ਗੁਰੂ ਮਹਾਰਾਜ ਗਏ, ਉਹ ਸ਼ੇਰ ਨੇ ਹੱਲਾ ਕਰਿਆ, ਮਹਾਰਾਜ ਨੇ ਉਹ ਸ਼ੇਰ ਮਾਰਤਾ, ਚਾਨਣਾ ਹੋਇਆ ਬਹੁਤ। ਉਹਦੇ ਬਾਅਦ ਬੜੀ ਗਰਜ ਉੱਠੀ, ਜਹਾਂਗੀਰ ਡਰ ਗਿਆ। ਕਹਿੰਦਾ ਮਹਾਰਾਜ ਇਹ ਕੀ ਗੱਲ ਹੋਈ ਹੈ? ਕਹਿੰਦੇ ਜਹਾਂਗੀਰ ਤੈਂ ਪੁੱਛਣੀ ਹੈ ਗੱਲ? ਕਹਿੰਦੇ ਹਾਂ, ਬੁਲਾ ਲਿਆ ਮਹਾਰਾਜ ਨੇ। ਕਹਿੰਦੇ ਦੱਸ ਕਰ ਜਹਾਂਗੀਰ। ਕਹਿ ਲੱਗਿਆ ਜਹਾਂਗੀਰ ਮੈਂ ਤੇਰਾ ਚਾਚਾ ਕਾਸਮ ਦੇਖ, ਮੈਂ ਅਕਬਰ ਦੇ ਨਾਲ ਗੁਰੂ ਤੀਸਰੇ ਪਾਤਸ਼ਾਹ ਦੇ ਦਰਸ਼ਨ ਕਰਨ ਗਿਆ ਸੀ, ਦਰਸ਼ਨ ਤਾਂ ਮੈਂ ਕਰ ਲਏ ਪਰ ਤਰਕ ਸੀ ਮੇਰੇ ਮਨ ਦੇ ਅੰਦਰ ਬੜੀ ਜ਼ਬਰਦਸਤ, ਬਈ ਇਹ ਹਿੰਦੂ ਦਾ ਦਰਸ਼ਨ ਕਰਨ ਆਉਂਦਾ ਮੋਮਨ ਹੋ ਕੇ, ਸਾਡੇ ਲਿਖਿਆ ਹੋਇਆ ਵੀ ਹਿੰਦੂ ਚਾਹੇ ਕਿੱਡਾ ਹੀ ਵੱਡਾ ਹੋਵੇ ਉਹ ਫੇਰ ਵੀ ਕਾਫਰ ਹੀ ਹੈ। ਮੈਂ ਤਰਕ ਕਰੀ, ਇਹ ਮੇਰਾ ਭਰਾ ਜਿਹੜਾ ਵੱਡਾ ਸੀ ਅਕਬਰ, ਉਹ ਪ੍ਰਸ਼ਾਦਾ ਛਕਣ ਲੱਗ ਗਿਆ ਤੇ ਮੈਂ ਛਕਿਆ ਨਾ, ਤਰਕ ਕਰੀ ਤੇ ਮੈਂ ਉੱਥੇ ਜਦ ਆਪਣੇ ਡੇਰੇ ਪ੍ਰਸ਼ਾਦਾ ਛਕਿਆ, ਉਹ ਐਸਾ ਗਲਤ ਸੀ ਮੇਰੇ ਪੇਟ ਵਿੱਚ, ਰਾਤ ਨੂੰ ਦਰਦ ਹੋਇਆ ਤੇ ਮੈਂ ਉੱਥੇ ਹੀ ਮਰ ਗਿਆ। ਉਹ ਤਰਕ ਕਰਨ ਦਾ ਜਿਹੜਾ ਫਲ ਸੀ, ਕਹਿੰਦਾ ਮੈਂ ਤਮੋ ਗੁਣੀ ਜੂਨੀ ਤਾਮਸੀ ਜੂਨੀ ਚ ਮੈਨੂੰ ਜਨਮ ਮਿਲਿਆ। ਉਹ ਜਿਹੜਾ ਅਗਲਾ ਹੈ ਉਹ ਗੁਰੂ ਮਹਾਰਾਜ ਤੇ ਪੁੱਛ ਲੈ। ਗੁਰੂ ਮਹਾਰਾਜ ਕਹਿਣ ਲੱਗੇ ਕਿ ਇਹਨੇ ਗੁਰੂ ਦਾ ਦਰਸ਼ਨ ਕੀਤਾ ਸੀ, ਇਹ ਗੁਰੂ ਦੇ ਦਰਸ਼ਨ ਦਾ ਜਿਹੜਾ ਫਲ ਸੀ ਅਸੀਂ ਦੇਣਾ ਸੀ, ਉਹਦਾ ਫਲ ਇਹਨੂੰ ਇਹ ਦਿੱਤਾ ਕਿ ਸ਼ੇਰ ਦੀ ਜੂਨੀ ਚੋਂ ਛਡਾ ਕੇ ਦੂਸਰੇ ਪਾਸੇ ਅਸੀਂ ਭੇਜ ਦਿੱਤਾ। ਕਿੰਨਾ ਫਲ ਹੋਇਆ, ਚਾਹੇ ਤਰਕ ਨਾਲ ਦਰਸ਼ਨ ਕਰੇ ਪਰ ਫੇਰ ਵੀ ਦਰਸ਼ਨਾਂ ਦਾ ਫਲ ਮਿਲਦਾ। ਗੁਰੂ ਨਾਨਕ ਪਾਤਸ਼ਾਹ ਜਦ ਵਾਪਸ ਮੁੜਦੇ ਨੇ ਸਿਆਲਕੋਟ ਚ ਆ ਗਏ, ਉੱਥੇ ਆਏ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਆਪਣਾ ਇੱਕ ਇੱਥੇ ਪ੍ਰੇਮੀ ਰਹਿੰਦਾ ਵੀ ਮਿਲ ਚੱਲੀਏ। ਮਹਾਰਾਜ ਕਿਹੜਾ ਹੈ? ਕਹਿੰਦੇ ਮਹਾਰਾਜ ਭੁੱਲ ਗਿਆ ਮੂਲਾ। ਮਹਾਰਾਜ ਆਪੇ ਚੱਲ ਪਏ, ਗਲੀ ਚ ਆ ਗਏ, ਘਰ ਦੇ ਅੱਗੇ ਆ ਗਏ। ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਆਵਾਜ਼ ਦਿੱਤੀ, ਭਾਈ ਮੂਲੇ ਭਾਈ ਮੂਲੇ। ਆਵਾਜ਼ ਪਛਾਣ ਲਈ। ਉਹ ਬੀਬੀ ਕਹਿਣ ਲੱਗੀ, ਉਹੀ ਸੰਤ ਆ ਗਏ ਜਿਹੜੇ ਤੁਹਾਨੂੰ ਲੈ ਗਏ ਸੀ। ਕਹਿੰਦਾ ਹਾਂ। ਕਹਿੰਦਾ ਮੈਂ ਬੋਲਣਾ ਨਹੀਂ ਹੈ, ਨਹੀਂ ਮੈਨੂੰ ਲੈ ਜਾਣਗੇ। ਸਭ ਕੁਛ ਦੇਖ ਚੁੱਕਿਆ ਸੀ। ਮਹਾਰਾਜ ਦੇ ਨਾਲ ਜਿਸ ਵਕਤ ਗਿਆ, ਮਹਾਰਾਜ ਕਹਿਣ ਲੱਗੇ, ਮੂਲੇ ਅੱਜ 4 ਵਜੇ ਤੇਰੇ ਘਰ ਵਾਲੀ ਨੇ ਚਿਖਾ ਚ ਚੱਲ ਜਾਣਾ ਜੇ ਤੂੰ ਅੱਜ ਨਾ ਪਹੁੰਚਿਆ। ਦੱਸ ਜਾਣਾ ਚਾਹੁੰਦਾ? ਕਹਿੰਦਾ ਮਹਾਰਾਜ 11 ਮੀਲਾਂ ਤੇ ਬੈਠੇ ਆ। ਉਹ ਕਹਿੰਦੇ ਸਾਡੇ ਤੇ ਰਹਿਣ ਦੇ, ਖਤਰੀ ਸੀਗਾ। ਕਹਿੰਦਾ ਮਹਾਰਾਜ ਚਲਿਆ ਤਾਂ ਜਾਵਾਂ, ਕੋਲ ਪੱਲੇ ਦਾ ਕੁਛ ਨੀ। ਮਹਾਰਾਜ ਕਹਿੰਦੇ ਰੋੜਾਂ ਦਾ ਉਂਜਲ ਭਰ ਲੈ। ਉਂਜਲ ਭਰ ਲਿਆ। ਕਹਿੰਦੇ ਨੇਤਰ ਬੰਦ ਕਰਕੇ ਖੋਲ ਲੈ। ਬੰਦ ਕਰੇ, ਸਿਆਲਕੋਟ ਬੈਠਾ ਹੈ ਤੇ ਰੋੜਾਂ ਵੱਲ ਝਾਕਿਆ, ਸਾਰਾ ਹੀ ਸੁਣ। ਸਭ ਬਰਕਤਾਂ ਦੇਖਣ ਤੋਂ ਬਾਅਦ ਵੀ ਮੁਨਕਰ ਹੋ ਗਿਆ। ਕਹਿੰਦਾ ਮੈਨੂੰ ਲੈ ਜਾਣਗੇ ਜੇ ਮੈਂ ਬੋਲ ਪਿਆ, ਜਾਂ ਤੂੰ ਕਹਿ ਦੇ ਕੋਈ ਬਹਾਨਾ ਲਾ ਦੇ, ਮੈਂ ਕੋਲੜੀ ਚ ਲੁਕਦਾ। ਬੀਬੀ ਆਈ ਆ ਕੇ ਕਹਿੰਦੀ, ਮਹਾਂਪੁਰਸ਼ ਉਹ ਤਾਂ ਹੈ ਨੀ। ਮਹਾਰਾਜ ਕਹਿੰਦੇ, ਬੇਟਾ ਸਤਪੁਰਸ਼ਾਂ ਦੇ ਪਾਸ ਜੇ ਝੂਠ ਬੋਲ ਦੋ ਉਹ ਵੀ ਗੱਲ ਜਦੇ ਹੀ ਸੱਚੀ ਹੋ ਜਾਂਦੀ, ਨਹੀਂ ਮਹਾਰਾਜ ਹੈ ਨੀ। ਮਹਾਰਾਜ ਕਹਿੰਦੇ ਫਿਰ ਹੈ ਨੀ, ਹੈ ਹੀ ਨੀ ਫਿਰ। ਇੰਨਾ ਕਹਿ ਕੇ ਆਪ ਗਲੀ ਮੁੜ ਗਏ। ਇਧਰੋਂ ਇਹ ਚੀਕਾ ਮਾਰਦਾ, ਮਰ ਗਿਆ ਹੋਏ, ਖਾ ਲਿਆ ਹੋਏ, ਖਾ ਲਿਆ ਹੋਏ। ਸੱਪ ਲੜ ਗਿਆ ਅੰਦਰ, ਬਾਹਰ ਕੱਢਿਆ, ਆਲੇ ਦੁਆਲੇ ਰੋਸੀ ਪਾਸੀ ਬੁਲਾਏ। ਕਹਿੰਦੇ ਸਾਤੇ ਬੜੀ ਭੁੱਲ ਹੋ ਗਈ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਆਏ, ਮੈਂ ਕਹਿ ਬੈਠੀ ਹੈ ਨੀ। ਉਹਨਾਂ ਨੇ ਮੈਨੂੰ ਇਸ਼ਾਰਾ ਵੀ ਕਰਿਆ, ਬੇਟਾ ਸਤਪੁਰਸ਼ਾਂ ਬਾਅਦ ਝੂਠ ਬੋਲਿਆ ਵੀ ਸੱਚ ਹੋ ਜਾਂਦਾ। ਮੈਂ ਫੇਰ ਕਹਿ ਦਿੱਤਾ। ਮੂਲਾ ਕਹਿੰਦਾ ਛੇਤੀ ਕਰੋ, ਮੈਨੂੰ ਚੱਕ ਕੇ ਲੈ ਚਲੋ। ਚੱਕ ਕੇ ਲੈ ਗਏ ਤਾਂ ਉਸ ਵੇਲੇ ਥੋੜੀ ਥੋੜੀ ਸੁਰਤ ਹੈ, ਗੁਰੂ ਨਾਨਕ ਕਹਿਣ ਲੱਗੇ, ਹੁਣ ਤਾਂ ਇਹ ਸੱਪ ਨੇ ਡੰਗ ਤਾਂ ਪਿਆਰੇ, ਉਹ ਨਹੀਂ ਕੁਛ ਬਣ ਸਕਦਾ, ਅਸੀਂ ਨਹੀਂ ਕੁਛ ਬਣਾ ਸਕਦੇ। ਦੂਜਾ ਇਹ ਬੇਮੁੱਖ ਹੋ ਗਿਆ। ਬੇਮੁੱਖ ਹੋਣ ਵਾਲੇ ਨੂੰ ਜਨਮ ਲੈਣੇ ਹੀ ਪੈਣੇ ਆ ਹਜ਼ਾਰਾਂ। ਇਹਨੇ ਜਨਮਦੇ ਰਹਿਣਾ ਸੀ, ਮਰਦੇ ਰਹਿਣਾ ਸੀ, ਅਨੇਕ ਨਿਖਿਤ ਜੁਨੀਆਂ ਚ ਘੁੰਮਣਾ ਸੀ ਪਿਆਰੇ ਹੋ, ਪਰ ਅੰਤ ਦੇ ਸਮੇਂ ਦਰਸ਼ਨ ਹੋ ਗਏ। ਉਹ ਦਰਸ਼ਨ ਦਾ ਫਲ ਅਸੀਂ 10ਵੇਂ ਜਾਮੇ ਚ ਇਹਨੂੰ ਪਹੁੰਚਾਵਾਂ। ਗੁਰੂ 10ਵੇਂ ਪਾਤਸ਼ਾਹ ਚ ਨਦੇੜ ਨੇ ਤੇ ਦੁਪਹਿਰਾ 12 ਵਜੇ ਹੋਏ ਨੇ, ਗਰਮੀ ਦਾ ਮਹੀਨਾ ਹੈ। ਛੋਟੀ ਜਿਹੜੀ ਬਨੈਣ ਫਤੂਹੀ ਕਹਿੰਦੇ ਨੇ, ਉਹ ਆਪਣੇ ਪਹਿਨੀ ਹੋਈ ਹੈ, ਇਕਦਮ ਘੋੜੇ ਤੇ ਸਵਾਰ ਹੋ ਕੇ ਵਰਸ਼ਾ ਲੈ ਕੇ, ਛੋਟੀ ਦਸਤਾਰ ਹੈ ਆਪਦੇ ਸੀਸ ਤੇ, ਘੋੜਾ ਸਰਪਟ ਕਰਤਾ, ਇੱਕ ਸਾਹ ਮੂਹਰੇ ਦੌੜਿਆ ਜਾ ਰਿਹਾ, ਕਾਫੀ ਰਕਾਈਆਂ ਖਾਈਆਂ, ਸਿੰਘ ਵੀ ਆ ਗਏ। ਮਹਾਰਾਜ ਨੇ ਵਰਸ਼ੇ ਚ ਭਰ ਲਿਆ, ਕਹਿੰਦੇ ਹੁਣ ਕਿੱਥੇ ਜਾਣਾ, ਜੇ ਤੂੰ ਭੁੱਲ ਗਿਆ ਸਾਡੇ ਤਾਂ ਯਾਦ ਹੈ, ਕੋਈ ਸਮਾਂ ਸੀ ਜਾਂ ਸਾਡੇ ਨਾਲ ਤੂੰ ਉਦਾਸੀ ਤੇ ਗਿਆ ਸੀ, ਪਰ ਬੇਮੁੱਖ ਹੋ ਗਿਆ ਸੀ ਪਿਆਰਿਆ। ਸਿੰਘਾਂ ਨੇ ਕਿਹਾ, ਮਹਾਰਾਜ ਕੌਣ ਹੈ? ਕਹਿੰਦੇ ਮੂਲ ਹੈ। ਮਹਾਰਾਜ ਫਿਰ ਗਰਮੀ ਚ ਇੰਨੀ ਚਾਹ ਪਾਏ, ਕਹਿੰਦੇ ਅਸੀਂ ਵਚਨ ਦਿੱਤਾ ਹੋਇਆ ਸੀ, ਅੰਤ ਦੇ ਸਮੇਂ ਇਹਨੇ ਸਾਡੇ ਦਰਸ਼ਨ ਕਰ ਲਏ ਸੀ। ਉਹ ਦਰਸ਼ਨ ਦਾ ਫਲ ਜਿਹੜਾ ਸੀ ਇਹ ਅਸੀਂ ਦਸਵੇਂ ਜਾਮੇ ਚ ਲੈਣਾ ਸੀ। ਸੋ ਦਰਸ਼ਨਾਂ ਦਾ ਕਿੰਨਾ ਫਲ ਹੈ, ਬੇਅੰਤ ਸਾਖੀਆਂ ਨੇ। ਮਹਾਰਾਜ ਕਹਿੰਦੇ ਜਿਹੜੇ ਫਿਰ ਦਰਸ਼ਨ ਨਹੀਂ ਨਾ ਕਰਦੇ ਸਤਪੁਰਸ਼ਾਂ ਦੇ, ਸੰਗਤ ਦਾ, ਮਹਾਂਪੁਰਸ਼ਾਂ ਦਾ, ਗੁਰੂਆਂ ਦਾ, ਕਹਿੰਦੇ ਉਹ ਨੇਤਰ ਤਰਕਾਰ ਯੋਗ ਨੇ, ਤਿਰਗ ਲੋਇਣ ਗੁਰਦਰਸ ਬਿਣ ਪੇਖਾ ਭਰਤ। ਉਹਦੇ ਬਾਅਦ ਵਾਰੀ ਆ ਜਾਂਦੀ ਹੈ ਕੰਨਾਂ ਦੀ। ਕੰਨਾਂ ਦੇ ਸੁਣਨ ਨਾਲ ਬੜਾ ਫਾਇਦਾ, ਜੇ ਕੰਨ ਸੁਣਦੇ ਨਹੀਂ ਮਹਾਰਾਜ ਕਹਿੰਦੇ ਤਿਰਕਾਰ ਤਿਰਗ ਸਰਗੁਣ ਉਪਦੇਸ਼ ਬਿਣ ਸੁਣ ਸੁਰਤ ਨਾ ਧਰ। ਮਹਾਂਪੁਰਸ਼ ਬਚਨ ਕਰਦੇ ਨੇ, ਸੁਣਦੇ ਨੇ, ਲੇਕਿਨ ਸੁਰਤ ਨਹੀਂ ਧਰਦੇ ਉਹਦੇ ਉੱਤੇ। ਆਈ ਗਈ ਬਚਨਾਂ ਨੂੰ ਕਰਦੇ ਕਹਿ ਤਰਕਾਰ ਹੈ, ਕਿਉਂਕਿ ਉਹਨਾਂ ਨੇ ਹੀ ਇਹਨੂੰ ਤਾਰ ਲੰਘਾ ਦੇਣਾ ਸੀ। ਤੇ ਫਲ ਕਿੰਨਾ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਪਿਆਰਿਓ, ਕੰਨਾਂ ਦਾ ਫਰਜ਼ ਹੈ ਸੁਣਨਾ, ਸੁਣਨਾ ਕੀ ਗੁਰੂ ਦੀ ਬਾਣੀ ਹੈ ਪੜ੍ਹ ਲਓ,
ਪਵਿੱਤਰ ਹੋਵੋ ਪਵਿੱਤਰ ਹੋਵੋ ਜੀ,
ਸੱਚਾ ਸੁਣਨਾ ਇਹਨੂੰ ਪਠਾਏ, ਸੱਚਾ ਸੁਣਨਾ ਇਹਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣ, ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਨ, ਸੱਚ ਲੱਕ ਬਣਾਣੀ ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਸੱਚ ਹੈ ਸੁਣਨਾ ਇਹਨੂੰ, ਚਾਹੇ ਬਾਹਰਲੇ ਕੰਨਾਂ ਨਾਲ ਸੁਣ ਲਓ, ਚਾਹੇ ਅੰਦਰਲੇ ਨਾਲ ਸੁਣ ਲਓ, ਦੋਹਾਂ ਦਾ ਮਹਾਤਮ ਗੁਰੂ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਨਿਰੂਪਣ ਕਰਿਆ। ਸੋ ਕੰਨਾਂ ਦੇ ਨਾਲ ਸੁਣਨ ਦਾ ਵੀ ਮਹਾਤਮ ਹੋਇਆ ਕਰਦਾ। ਇੱਕ ਮਹਾਤਮਾ ਬੰਗਾਲ ਦੇ ਰਹਿਣ ਵਾਲੇ, ਉਹ ਚੱਕਰ 6 ਚੱਕਰ ਨੇ ਸਾਡੇ, ਉਹ ਚੱਕਰ ਭੇਜਦੇ ਸੀ ਤੇ ਉਹਨਾਂ ਦੇ ਜਿਹੜਾ ਹੇਠਲਾ ਚੱਕਰ ਜਿਹਨੂੰ ਮੂਲ ਧਾਰ ਚੱਕਰ ਕਹਿੰਦੇ ਨੇ, ਉਹਦੇ ਉੱਤੇ ਬਾਲ ਤੋਂ 1000 ਗੁਣਾ ਪਤਲੀ ਇੱਕ ਨਾਰੀ ਹੈ ਜਿਹਦਾ ਨਾਂ ਹੈ ਭਚੰਗਾ ਨਾਰੀ। ਉਹ ਭਚੰਗਾ ਨਾਰੀ ਜਿਹੜਾ ਬਹੁਤ ਬਰੀਕ ਛਿੱਦਰ ਹੈ ਇਸ ਰੀੜ੍ਹ ਦੀ ਹੱਡੀ ਚ ਹੇਠਲੇ ਪਾਸੇ, ਉਹਦੇ ਉੱਤੇ ਚੜੀ ਰਹਿੰਦੀ ਹੈ ਜਿਵੇਂ ਸੱਪ ਨੇ ਮੂੰਹ ਵਿੱਚ ਕੋਈ ਚੀਜ਼ ਲਈ ਹੋਵੇ, ਇਸੇ ਕਰਕੇ ਉਸ ਨੂੰ ਸਰਪਣੀ ਨਾਰੀ ਵੀ ਕਹਿੰਦੇ, ਸੱਪਣੀ ਵੀ ਕਹਿੰਦੇ। ਉਹ ਉਸ ਨੂੰ ਜਗਾ ਰਿਹਾ ਸੀ, 3.5 ਬਲੇਟ ਪਾਏ ਹੋਏ ਨੇ ਉਹਨੇ, ਉਹ ਇਲੈਕਟ੍ਰੋਨਿਕਸ ਹੈ, ਜੇ ਉਹ ਜਾਗ ਪਵੇ ਤਾਂ ਸਾਡੀ ਜਿਹੜੀ ਅੰਦਰਲੀ ਨਾੜੀ ਹੈ ਜਿਹਨੂੰ ਸੁਗਮਨਾ ਨਾੜੀ ਕਹਿੰਦੇ ਨੇ, ਉਹਦੇ ਚ ਇੱਕਦਮ ਕਰੰਟ ਆ ਜਾਂਦੀ ਹੈ, ਸਾਰਾ ਸਰੀਰ ਕਰੰਟ ਨਾਲ ਚੰਨਾ ਪਿਆ ਜਾਂਦਾ ਤੇ ਨਾਲ ਇੰਨੀ ਰੋਸ਼ਨੀ ਆਉਂਦੀ ਹੈ ਕਿ ਦੇਖੀ ਨਹੀਂ ਜਾਂਦੀ ਅੰਦਰਲੀ ਅੱਖਾਂ। ਜੇ ਕਿਤੇ ਉਹਦੇ ਵਿੱਚ ਵਿਗਾੜ ਪੈ ਜਾਏ ਸਾਰਾ ਸਰੀਰ ਗਲ ਵੀ ਜਾਂਦਾ। ਉਹ ਮਹਾਤਮਾ ਕੋਸ਼ਿਸ਼ ਕਰ ਰਿਹਾ ਸੀ ਕੁੰਡਲੀ ਜਗਾਉਣ ਦੀ, ਲੇਕਿਨ ਗਲਤ ਹੋ ਗਿਆ ਉਹਦਾ ਸਾਧਨ। ਉਹਦੇ ਨਾਲ ਕੀ ਹੋਇਆ, ਸਾਰੇ ਸਰੀਰ ਉਹਦਾ ਫਿਸ ਗਿਆ, ਫੋੜੇ ਹੀ ਫੋੜੇ ਹੋ ਗਏ, ਦੁਖੀ ਹੋ ਗਿਆ, ਬਦਬੂ ਮਾਰਿਆ ਕਰੇ, ਕਿਸੇ ਦਵਾਈ ਨਾਲ ਰਾਜ ਨਾ। ਸਾਧੂ ਸੰਤ ਕਹਿਣ ਲੱਗੇ ਇਹਦਾ ਕੋਈ ਇਲਾਜ ਨਹੀਂ। ਉਹ ਉਕਾੜੇ ਆ ਗਿਆ ਮਿੰਟ ਕੁਮਰੀ, ਉੱਥੇ ਸੰਤ ਹੁੰਦੇ ਸੰਤ ਬਸੰਤ ਸਿੰਘ ਜੀ, ਉਹਨਾਂ ਦੇ ਗੁਰਦੁਆਰੇ ਅਖੰਡ ਪਾਠ ਹੋ ਰਿਹਾ ਸੀ। ਦੁਖੀ ਸੀਗਾ, ਉੱਥੇ ਬੈਠ ਗਿਆ। ਮਹਾਤਮਾ ਆਏ ਤੇ ਆ ਕੇ ਕਹਿਣ ਲੱਗਿਆ ਕਿ ਮਹਾਰਾਜ ਮੈਂ ਬੜਾ ਦੁਖੀ ਹਾਂ ਤੇ ਮੇਰੇ ਤੇ ਕਿਰਪਾ ਕਰੋ। ਕਹਿੰਦੇ ਦੇਖ ਪਿਆਰਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਲੈ ਤੂੰ ਮਨ ਚਿਤ ਲਾ ਕੇ। ਇਹ ਬਾਣੀ ਦੇ ਵਿੱਚ ਸ਼ਕਤੀ ਹੈ, ਇਹਦੇ ਨਾਲ ਰੋਗਾਂ ਦਾ ਨਾਸ਼ ਹੋ ਜਾਂਦਾ। ਸੁਣਿਆ ਦੁਖ ਭਾਵ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਭਾਵ ਕਹਿੰਦਾ। ਬਿਸਤਰਾ ਲਾ ਦਿੱਤਾ, ਤਿੰਨ ਅਖੰਡ ਪਾਠ ਲਗਾਤਾਰ ਸੁਣਦਾ ਰਿਹਾ। ਸੁਣ ਕੇ ਕੰਚਨ ਵਰਗੀ ਦੇਹ ਹੋ ਗਈ, ਆ ਗਿਆ ਬਾਬਾ ਜੀ ਕੋਲ। ਕਹਿੰਦੇ ਕੀ ਹਾਲ ਹੈ? ਕਹਿੰਦਾ ਮਹਾਰਾਜ ਮੈਂ ਤਾਂ ਬਿਲਕੁਲ ਰਾਜੀ ਹੋ ਗਿਆ ਤੇ ਹੁਣ ਖੁਸ਼ੀ ਹੈ। ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਚ ਰਹਿਣਾ। ਮੈਨੂੰ ਨੀ ਪਤਾ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੰਨਾ ਬਲ ਹੈ ਤੇ ਸ਼ਕਤੀ ਹੈ। ਇਸੇ ਤਰ੍ਹਾਂ ਇੱਕ ਗਿਆਨੀ ਭਗਤ ਸਿੰਘ ਸੀ, ਉਹਨਾਂ ਕੋਲ ਕੋੜੀ ਆ ਗਿਆ, ਭਗਤ ਰਾਮ ਸੀ। ਕੋੜੀ ਨੇ ਆ ਕੇ ਬੇਨਤੀ ਕਰੀ, ਉਹ ਕਹਿੰਦੇ ਐਂ ਕਰ ਮੈਂ 52 ਅੱਖਰੀ ਤੈਨੂੰ 21 ਦਿਨ ਸੁਣਾਵਾਂਗਾ, ਤੂੰ ਪੂਰੇ ਧਿਆਨ ਨਾਲ ਸੁਣ। ਉਹ ਸੁਣਦਾ ਰਿਹਾ, ਉਹਨਾਂ ਨੇ 52 ਅੱਖਰੀ ਸੁਣਾਈ, ਉਹ ਰਾਜੀ ਹੋ ਗਿਆ। ਸੁਣਦਾ ਮਹਾਤਮਾ ਹੈ ਸਾਧ ਸਿੰਘ ਜੀ। ਇਸ ਤਰ੍ਹਾਂ ਦੇ ਨਾਲ ਜੇ ਕੰਨਾਂ ਦੇ ਨਾਲ ਬਾਣੀ ਨਹੀਂ ਸੁਣਦਾ ਗੁਰੂ ਦੀ, ਕਹਿੰਦੇ ਫਿਰ ਤਾਂ ਸਤਿਕਾਰ ਯੋਗ ਹੈ ਜਿਹਦਾ ਇੰਨਾ ਬੜਾ ਫਲ ਹੈ। ਇੱਕ ਮਹਾਤਮਾ ਸੀ ਚੇਤ ਸਿੰਘ, ਉਹ ਸੇਵਾ ਬੜੀ ਕਰਿਆ ਕਰਦੇ ਸੀ। ਉਹਨਾਂ ਦੇ ਕੋਲ ਇੱਕ ਬ੍ਰਾਹਮਣ ਆ ਗਿਆ, ਬ੍ਰਾਹਮਣ ਨੂੰ ਬਿਮਾਰ ਸੀ, ਅਤਿਸਾਰ ਮਰਾਉਣੇ ਲੱਗੇ ਹੋਏ ਸੀ। ਉਹ ਦਵਾ ਦਾਰੂ ਵੀ ਦਿੰਦੇ ਹੁੰਦੇ ਤੇ ਦਵਾ ਦੇਣ ਲੱਗ ਗਏ, ਲੇਕਿਨ ਮਰਾਉਣੇ ਬੜੇ ਸਖ਼ਤ ਸੀਗੇ, ਜ਼ਿਆਦਾ ਹੀ ਵੱਧਦੇ ਗਏ। ਇੱਕ ਦਿਨ ਉਹਦੀ ਸੇਵਾ ਕਰੀ, ਸਾਰੀ ਦਵਾਈ ਦੁਈ ਦੇਣ ਤੋਂ ਬਾਅਦ ਕਹਿੰਦੇ ਲੈ ਬਈ ਪੰਡਿਤ ਜੀ, ਮੈਂ ਪੜ੍ਹਨਾ ਸੁਖਨੀ ਸਾਹਿਬ ਤੇ ਮੇਰਾ ਇਹ ਨੇਮ ਹੈ ਕਿ ਮੈਂ ਸੁਖਨੀ ਸਾਹਿਬ ਪੜ੍ਹਦਾ ਬੋਲਦਾ ਨਹੀਂ, ਉਹਦਾ ਨਾਮ ਚਲੇ ਉੱਠਦਾ। ਤੈਂ ਕੁਛ ਲੈਣਾ ਲੈ ਲੈ, ਹੋਰ ਕੋਈ ਤੇਰਾ ਫੁਰਨਾ ਉਹ ਪੂਰਾ ਕਰ। ਕਹਿੰਦਾ ਨਾ ਮਹਾਰਾਜ, ਤੁਸੀਂ ਸੁਖਨੀ ਸਾਹਿਬ ਪੜ੍ਹੋ, ਮੈਂ ਸੁਣੂੰਗਾ। ਉਹ ਮੰਜੇ ਤੇ ਕੋਲੇ ਪਾ ਲਿਆ ਆਪ ਆਸਣ ਤੇ ਬੈਠ ਕੇ, ਨੇਤਰ ਬੰਦ ਕਰ ਲਏ, ਸੁਖਨੀ ਸਾਹਿਬ ਪੜ੍ਹਦੇ। ਉਹ ਸੁਣਦਾ ਗਿਆ, ਸੁਖਨੀ ਸਾਹਿਬ ਪੜ੍ਹ ਕੇ ਜਦੋਂ ਮਹਾਂਪੁਰਸ਼ਾਂ ਨੇ ਨੇਤਰ ਖੁੱਲੇ, ਹੈਰਾਨ ਰਹਿ ਗਏ ਵੀ ਉਹ ਪੰਡਿਤ ਤਾਂ ਚੜ੍ਹਾਈ ਨਹੀਂ ਕਰ ਗਿਆ। ਉਹ ਮਨ ਵਿੱਚ ਸ਼ੰਕਾ ਹੋ ਗਿਆ ਵੀ ਇਹਨਾਂ ਲੋਕਾਂ ਦੇ ਇਹ ਮਰਿਆਦਾ ਹੈ ਬਈ ਮਰਨ ਵੇਲੇ ਮੰਜੇ ਤੋਂ ਥੱਲੇ ਲਾ ਦਿੰਦੇ ਨੇ, ਕਿਤੇ ਇਹਦੀ ਅਵਗਤੇ ਨਾ ਹੋ ਜਾਵੇ। ਚਿੰਤਾ ਆ ਗਈ ਮਨ ਦੇ ਅੰਦਰ। ਉਸ ਵੇਲੇ ਤਿਆਰੀ ਵੀ ਕਰੀ ਜਾਂਦੇ ਨੇ ਤੇ ਸੰਸਕਾਰ ਦੀ ਤਿਆਰੀ ਵੀ ਕਰ ਲਈ ਤੇ ਉਹਨੂੰ ਪਾ ਲਿਆ ਅਰਥੀ ਦੇ ਉੱਤੇ। ਸੰਗਤਾਂ ਆ ਗਈਆਂ, ਲੇਕਿਨ ਕੀ ਦੇਖਦੇ ਨੇ ਕਿ ਉਹਦਾ ਪੈਰ ਹਿੱਲਦਾ, ਥੋੜੀ ਦੇਰ ਤੇ ਬਾਅਦ ਉੱਠ ਕੇ ਬਹਿ ਗਿਆ। ਕਹਿੰਦੇ ਲੈ ਵੀ ਜਿਉਂਦਾ ਹੋ ਗਿਆ, ਉਠਾ ਲਈਏ। ਕਹਿੰਦਾ ਨਾ ਨਾ ਮੈਨੂੰ ਉਠਾਇਓ ਨਾ ਕੋਈ। ਸੰਤ ਆ ਗਏ, ਕਹਿੰਦੇ ਕੀ ਗੱਲ ਹੈ? ਕਹਿੰਦਾ ਮਹਾਰਾਜ ਤੁਹਾਡੇ ਮਨ ਚ ਸੰਸਾ ਹੋ ਗਿਆ ਸੀ ਨਾ ਵੀ ਮੈਂ ਮੰਜੇ ਤੇ ਮਰਿਆ ਤੇ ਮੇਰੀ ਗਤੀ ਨਹੀਂ ਹੋਣੀ। ਕਹਿੰਦੇ ਹਾਂ। ਕਹਿੰਦੇ ਮੇਰੀ ਉੱਤਮ ਗਤੀ ਹੋ ਗਈ ਜਿਹਨੂੰ ਮੈਂ ਸੋਚ ਹੀ ਨਹੀਂ ਸਕਦਾ। ਮਹਾਰਾਜ ਤੁਸੀਂ ਬਾਣੀ ਪੜ੍ਹਦੇ ਸੀ ਤੇ ਮੇਰੇ ਕੰਨ ਤੁਹਾਡੀ ਬਾਣੀ ਵੱਲ ਲੱਗੇ ਸੀ ਤੇ ਮੈਨੂੰ ਬਿਮਾਰ ਲੈਣ ਆਏ ਤੇ ਹੁਣ ਮੈਨੂੰ ਉੱਥੋਂ ਵਾਪਸ ਕਰਤਾ ਵੀ ਜਾ ਸੰਤਾਂ ਨੂੰ ਦੱਸ ਕੇ ਆ ਵੀ ਉਹ ਚਿੰਤਾ ਨਾ ਕਰਨ, ਇਹਨੂੰ ਜਿਹੜਾ ਬਾਣੀ ਸੁਣਦਾ ਚੜ੍ਹਾਈ ਕਰ ਜੂ, ਉਹ ਤਾਂ ਫਿਰ ਸਿੱਧਾ ਸਾਡੇ ਕੋਲ ਆਉਂਦਾ। ਕਹਿ ਸੋ ਮਹਾਰਾਜ ਮੈਂ ਤਾਂ ਇੰਨਾ ਹੀ ਦੱਸਣ ਆਇਆ ਸੀ, ਇੰਨਾ ਕਹਿ ਕੇ ਲੰਮਾ ਪੈ ਗਿਆ ਚੜ੍ਹਾਈ ਕਰਕੇ। ਸੋ ਮਹਾਰਾਜ ਕਹਿੰਦੇ ਜਿਹੜਾ ਇੰਨਾ ਫਾਇਦਾ ਨਹੀਂ ਉਠਾਉਂਦੇ ਕੰਨ, ਉਹ ਫਿਰ ਕੰਨ ਕਿਸ ਕੰਮ ਨੇ? ਕਰਨਾ ਸੁਣੇ ਨਾਲ ਕਰਨ ਮੁੰਦ ਕਰ ਲਈਏ। ਵਾਰੀ ਆਉਂਦੀ ਹੈ ਰਸਨਾ ਦੀ, ਰਸਨਾ ਦੇ ਵਿੱਚ ਨੁਕਸ ਵੀ ਬੜਾ ਜ਼ਬਰਦਸਤ ਹੈ ਤੇ ਫਾਇਦਾ ਵੀ ਬਹੁਤ ਜ਼ਬਰਦਸਤ ਹੈ। ਨੁਕਸ ਤਾਂ ਇਹ ਹੈ ਕਿ ਜੇ ਇਹਦਾ ਪ੍ਰਯੋਗ ਗਲਤ ਕਰ ਲਿਆ ਜਾਵੇ ਨਾ ਤਾਂ ਇਹ ਐਡਾ ਪਾਪ ਕਿਸੇ ਚੀਜ਼ ਦਾ ਹੋਰ ਨਹੀਂ ਚੜ੍ਹਦਾ ਜਿੰਨਾ ਰਸਨਾ ਦਾ ਚੜ੍ਹ ਜਾਂਦਾ। ਜੇ ਇਹਦਾ ਪੂਰਾ ਫਾਇਦਾ ਉਠਾ ਲਿਆ ਜਾਵੇ ਤਾਂ ਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ। ਕੱਟ
ਟੁੱਟ ਜਾਣਗੇ ਚੁਰਾਸੀ ਵਾਲੇ ਗੇੜੇ ਸਤਨਾਮ ਬੋਲ ਵਾਹਿਗੁਰੂ ਜਾਣਗੇ ਚੁਰਾਸੀ ਵਾਲੇ ਗੇੜੇ ਸਤਨਾਮ ਬੋਲ ਵਾਹਿਗੁਰੂ ਕੱਟੇ ਜਾਣਗੇ ਚੁਰਾਸੀ ਵਾਲੇ ਗੇੜੇ ਸਤਨਾਮ ਬੋਲ ਵਾਹਿਗੁਰੂ ਜਾਣਗੇ ਚੁਰਾਸੀ ਵਾਲੇ ਗੇੜੇ ਸਤਨਾਮ ਬੋਲ ਵਾਹਿਗੁਰੂ ਸਤਨਾਮ ਬੋਲ ਵਾਹਿਗੁਰੂ ਪਿਆਰੇ ਸਤਨਾਮ ਬੋਲ ਵਾਹਿਗੁਰੂ ਕੱਟੇ ਜਾਣਗੇ ਚੁਰਾਸੀ ਵਾਲੇ ਗੇੜੇ 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 ਸਤਨਾਮ ਬੋਲ
ਇਕ ਚਿੱਤ ਜੇ ਇੱਕ ਛਿਨ ਚ ਆਇਓ ਕਾਲ ਫਾਸ ਕੇ ਬੀਚ ਨਾ ਆਇਓ ਇੱਕ ਚਿੱਤ ਹੋ ਕੇ ਜੇ ਅੱਖ ਝਮਕਣ ਜਿੰਨਾ ਚਿਰ ਵੀ ਵਾਹਿਗੁਰੂ ਦਾ ਧਿਆਨ ਆ ਜਾਵੇ ਗੁਰੂ ਦਸਵੇਂ ਪਾਤਸ਼ਾਹ ਫਰਮਾਉਂਦੇ ਆ ਕਿ ਪਿਆਰੇ ਉਹਦੇ ਗਲ ਚ ਪਈ ਹੋਈ ਜਮਾਂ ਦੀ ਫਾਸੀ ਉਸੇ ਵੇਲੇ ਘੱਟ ਹੋ ਜਾਂਦੀ ਹੈ ਕਿੱਡਾ ਬੜਾ ਕਨਸੈਸ਼ਨ ਹੈ ਜਦੋਂ ਰਾਜੇ ਅਮਰੀਕ ਦਾ ਰਾਜ ਹੋਇਆ ਪ੍ਰੀਸ਼ਰ ਦਾ ਰਾਜ ਉਸ ਵੇਲੇ ਜੰਗਲ ਚ ਗਿਆ ਤਾਂ ਕੀ ਦੇਖਦਾ ਇੱਕ ਕਾਲੇ ਕੱਪੜਿਆਂ ਵਾਲਾ ਬੈਲ ਨੂੰ ਮਾਰਨ ਲੱਗਿਆ ਅਜੇ ਕਲਯੁਗ ਚੜਿਆ ਹੀ ਸੀ ਮਨ ਵਿਚ ਬੜਾ ਕ੍ਰੋਧ ਬੈਲ ਮਾਰ ਦੇਵੇ ਭਾਰਤ ਵਰਸ਼ ਵਿਚ ਤਾਂ ਕੋਈ ਬੈਲ ਮਾਰਦਾ ਹੀ ਨਹੀਂ ਸੀ ਤਲਵਾਰ ਕੱਢ ਕੇ ਘੋੜੇ ਤੇ ਇਕਦਮ ਸਰਪਟ ਦੜਾ ਕੇ ਉਹਦੇ ਤੱਕ ਪਹੁੰਚਿਆ ਜਦ ਮਾਰਨ ਲੱਗਿਆ ਕਹਿੰਦਾ ਰਾਜਨ ਮੇਰੀ ਗੱਲ ਸੁਣ ਮੇਤੇ ਪੁੱਛ ਕਿਉਂ ਮਾਰਦਾ ਕਹਿੰਦਾ ਕਿਉਂ ਮਾਰਦਾ ਕਹਿੰਦਾ ਤਿੰਨ ਯੁੱਗ ਖਤਮ ਹੋ ਗਏ ਰਾਜ ਮੇਰੇ ਵੱਡੇ ਭਰਾਵਾਂ ਦਾ ਖਤਮ ਹੋ ਗਿਆ ਮੈਂ ਕਲਯੁੱਗ ਆ ਮੇਰਾ ਸਮਾਂ ਆ ਗਿਆ ਕਹਿੰਦੇ ਤੈਂ ਕੀ ਕਰਨਾ ਕਹਿੰਦਾ ਮੈਂ ਰਾਜਿਆਂ ਨੂੰ ਕਸਾਈ ਬਣਾ ਦੇਣਾ ਪਰਜਾ ਨੂੰ ਅਗਿਆਨੀ ਬਣਾ ਦੇਣਾ ਇਸਤਰੀ ਤੇ ਪਤੀ ਦਾ ਪਿਆਰ ਮੈਂ ਪੈਸੇ ਵਿਚ ਰੱਖ ਦੇਣਾ ਦੁਨੀਆਂ ਨੂੰ ਭ੍ਰਿਸ਼ਟ ਕਰ ਦੇਣਾ ਇਨਸਾਫ ਕਰਨ ਵਾਲਿਆਂ ਦੇ ਵਿਚ ਮੈਂ ਵੱਡੀਆਂ ਦਵਾਉਣੀਆਂ ਨੇ ਰਿਸ਼ਵਤਾਂ ਦਿੱਤੇ ਦੇ ਬਗੈਰ ਕੋਈ ਕੰਮ ਨਹੀਂ ਹੋਏਗਾ ਇਨਸਾਫ ਨਾਮ ਦੀ ਕੋਈ ਚੀਜ਼ ਮੇਰੇ ਰਾਜ ਵਿਚ ਨਹੀਂ ਰਹੀ ਐਸੇ ਐਸੇ ਪੱਧਰ ਕਰਾਵਾਂਗਾ ਕਿ ਲੋਕ ਮੂੰਹ ਚੁੰਗਲੀਆਂ ਪਾਉਣਗੇ ਵੀ ਇਹਨਾਂ ਪਾਪੀਆਂ ਨੂੰ ਕਿੱਥੇ ਥਾਂ ਮਿਲੇਗਾ ਮੈਂ ਜਪ ਨਹੀਂ ਕਿਸੇ ਨੂੰ ਕਰਨ ਦੇਣਾ ਜੇ ਕੋ ਜਪ ਕਰੇ ਜਪ ਛਿਜੈ ਜੇ ਕੋ ਤਪ ਕਰੇ ਤਪ ਛਿਜੈ ਜਪ ਕਰ ਜਪ ਨਾ ਹੋਏ ਜੇ ਕੋ ਨਾਉ ਲਏ ਬਦਨਾਮੀ ਕਲ ਕੇ ਲੱਛਣ ਨਾਮ ਜਪਣ ਵਾਲਿਆਂ ਦੀ ਮੈਂ ਬਦਨਾਮੀ ਕਰਾਵਾਂ ਪਖੰਡੀਆਂ ਦੇ ਘਰ ਮੈਂ ਪੈਸਿਆਂ ਨਾਲ ਭਰਾਂ ਪਖੰਡੀ ਸੰਤਾਂ ਦੀ ਬੇਅੰਤ ਮਾਨਤਾ ਕਰਾਵਾਂਗਾ ਸੱਚਿਆਂ ਦੇ ਮੈਂ ਨਿੰਦਿਆ ਕਰਾਵਾਂਗਾ ਦੁਨੀਆਂ ਨੂੰ ਭੁਲਾ ਦਾਂਗਾ ਕਿਸੇ ਨੂੰ ਪਰਮੇਸ਼ਰ ਨਹੀਂ ਯਾਦ ਰਹੇ ਸਾਰੇ ਧਰਮ ਗ੍ਰੰਥਾਂ ਦੇ ਵਿਚ ਮੈਂ ਐਸੇ ਅਰਥ ਭਰਦਾਂਗਾ ਕਿ ਜਿਹਦੇ ਵਿੱਚ ਰੱਬ ਦਾ ਪਿਆਰ ਪੂਰ ਸਭ ਖਤਮ ਹੋ ਜਾਵੇ। ਗਿਆਨ ਦੀ ਥਾਂ ਤੇ ਭਰਮ ਤੇ ਸ਼ੰਕੇ ਮੈਂ ਇੰਨੇ ਪਾ ਦਾਂਗਾ ਕਿ ਕਲਯੁਗ ਦੇ ਵਿੱਚ ਕੋਈ ਬੰਦਾ ਵੀ ਨਹੀਂ ਲੰਘ ਸਕੇਗਾ। ਕਹਿਣ ਲੱਗਿਆ ਫੇਰ ਤਾਂ ਤੈਨੂੰ ਮਾਰ ਦੇਣਾ ਹੀ ਬਿਹਤਰ। ਕਹਿੰਦਾ ਦੇਖ ਤੇਰੇ ਵੀ ਤੇਰਾ ਤਪ ਦਾ ਬਲ ਇੰਨਾ ਹੈ ਤੂੰ ਮੈਨੂੰ ਮਾਰ ਸਕਦਾ। ਇੱਕ ਰਿਸ਼ੀ ਹੋਇਆ ਦੁਆ ਤ੍ਰੇਤੇ ਯੁਗ ਦੇ ਆ ਸਤ ਯੁਗ ਦੇ ਆ ਉਸ ਨੇ ਯੁਗ ਬਦਲਾਤੇ ਸੀ ਆਪਣੀ ਇਸਤਰੀ ਵਾਸਤੇ। ਤ੍ਰੇਤਾ ਪਹਿਲਾਂ ਆਇਆ ਦੁਆਪਰ ਪਿੱਛੇ ਕਰਦਾ ਤੂੰ ਵੀ ਮਾਰ ਸਕਦਾ। ਪਰ ਮੇਰੀ ਅਗਲੀ ਗੱਲ ਸੁਣ ਲੈ ਕਹਿੰਦੇ ਕੀ ਹੈ। ਕਹਿੰਦਾ ਇੰਨੇ ਪਾਪੀ ਹੁੰਦੇ ਹੋਏ ਵੀ ਜੇ ਬੰਦੇ ਦੇ ਧਿਆਨ ਵਿੱਚ ਇੱਕ ਵਾਰੀ ਰਾਮ ਅੱਲਾ ਨਾਰਾਇਣ ਗੋਬਿੰਦ ਗੌਰ ਪਰਮੇਸ਼ਰ ਦਾ ਜਿਹੜੀ ਕੋਈ ਵੀ ਨਾਮ ਆ ਜਾਵੇ ਇੱਕ ਵਾਰੀ ਕਹਿਣ ਦੇ ਨਾਲ ਉਹਦੇ ਸਾਰੇ ਪਾਪ ਕੱਟੇ ਜਾਣਗੇ ਤੇ ਉਹ ਵੈਕੁੰਠ ਧਾਮ ਚ ਨਿਵਾਸ ਕਰ ਲਏ। ਰਾਜੇ ਨੇ ਤਲਵਾਰ ਬਿਆਨ ਚ ਪਾ ਲਈ। ਕਹਿੰਦਾ ਏਡਾ ਫਲ? ਕਹਿੰਦਾ ਏਦਾਂ ਹੀ ਫਲ। ਗੁਰੂ ਨਾਨਕ ਦੇਵ ਨੂੰ ਜਦ ਕਲਯੁਗ ਮਿਲਦਾ ਹੈ ਮਹਾਰਾਜ ਕਹਿੰਦੇ ਅਸੀਂ ਨਾਮ ਲੈ ਕੇ ਆਇਆ ਇਹ ਨਾਮ ਦਾ ਫਲ ਕਲਯੁਗ ਇੰਨਾ ਜ਼ਬਰਦਸਤ ਹੈ ਕਿ ਜੇ ਇੱਕ ਵਾਰੀ ਵੀ ਕਿਸੇ ਦੇ ਧਿਆਨ ਚ ਪਰਮੇਸ਼ਰ ਆ ਜਾਵੇ ਤਾਂ ਉਹਦੇ ਸਾਰੇ ਪਾਪ ਝੜ ਜਾਣ। ਕੋਈ ਐਸੀ ਬਾਤ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗਵਾਹੀ ਹੈ ਕਿ ਇੱਕ ਪੰਡਿਤ ਪਤਿਤ ਹੋ ਗਿਆ ਬਹੁਤ ਵਿਦਵਾਨ ਜਿਹਨੂੰ ਸਾਰੇ ਭਾਰਤ ਵਰਸ਼ ਵਿੱਚ ਜਾਣਿਆ ਜਾਂਦਾ ਸੀ। ਅਜਾ ਮਨ ਪਾਪੀ ਜਗ ਜਾਣੇ ਜਗ ਜਾਣਦਾ ਸੀ ਉਹ ਗੁਰੂ ਤੋਂ ਬੇਮੁਖ ਹੋ ਕੇ ਬੇਸ਼ਵਾ ਦੇ ਰਹਿਣਾ ਸ਼ੁਰੂ ਕਰ ਦਿੱਤਾ। ਪਤਿਤ ਅਜਾ ਮਨ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਹੇ। ਗੁਰ ਤੇ ਬੇਮੁਖ ਹੋਏ ਕਿ ਪਾਪ ਕਮਾਵੇ ਦੁਰਮੁਖ ਰਹੇ ਪਾਪ ਕਮਾ ਰਿਹਾ ਗੁਰੂ ਤੋਂ ਬੇਮੁਖ ਹੋ ਗਿਆ ਤੇ ਭੁੱਲ ਗਿਆ ਪਰਮੇਸ਼ਰ ਨੂੰ। ਬਿਰਥਾ ਜਨਮ ਗਵਾਇਨ ਪਵ ਜਲੰਧਰ ਫਿਰਦਾ ਵਹਿਰ ਬੇਸ਼ਵਾ ਦੇ ਰਹਿਣਾ ਸ਼ੁਰੂ ਕਰ ਦਿੱਤਾ। ਪੰਡਿਤਾਂ ਦਾ ਕੰਮ ਛੱਡ ਦਿੱਤਾ। ਜਾਨਵਰ ਮਾਰਨ ਵਾਸਤੇ ਜਾਲ ਲਾ ਦਿਆ ਕਰੇ ਜਿੰਨੇ ਫਸ ਜਾ ਕਰਨ ਉਹਨਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਕਰੇ। ਅਖੀਰ 6 ਪੁੱਤ ਜਾਏ ਬੇਸ਼ਵਾ ਪਾਪਾਂ ਦਾ ਫਲ ਇੱਛੇ ਲਿਆ। 6 ਪੁੱਤਰ ਹੋ ਗਏ ਘਰ ਵਿੱਚ ਕਲੇਸ਼ ਹੋ ਗਿਆ ਕਿਉਂਕਿ ਭੋਗਾਂ ਦਾ ਇੱਕ ਸੈਚੂਰੇਸ਼ਨ ਪੁਆਇੰਟ ਹੁੰਦਾ ਜਿੱਥੋਂ ਭੋਗਾਂ ਜਾ ਕੇ ਟੇਸਟ ਨਹੀਂ ਦਿੰਦੇ ਕੋਈ ਆਦਮੀ ਪਛਤਾਉਂਦਾ ਫਿਰ ਉਸ ਵੇਲੇ ਸ਼ਰਾਬ ਪੀਣ ਵਾਲਾ ਪਛਤਾਉਂਦਾ ਉਹਨੂੰ ਅਸਰ ਨਹੀਂ ਹੁੰਦਾ ਹੋਰ ਪੀਂਦਾ ਕਿਤੇ ਵੀ ਨਹੀਂ ਉਹ ਫਿਰ ਖੜਦਾ। ਸੋ ਐਸੇ ਤਰ੍ਹਾਂ ਦੇ ਨਾਲ ਭੋਗਾਂ ਦੇ ਵਿੱਚ ਪਿਆ ਹੋਇਆ ਬੰਦਾ ਭੋਗਾਂ ਤੋਂ ਬੇਰਸ ਹੋ ਜਾਂਦਾ। ਮਨ ਚ ਆਇਆ ਕਿ ਮਨਾ ਇਹਦੇ ਨਾਲੋਂ ਤਾਂ ਮਰਨਾ ਹੀ ਚਾਹੀਦਾ। ਰਸਤੇ ਚ ਸਾਧੂ ਮਿਲ ਗਏ ਜਾਂਦਾ ਮਰਨ ਵਾਲ ਨਮਸਕਾਰ ਕਰ ਪਛਾਣ ਲਿਆ ਵੀ ਇਹ ਤਾਂ ਮੇਰੇ ਗੁਰੂ ਨੇ। ਰੋਣ ਲੱਗ ਗਿਆ ਉੱਚੀ ਉੱਚੀ ਕਹਿੰਦੇ ਪੁਰਖਾ ਉੱਠ ਰੋਈ ਕਰ ਕੌਣ ਹੈ ਤੂੰ? ਕਹਿੰਦਾ ਮੈਂ ਪਤਾ ਤਾਜਾ ਮਾਰਨਾ ਮੈਂ ਤੁਹਾਡਾ ਸ਼ੀਸ਼ਾ ਮਾਰਾ ਬੇਮੁੱਕ ਹੋਇਆ। ਕਹਿੰਦੇ ਰੋਣਾ ਕਿਉਂ ਹੈ? ਕਿਉਂ? ਕਹਿੰਦੇ ਮੈਂ ਪਾਪੀ ਹਾਂ ਮੈਂ ਮਰਨ ਜਾ। ਕਹਿੰਦੇ ਬੇਟਾ ਮਰ ਕੇ ਦੁੱਖ ਦੀ ਨਿਵਿਰਤੀ ਨਹੀਂ ਹੋਇਆ ਕਰਦੀ ਦੁੱਖ ਉਵੇਂ ਖੜਾ ਰਹਿੰਦਾ। ਇਹ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਇਹ ਤਾਂ ਭੋਗਣੇ ਪੈਂਦੇ ਨੇ ਚਾਹੇ ਹੁਣ ਭੋਗਣਾ ਚਾਹੇ ਫੇਰ ਭੋਗਣਾ ਭੋਗਣਾ ਹੀ ਪੈਂਦਾ। ਵਾਪਸ ਮੁੜ ਗਿਆ ਕਹਿਣ ਲੱਗੇ ਸੱਤਵਾਂ ਪੁੱਤਰ ਤੇਰੇ ਪੈਦਾ ਹੋਏਗਾ ਮੇਰੇ ਕੋਲ ਨੌ ਅਸੀਂ ਰੱਖਾਂਗੇ। ਪੁੱਤਰ ਪੰਨਾ ਸੱਤਵਾਂ ਨੌ ਧਰਮ ਨੂੰ ਚੇਤਾ ਆਇਆ ਗੁਰੂਦੁਆਰੇ ਜਾ ਕੇ ਗੁਰਮੁਖ ਨੌ ਨਾਰਾਇਣ ਕੇ ਕਹਿੰਦੇ ਲੈ ਨਾਰਾਇਣ ਰੱਖਦੇ ਹਾਂ ਨਾਰਾਇਣ ਨਾਰਾਇਣ ਇਹਦਾ ਨਾਂ ਲੈ ਕੇ ਕਹੀ ਜਾਏਗਾ। ਉਹ ਇੰਨਾ ਕਰਨ ਲੱਗਾ ਮੂੰਹ ਤਾਂ ਜੜ ਗਿਆ ਨਾਰਾਇਣ 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 ਪੁੱਤਰ ਨੂੰ ਭੇਜ ਜਾਵੇ ਤੇ ਉਹ ਸਮਾਂ ਆ ਗਿਆ ਜਿਹੜਾ ਸਾਰਿਆਂ ਤੇ ਆਉਣਾ। ਐਸਾ ਫਲ ਹੈ ਮੌਤ ਦਾ ਇੱਕ ਨੂੰ ਤਾਂ ਮਿੱਠਾ ਲੱਗਣਾ ਉਹ ਤਾਂ ਇੰਤਜ਼ਾਰ ਕਰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰਾ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਨੂੰ ਭਰਨਾ। ਇੱਕ ਉਹ ਨੇ ਜਿਹੜੇ ਮੌਤ ਦਾ ਨਾਂ ਸੁਣ ਕੇ ਕੰਬਦੇ ਨੇ ਕਿਉਂਕਿ ਗਾਂ ਤਿਆਰੀ ਕੋਈ ਨਹੀਂ ਕਰੀ ਕਿੱਥੇ ਜਾਣਾ ਕੋਈ ਪਤਾ ਨਹੀਂ ਹੈ। ਸੋ ਸਮਾਂ ਆ ਗਿਆ ਜਮਦੂਤ ਲੈਣ ਆ ਗਏ ਅੰਤਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਾਇਆ ਪੁੱਤਰ ਨੂੰ ਹਾਕ ਮਾਰਤੀ ਪੁੱਤਰ ਨਾਰਾਇਣ ਨਾਰਾਇਣ ਕਹਿੰਦੇ ਕਹਿੰਦੇ ਸੁਰਤ ਉਹਦੀ ਜਿਹੜੀ ਸੀ ਵਾਹਿਗੁਰੂ ਨਾਲ ਜਾ ਜੁੜੀ। ਮਹਾਰਾਜ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਰੇ ਮੇਰੇ ਠਾਕਰ ਕੇ ਮਨ ਭਾਈ ਭਾਰ ਅੱਖ ਦੇ ਝਮਕੇ ਜਿੰਨਾ ਚਿਰ ਚ ਵਾਹਿਗੁਰੂ ਯਾਦ ਕਰਿਆ ਭਾਵਨੀ ਪਾਇਆ ਜੀ ਤੇ ਜਮਗਾ ਕਰ ਮਾਰ ਬਣਾ ਜਮਗਣ ਮਾਰੇ ਹਰਜਨ ਗਇਆ ਸੁਰਗ ਜਮ ਡੰਡ ਨਾ ਸਹਿਆ ਨਾ ਹੀ ਲਏ ਦੁੱਖ ਡੇਰਾ ਭਇਆ ਇਸ ਤਰ੍ਹਾਂ ਪਾ ਲੋ
ਗਤੀ ਮਿਲ ਗਈ ਜੋਗੀਆਂ ਵਾਲੀ ਇੱਕ ਵਾਰੀ ਰਾਮ ਬੋਲ ਕੇ ਮੇਰੇ ਜੋਗੀਆਂ ਵਾਲੀ ਇੱਕ ਵਾਰੀ ਰਾਮ ਬੋਲ ਕੇ ਉਹ ਗਤੀ ਮੇਲੇ ਕੀ ਜੋਗੀਆਂ ਵਾਲੀ ਇੱਕ ਵਾਰੀ ਰਾਮ ਬੋਲ ਕੇ ਮੇਲੇ ਕੀ ਜੋਗੀਆਂ ਵਾਲੀ ਇੱਕ ਵਾਰੀ ਰਾਮ ਬੋਲ ਕੇ
ਮਲ ਕੋ ਅੰਤ ਕਾਲ ਮੈਂ ਨਾਰਾਇਣ ਸ਼ੁੱਧ ਆਈ ਜਾਗਤ ਕੋ ਜੋਗੀਸ਼ਵਰ ਵਾਂਚਿਤ ਸੋਗਤ ਛੇਵੇਂ ਪਰ ਰਸਨਾ ਦਾ ਪ੍ਰਯੋਗ ਕਿੰਨਾ ਜਬਰਦਸਤ ਹੈ ਇੱਕੋ ਵਾਰੀ ਰਾਮ ਕਿਹਾ ਸੀ ਤੇ ਦੂਜੇ ਪਾਸੇ ਜੇ ਇਹਦਾ ਦੁਰਉਪਯੋਗ ਕਰ ਲਵੇ ਤਾਂ ਕੀਤਾ ਕਤਰਿਆ ਸਾਰੀ ਜ਼ਿੰਦਗੀ ਦਾ ਦਾਨ ਪੁੰਨ ਕੀਤਾ ਹੋਇਆ ਬਿਰਥਾ ਹੋ ਜਾਂਦਾ ਮਹਾਰਾਜ ਐ ਸਮਝਾਉਂਦੇ ਨੇ ਬੜੋ ਪਿਆਰ
ਨਿੰਦਾ ਭਲੀ ਕਿਸੇ ਦੀ ਨਾਹੀ ਮਨਮੁਖ ਲੋਕੀ ਕਰਦੇ ਨੇ ਨਿੰਦਾ ਭਲੀ ਕਿਸੇ ਦੀ ਨਾਹੀ ਲੋਕੀ ਕਰਦੇ ਨੇ ਮਨਮੁਖ ਲੋਕੀ ਕਰਦੇ ਮਨਮੁਖ ਲੋਕੀ ਕਰਦੇ ਨੇ ਮਨਮੁਖ ਲੋਕੀ ਕਰਦੇ ਨੇ ਮਨਮੁਖ ਲੋਕੀ ਕਰਦੇ ਨੇ ਲੋਕੀ ਕਰਦੇ ਨੇ ਮਨੁੱਖ ਲੋਕੀ ਕਰਦੇ ਨੇ ਲੋਕੀ ਕਰਦੇ ਨੇ ਲੋਕੀ ਕਰਦੇ ਨੇ ਲੋਕੀ ਕਰਦੇ ਨੇ ਨਿੰਦਾ ਭਲੀ ਕਿਸੇ ਦੀ ਨਾਹੀ ਮਨੁੱਖ ਲੋਕੀ ਕਰਦੇ ਨੇ ਨਿੰਦਾ ਭਲੀ ਕਿਸੇ ਦੀ ਨਾਹੀ ਲੋਕੀ ਕਰਦੇ ਨੇ ਮੂਗਾਲੇ ਦਿਨ ਨਿੰਦਾ ਉਹ ਨਾਕੇ ਕੋਲ ਬੁਲਾਉਂਦਾ
ਉਹੀ ਚਾਰ ਉਂਗਲ ਮਾਸ ਦਾ ਤੁਰਲਾ ਇੱਕ ਵਾਰੀ ਰਾਮ ਕਿਹਾ ਸਾਰੇ ਪਾਪਾਂ ਦਾ ਖਾਤਮਾ ਤੇ ਬੈਕੁੰਠ ਧਾਮ ਨੂੰ ਚਲਿਆ ਜੀ। ਉਹੀ ਜ਼ਬਾਨ ਦਾ ਟੁਕੜਾ ਕਿਸੇ ਦੀ ਨਿੰਦਿਆ ਕਰਦਾ ਉਹਦਾ ਫਲ ਕੀ ਹੈ? ਜੇ ਉਹ 68 ਤੀਰਥ ਨਾਵੈ, ਜੇ ਉਹ ਦੁਆਦਸ਼ ਸਿਲਾ ਪਜਾਵੈ, ਜੇ ਉਹ ਕੂਪ ਤੱਟਾ ਦਿਵਾਵੈ, ਕਰੇ ਨਿੰਦ ਸਭ ਬਿਰਥਾ ਕਰ। ਕਰੋੜਾਂ ਦੀਆਂ ਰਕਮਾਂ ਜਰਬ ਦੇ ਲਓ, ਲੱਖਾਂ ਦੀਆਂ ਲਿਖੀ ਜਾਓ ਜਰਬ ਦੇ ਲਓ। ਜਦ ਬੱਚੇ ਅੱਧ ਵਿਚਾਲੇ ਪਹੁੰਚ ਜਾਣ ਫੇਰ ਕਹਿੰਦੇ ਲੈ ਵੀ ਇੱਕ ਰਕਮ ਰਹਿ ਗਈ, ਸਾਰੀਆਂ ਨੂੰ ਫੇਰ ਜੀਰੋ ਨਾਲ ਜਰਬ ਦੇ ਦੋ। ਜਿਹੜਾ ਤਾਂ ਸਿਆਣਾ ਬੱਚਾ ਹੈ ਉਹ ਤਾਂ ਕਹਿੰਦਾ ਚੰਗਾ ਕਰਿਆ ਮਾਸਟਰ ਜੀ ਨੇ ਜੀਰੋ ਵਾਲੀ ਗੱਲ ਕਰਕੇ ਸਾਡਾ ਪਿੱਛਾ ਛਡਾ ਤਾ। ਉਹਨੇ ਤਾਂ ਸਾਰੀਆਂ ਮੇਟਦੀਆਂ ਸਲੇਟ ਦੇ ਉੱਤੇ ਬੜਾ ਸਾਰਾ ਜੀਰੋ ਪਾਤਾ। ਉਹ ਜਿਹੜਾ ਕਮਲਾ ਹੈ ਉਹ ਦੇਈ ਗਿਆ, ਅਖੀਰ ਤੇ ਜਾ ਕੇ ਉਹਨੇ ਜੀਰੋ ਨਾਲ ਜਰਬ ਦਿੱਤੀ, ਉਹ ਜੀਰੋ ਬਣ ਗਿਆ। ਸਾਰੇ ਕਰਮ ਤਮਰਮ ਨੇਮ ਵਰਤ ਪੂਜਾ ਦਾਨ ਕੁਛ ਕਰ ਲਓ ਤੇ ਉਹਦੇ ਬਾਅਦ ਨਿੰਦਿਆ ਕਰ ਦੋ, ਸਾਰੇ ਜ਼ੀਰੋ ਬਣ ਜਾਂਦੇ। ਸਾਧਕਾ ਨਿੰਦਕ ਕੈਸੇ ਤਰ੍ਹਾਂ ਸਰ ਪਰ ਜਾਨੋ ਨਰਕ ਹੀ ਪਰ। ਨਰਕਾਂ ਦੇ ਵਿੱਚ ਲਿਜਾਣ ਵਾਲੀ ਆਈ ਚਾਰ ਉਂਗਲ ਦੁਆ। ਫਿੱਕਾ ਬੋਲੇ ਫਿੱਕਾ ਦਰਗਾਹ ਸੁੱਟੀਆ, ਮੂੰਹ ਥੁੱਕਾਂ ਫਿੱਕੇ ਪਾਏ। ਮੂੰਹ ਥੁੱਕਾਂ ਪੈਂਦੀਆਂ, ਦਰਗਾਹ ਚੋਂ ਸੁੱਟ ਦਿੱਤਾ ਜਾਂਦਾ, ਆਈ ਚਾਰ ਉਂਗਲ ਦੀ ਜ਼ਬਾਨ। ਇਹਦਾ ਉਪਯੋਗ ਹੋ ਜਾਵੇ, ਵਾਹਿਗੁਰੂ ਦਾ ਨਾਮ ਮੁੱਖ ਚੋਂ ਨਿਕਲ ਜਾਵੇ, ਕਿੱਡੀ ਬੜੀ ਪ੍ਰਾਪਤੀ ਹੁੰਦੀ ਹੈ।
ਸਾਰਾ ਨਗਰ ਪਵਿੱਤਰ ਹੋ ਜਾਵੇ, ਸਤਨਾਮ ਬੋਲ ਵਾਹਿਗੁਰੂ। ਨਗਰ ਪਵਿੱਤਰ ਹੋ ਜਾਵੇ, ਸਤਨਾਮ ਬੋਲ ਵਾਹਿਗੁਰੂ। ਸਾਰਾ ਨਗਰ ਪਵਿੱਤਰ ਹੋ ਜਾਵੇ ਵੀ ਸਤਨਾਮ ਬੋਲ ਵਾਹਿਗੁਰੂ। ਨਗਰ ਪਵਿੱਤਰ ਹੋ ਜਾਵੇ ਸਤਨਾਮ ਬੋਲ ਵਾਹਿਗੁਰੂ। ਸਤਨਾਮ ਬੋਲ ਵਾਹਿਗੁਰੂ, ਪਿਆਰੇ ਸਤਨਾਮ ਬੋਲ ਵਾਹਿਗੁਰੂ। ਸਾਰਾ ਨਗਰ ਪਵਿੱਤਰ ਹੋ ਜਾਵੇ, ਸਾਰਾ ਨਗਰ ਪਵਿੱਤਰ ਹੋ ਜਾਵੇ, ਸਾਰਾ ਨਗਰ ਪਵਿੱਤਰ ਹੋ ਜਾਵੇ, ਸਾਰਾ ਨਗਰ ਪਵਿੱਤਰ ਹੋ ਜਾਵੇ। ਸਤਨਾਮ ਬੋਲ
ਕਬੀਰ, ਸਹੀ ਮੁੱਖ ਤਨ ਹੈ ਜੇ ਮੁੱਖ ਕਹੀਏ ਤਾਂ ਫਲ ਕੀ ਹੋਏਗਾ? ਕਹਿੰਦੇ ਦੇਹੀ ਕਿਸ ਕੀ ਵਪਰੀ, ਪਵਿੱਤਰ ਹੋਏਗਾ ਗ੍ਰਾਮ ਜਿੱਥੇ ਤੱਕ ਆਵਾਜ਼ ਜਾਵੇ। ਜਿਸ ਸ਼ਹਿਰ ਚ ਰਹਿੰਦਾ ਹੋਵੇ ਉਹ ਪਵਿੱਤਰ ਹੋ ਜਾਇਆ ਕਰ। ਦੂਜੇ ਪਾਸੇ ਜੇ ਨਹੀਂ ਕਹਿੰਦਾ ਉਹਦੇ ਬਾਰੇ ਐਸਾ ਫਰਮਾਨ ਹੈ,
ਤੇਰਾ ਮੁੱਖ ਰਾਟ ਰੌਣਾ ਬਿਨਾਂ ਨਾਮ ਤੋਂ, ਤੇਰਾ ਮੁੱਖ ਰਾਟ ਰੌਣਾ ਬਿਨਾਂ ਨਾਮ ਤੋਂ। ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਤੋਂ, ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਤੋਂ। तेरा मुख राग रावे बिना नाम तो
ਨਾ ਮੁਖ ਰਾਵ ਜਿਨਾ ਵਿਸਾਰਿਓ ਨਾ ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠੌਰ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਓ ਤੀਸੇ ਦਾਜੇ ਕਾਨ ਜਿਉ ਜਿਨ ਮਨ ਨਾਹੀ ਲਓ ਨਾਮ ਤੋਂ ਬਗੈਰ ਡਰਾਉਣਾ ਹੁੰਦਾ ਨਾਮ ਜਪਣ ਵਾਲਾ ਸਭ ਨੂੰ ਖਿੱਚ ਪਾਉਂਦਾ ਸੋ ਇਸ ਕਰਕੇ ਰਸਨਾ ਦਾ ਕੰਮ ਜੋ ਹੈ ਜੇ ਇਹਦਾ ਦੁਰਉਪਯੋਗ ਹੋ ਜਾਵੇ ਨਿੰਦਿਆ ਕਰ ਦੇਵੇ ਚੁਗਲੀ ਕਰ ਦੇਵੇ ਚੁਗਲੀ ਕਰਨ ਵਾਲਾ ਈਰਖਾ ਦੀਆਂ ਗੱਲਾਂ ਕਰਨ ਵਾਲਾ ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੇ ਭਲਾ ਉਹਦਾ ਭਲਾ ਹੀ ਨਹੀਂ ਹੁੰਦਾ ਜੇ ਮਿੱਠਾ ਬੋਲਦਾ ਬੰਦਗੀ ਕਰਦਾ ਨਾਮ ਜਪਦਾ ਤਾਂ ਆਪ ਵੀ ਤਰਦਾ ਦੂਸਰਿਆਂ ਨੂੰ ਵੀ ਤਾਰ ਦਿੰਦਾ ਸੋ ਇਹ ਰਸਨਾ ਦਾ ਪ੍ਰਯੋਗ ਹੈ ਹੱਥਾਂ ਪੈਰਾਂ ਦਾ ਪ੍ਰਯੋਗ ਪੈਰਾਂ ਦਾ ਕੰਮ ਹੈ ਸਤਸੰਗ ਚੱਲ ਕੇ ਆਉਣਾ ਇਹ ਸੁਹਾਵੇ ਹੁੰਦੇ ਨੇ ਤੇ ਇੱਕ ਕਦਮ ਦਾ ਫਲ ਸਮੇਤ ਜਗ ਦੇ ਫਲ ਦੇ ਬਰਾਬਰ ਮਹਾਂਪੁਰਸ਼ ਦੱਸਦੇ ਨੇ ਤਤਵੇ ਤੇ ਮਹਾਂਪੁਰਸ਼ ਵੱਲ ਜੇ ਕੋਈ ਸ਼ਰਧਾ ਧਾਰ ਕੇ ਚੱਲੇ ਹਰ ਕਦਮ ਦਾ ਫਲ ਇੱਕ ਜਗ ਦਾ ਫਲ ਹੈ ਹੱਥਾਂ ਦਾ ਕੰਮ ਹੈ ਸੇਵਾ ਕਰਨਾ ਜੇ ਨਹੀਂ ਕਰਦਾ ਤਾਂ ਮਹਾਰਾਜ ਕਹਿੰਦੇ ਤਰਕਾਰ ਆ ਉਹਨਾਂ ਹੱਥਾਂ ਨੂੰ
ਤਰਕਾਰ ਹੱਥਾਂ ਪੈਰਾਂ ਨੂੰ ਸਰਕਾਰ ਹੱਥਾਂ ਪੈਰਾਂ ਨੂੰ ਸਰਕਾਰ ਹੱਥਾਂ ਪੈਰਾਂ ਨੂੰ ਸਰਕਾਰ ਹੱਥਾਂ ਪੈਰਾਂ ਨੂੰ ਸਰਕਾਰ ਹੱਥਾਂ ਪੈਰਾਂ ਨੂੰ
ਬਿਨ ਸੇਵਾ ਤੇਰੇ ਹੱਥ ਪੈਰ ਹੋਰ ਮਹਿਫਲ ਕਰ ਤਰਕਾਰ ਆ ਉਹਨਾਂ ਹੱਥਾਂ ਨੂੰ ਜਿਹੜੇ ਸੇਵਾ ਨਹੀਂ ਕਰਦੇ ਤਰਕਾਰ ਆ ਉਹਨਾਂ ਪੈਰਾਂ ਨੂੰ ਜਿਹੜੇ ਚੱਲ ਕੇ ਸਤਸੰਗ ਕਰਦੇ ਸੋ ਸੇਵਾ ਦਾ ਫਲ ਮਹਾਰਾਜ ਨੇ ਐਡਾ ਬੜਾ ਲਿਖਿਆ
ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆ ਸੇਵ ਕਮਾਈਐ ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆ ਸੇਵ ਕਮਾਈਐ ਦਰਗੇ ਮਿਲਦਾ ਤੋਂ ਜਿਹੜੀ ਦੁਨੀਆ ਸੇਵ ਕਮਾਈਏ ਦਰਗੇ ਮਿਲਦਾ ਤੋਂ ਜਿਹੜੀ ਦੁਨੀਆ ਸੇਵ ਕਮਾਈਏ ਦਰਗੇ ਮਿਲਦਾ ਤਾਂ ਜੇ ਵਿੱਚ ਦੁਨੀਆ ਪ੍ਰੇਮ ਕਮਾਈਏ ਦਰਗੇ ਮਿਲਦਾ ਜੇ ਵਿੱਚ ਦੁਨੀਆ ਪ੍ਰੇਮ ਕਮਾਈਏ ਆਇਆ
دنیا سیب کمائی ہے تا درگے ویسن پائی ہے کو نانک وہو لگ سیوا دا مہاتم گرو گھر دے اندر بہت یہ نہیں ہے جڑا عام خیال پرچلتا پڑھے لکھن دے وچ بھی گرو مہاراج نے ایک برن کرن واسطے کیونکہ برہمن دا کام پڑھنا پڑھاونا دان دینا لینا جگ کرنا کراؤنا کرشتری دا کام سی جد جنگ کرنا دیش دی راکھی کرنی بیش دا کام ہویا کردا سی کہ تجارت کرنی پیسہ کمانا بزنس کرنا کھیتی پتی ہور انیکاں قسم دے بند وپار اودے نال پیسہ کمانا شودر دا کام ہویا کردا سی سیوا کرنا مہاراج نے ایک برن کرن واسطے سیوا جڑی شودر کردا سی او ساریاں نوں پتا اے گل نہیں ہے شودر مفت نہیں سی سیوا کردا شودر نوں ہر بننے ہوئے سی آ قانون بنیا سی مینیت بھائی انہاں نوں کی دینے کنے دانے جٹاں دے ہوندے دانے دینے پائیا اینو دینے آ ادھ سیر من پیچھے اینو دینے آ ادھر بننے ہوئے سی رول ایک طرح دی سکے دی سیوا نہیں سکا نہیں سی ملتا دانے دے روپ چ چیزاں ملتی سارے تو ہی بننے ہوا سی سماج تو مفت نہیں سی کوئی بھی سیوا کرنا وہ تو لیبر سی لیبر کرتے سی گرو نانک نے جو سچ سی سیوا دا جو سدان سی وہ لیا گرو انگد مہاراج نے سیوا کیتی تے پدوی کیڈی ہوئی گرو روپ بن گئی سیوا دا پھل ہے گرو تیسرے پاتشاہ نے سیوا کری کیڑی عمر چاہ تے پھل کی ہویا گرو انگد گرو نانک دا روپ بن گئے گرو چوتھے پاتشاہ گرو پنجویں پاتشاہ گرو چھویں پاتشاہ سارے گروواں دا پڑھ لو گرسکھاں دا پڑھ لو گرو پنجویں گرسکھاں دے گرو پنجویں پاتشاہ سکھاں دی سیوا کرن واسطے کڈی کڈی دور تک جاندے سی پیپلی صاحب جا کے رات نو لنگر چھکایا پکھے چلے تے پرکرما چایا دیا لتاں کٹیاں پٹھاں کٹیاں سلایا تے جس وقت بابا بڈھا جی تے بھائی گرداس جی نے جا کے 3 بجے گرو مہاراج نو پچھان لیا گرو مہاراج کہندے بھائی گرداس جی کی گل تسی سانو سیوا کیوں نہیں کرن دے سیوا دے وچ تاں سب کچھ ملدا ایسا فرمان ہے
میں نے حال پانی پکھا بھی سر بھی
ਪੱਖਾ ਪੀਸ ਦਾਸ ਕੈ ਤਬ ਹੋਏ ਅਭਿਆਸ ਰਾਜ ਮਿਰਖ ਸਿਖਦਾਰੀਆਂ ਅਗਨੀ ਮੈਂ ਜਾ ਸੇਵਾ ਦੇ ਮੁਕਾਬਲੇ ਦੇ ਉੱਤੇ ਰਾਜ ਜਗੀਰਾਂ ਸਰਦਾਰੀਆਂ ਕਹਿੰਦੇ ਅੱਗ ਦੇ ਵਿੱਚ ਛੱਡਦੇ ਇਹਨਾਂ ਨੂੰ ਜੇ ਸੇਵਾ ਨਹੀਂ ਕਰਦੇ ਹੁੰਦੇ ਹੈਰੀ ਮਹਾਰਾਜ ਨੇ ਕਿਹਾ ਵੀ ਇਹ ਸ਼ੂਦਰਾਂ ਨੂੰ ਉੱਪਰ ਲੈ ਜਾਣਾ ਤੇ ਇੱਕ ਵਰਨ ਕਰਨਾ ਇਹ ਤਾਂ ਪੜ੍ਹਿਆ ਲਿਖਿਆ ਦੇ ਦਿਮਾਗ ਦੀ ਕਾਢ ਹੈ ਕਿਉਂਕਿ ਸੇਵਾ ਦਾ ਫਲ ਹੁੰਦਾ ਜੇ ਨਹੀਂ ਕਰਦਾ ਬਿਨ ਸੇਵਾ ਫਲ ਕਿਸੇ ਨਾ ਹੀ ਉਹ ਨਹੀਂ ਮਿਲਦਾ ਸੇਵਾ ਕਰਨ ਦਾ ਫਲ ਮਹਾਰਾਜ ਨੇ ਪ੍ਰਵਾਨ ਕਰਿਆ
ਜੇ ਤਾਂ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ
ਜੇ ਕੋ ਮੰਗ ਧਰਮ ਅਰਥ ਕਾਮ ਹੋ ਸਾਜਨਾ ਕੀ ਸੇਵਾ ਲੈ ਮਾਤਾ ਗੰਗਾ ਜੀ ਨੇ ਬੇਨਤੀ ਕਰੀ ਪਾਤਸ਼ਾਹ ਵੱਡੀ ਭੈਣ ਕਰਮੋਂ ਮਿਹਣੇ ਮਾਰਦੀ ਹੈ ਕਿ ਇਹ ਤਾਂ ਗੁਰਿਆਈ ਸਾਡੇ ਕੋਲ ਆਏਗਾ ਇਹਦੇ ਕਿਤੇ ਪੁੱਤਰ ਹੋਣਾ ਕਿਰਪਾ ਕਰੋ ਮਹਾਰਾਜ ਕਹਿੰਦੇ ਅਸੀਂ ਤਾਂ ਸਭ ਕੁਛ ਲੁਕੋ ਕੇ ਨਹੀਂ ਰੱਖਿਆ ਹੋਇਆ ਛੁਪਾ ਕੇ ਨਹੀਂ ਰੱਖਿਆ ਹੋਇਆ ਕਾਮਨਾਵਾਂ ਵਾਸ਼ਨਾਵਾਂ ਜੇ ਨੇ ਉਹ ਪੂਰੀਆਂ ਹੁੰਦੀਆਂ ਸਾਧੂਆਂ ਦੀ ਸੇਵਾ ਕਰਕੇ ਜਾਓ ਅੱਜ ਵੱਡੇ ਸਾਧੂ ਬਾਬਾ ਬੁੱਢਾ ਜੀ ਨੇ ਸੇਵਾ ਕਰੋ ਉਹਨਾਂ ਦੀ ਤੇ ਪ੍ਰਸੰਨਤਾ ਪ੍ਰਾਪਤ ਕਰੋ ਜੋ ਇੱਛੋਗੇ ਉਹ ਫਲ ਮਿਲ ਜਾਏਗਾ ਪਹਿਲੀ ਵਾਰੀ ਮਾਤਾ ਜੀ ਜਾਂਦੇ ਨੇ ਬਹੁਤ ਸਾਰੇ ਨਾਲ ਲੈ ਰਹੇ ਬਾਬਾ ਜੀ ਚੁੱਪ ਰਹੇ ਦੂਜੀ ਵਾਰੀ ਜੁੱਤੀ ਲਾ ਕੇ ਸਿਰ ਦੇ ਉੱਤੇ ਚੱਕਰਾ ਚੁੱਕਿਆ ਪ੍ਰਸ਼ਾਦੇ ਉੱਪਰ ਚੁੱਕੇ ਹੋਏ ਰੱਖੇ ਹੋਏ ਬਹੁਤ ਸ਼ਰਧਾ ਤੇ ਪਿਆਰ ਨਾਲ ਜਾਂਦੀ ਹੈ ਬਾਬਾ ਬੁੱਢਾ ਜੀ ਸੀਸ ਤੋਂ ਆਪ ਆ ਕੇ ਲੱਸੀ ਦਾ ਚੱਕਰਾ ਲਾਉਂਦੇ ਨੇ ਤੇ ਬੈਠ ਕੇ ਬਾਹਣ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਪਿਆਜ ਲੈ ਕੇ ਜਦ ਗੋਡੇ ਤੇ ਰੱਖ ਕੇ ਮੋਕੀ ਮਾਰਦੇ ਨੇ ਕਹਿੰਦੇ ਮਾਤਾ ਜੀ ਇਹ ਜਿਹਾ ਦਲ ਭੰਜਨ ਸੂਰਮਾ ਆਪਦੇ ਘਰ ਵਿੱਚ ਪ੍ਰਗਟ ਹੋਵੇਗਾ ਜਿਹੜਾ ਦੁਸ਼ਟਾਂ ਦੇ ਸਿਰ ਐ ਭੰਜਿਆ ਕਰੇਗਾ ਸੇਵਾ ਦਾ ਮੇਵਾ ਮਿਲ ਗਿਆ ਨਾ ਉਹ ਸੇਵਾ ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਸ਼ੂਦਰ ਦਾ ਕੰਮ ਬ੍ਰਾਹਮਣਾਂ ਨੂੰ ਸੰਭਾਲਿਆ ਨਹੀਂ ਸੇਵਾ ਬੜੀ ਇੱਕ ਵੱਡੀ ਚੀਜ਼ ਸੀ ਪੈਸਿਆਂ ਨਾਲ ਨਹੀਂ ਸੇਵਾ ਹੁੰਦੀ ਸੇਵਾ ਹੁੰਦੀ ਹੈ ਨਿਸ਼ਕਾਮ ਸੋ ਸੇਵਕ ਜੋ ਲਾਇਆ ਸੇਵ ਤੁਸੀਂ ਪ੍ਰਾਪਤ ਨਿਰੰਜਨ ਦਰਜਾ ਕਿੱਡਾ ਹੁੰਦਾ ਸੇਵਾਦਾਰ ਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦਿਆ ਜਿਉਂ ਜਲ ਤਰੰਗ ਉੱਠੇ ਬਹੁ ਭਾਤੀ ਫਿਰ ਸਰਲ ਹੈ ਸਰਲ ਸਮਾਏ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਸਮਝਾਇਆ ਮਰਦਾਨਿਆਂ ਇਹ ਸਰੀਰ ਦੇ ਅੰਗ ਜਿਹੜੇ ਨੇ ਇਹ ਪਰਮੇਸ਼ਰ ਦੇ ਮਿਲਾਪ ਵਾਸਤੇ ਬਹੁਤ ਸਹਾਇਕ ਹੋਇਆ ਕਰਦੇ ਕੱਲਾ ਕੱਲਾ ਅੰਗ ਆਪਣਾ ਆਪਣਾ ਕੰਮ ਕਰੇ ਕਿੱਡਾ ਕਿੱਡਾ ਫਲ ਪ੍ਰਾਪਤ ਹੋ ਜਾਇਆ ਕਰਦਾ ਇਹ ਸਰੀਰ ਤਾਂ ਸਫਲਾ ਹੁੰਦਾ ਸਾਰੇ ਅੰਗ ਸਫਲੇ ਹੁੰਦੇ ਨੇ ਜੇ ਆਪਣੇ ਆਪਣੇ ਥਾਂ ਦੇ ਉੱਤੇ ਆਪਣੀ ਆਪਣੀ ਡਿਊਟੀ ਕਰ ਸੋ ਇਸ ਤਰ੍ਹਾਂ ਦੇ ਨਾਲ ਸਤਿਸੰਗ ਜੀ ਮਨ ਸ਼੍ਰੀ ਸਾਨੂੰ ਮਿਲਿਆ ਬਹੁਤ ਦੇਰ ਤੋਂ ਬਾਅਦ ਸਾਨੂੰ ਇਹ ਸਮਾਂ ਪ੍ਰਾਪਤ ਹੋਇਆ ਇਹਦੇ ਅੰਦਰ ਬੈਠਾ ਵਾਹਿਗੁਰੂ ਆਹ ਜਿਹੜਾ ਮੈਗਜ਼ੀਨ ਹੈ ਨਾ ਇਹਦੇ ਵਿੱਚ ਇਹੋ ਜਿਹੇ ਲੇਖ ਆਉਣੇ ਸ਼ੁਰੂ ਹੋ ਗਏ ਉਹਨਾਂ ਨੂੰ ਧਿਆਨ ਨਾਲ ਪੜ੍ਹੋ ਪੜ੍ਹ ਕੇ ਕੋਸ਼ਿਸ਼ ਕਰੋ ਕਿ ਅਸੀਂ ਇਹਨਾਂ ਨੂੰ اپنے یاد دے اندر بسائیے تے دے مطابق چلیے پھر سانو سوچی پی جانی ہے بھی پرمیشر سارے اندر ہے تے وہ کس طریقے نال ملتا ہے کی کا سانو کرنا چاہیے پھر نیڑے رہندا ہوا پرمیشر اپنی دیا کر کے آپ کھچ لیا کرتا ہے سو سارے شریر دے جنے بھی انگ نے سارے نو سیوا وچ لاؤ تے انہاں نو سفلا کرو پرمیشر نو یاد وچ بساؤ بھجن بندگی کرو سواں لنگ جاتا لنگیا ہوا پھر نہیں مڑ کے آؤں یہ سفلا بنا لو سن سوا جات نہیں دا بینتی ہے کہ جون دے جو میگزین نے بہت سارے وک چکے نے تھوڑے جے رہندے نے بھائی گرپال سنگھ انہوں نے بڑے محنت کری ہے ہزار میگزین مہینے چ بھیج دیں اور بھی سارے پریمی جتھے جتھے کسی کا بس چلتا ہے دفتر دکانوں کے اتنے ہرک تھان کے اتنے میگزین بیچ کے پیسے جمع کرائی جاندے نے مہاراج سیوا لے لین ویسے ہی ستے ہی چل پیا کوئی چلاؤ چلا کا مطلب نہیں سا ایو خیال آ گیا خیال کے نال جڑے سدھانت نے گرو گرنتھ صاحب کے دو سبجیکٹ نے ایک تو یہ ہسٹری ہے وہ تو اِسی ایک باری پڑھ لینا ساری یاد ہو جاتی ہے دوبارہ پڑھنے کی لوڑ گھٹ لگتی ایک ہے یہ ادھیاتم واد یہ چاہے دس باری پڑھ لو چاہے پندرہ باری پڑھ لو ہر باری نواں لگے گا وہ اتنے جد اِسی چلیں گے سانو اندروں ہی رزلٹ ملیں گے وہ ہے سنگھرش اندرلا سادھن کال کمائی جنوں کہندے سو سمے سمے سر جنا جنا سما ملتا ہے اس دے مطابق یہ لیکھ آدھے رہن گے سو شوق والے بندے پیار نال نو پڑھ کے سامھ کے رکھو انہوں ہاتھ نہیں آتے کسی کتاباں چو نہیں این کنیا کتاباں پڑھ لو بندہ بھی آ بھی پڑھ لیا وہ بھی پڑھ لیا وہ تت بچن جہے مہاپرشاں تو سنے نے زندگی پر جہے ستسنگ چو سنے نے وہ سارے دے سارے اسی طریقے دے نال کوشش کیتی جاندی ہے بھی اسی طرح دے نال لکھت وچ آ جان تے سانو پتھ پردرشن ہوئے ساڈا تے ساڈا جیون سفلا ہوئے سو ہن سارے پریمی گرستوتر چ بولو اگلا پروگرام آپ نوں دس دین گے سارے پریمی بولے جڑے حال تک نہیں بولے وہ بھی رچنا تن ہے تن ہے تن ہے